ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਲ ਮਿਲ ਬੈਠਣ ਦਾ ਗੁਰੂ ਸਾਹਿਬ ਜੀ ਨੇ ਸੁਭਾਗ ਬਖਸ਼ਿਆ ਹੈ ਕਾਫੀ ਸਮੇਂ ਤੋਂ ਆਪ ਜੀ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ ਜਿੰਨਾ ਕੁ ਸਮਾਂ ਸਾਡੇ ਪਾਸ ਬਾਕੀ ਰਹਿੰਦਾ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਕੁਛ ਸਤਸੰਗਤ ਦੀਆਂ ਘੜੀਆਂ ਐਸੀਆਂ ਹੁੰਦੀਆਂ ਨੇ ਕਿ ਟੋਟਲੀ ਲਾਈਫ ਜਿਹੜੀ ਹੈ ਬਦਲ ਜਾਂਦੀ ਹੈ ਜੀਵਨ ਵਿੱਚ ਕ੍ਰਾਂਤੀ ਆ ਜਾਂਦੀ ਹੈ ਚੇਂਜ ਆ ਜਾਂਦਾ ਹੈ ਬਦਲਾਵ ਆ ਜਾਂਦਾ ਹੈ ਸੋ ਜਿਹੇ ਹਰ ਸਿਮਰਨ ਪਿਆ ਤੈ ਉਪਾਦ ਗਤ ਉਪਾਦ ਬੇਅਤ ਫਾਕੀਆਂ ਬਿਰੇ ਭਰੋਸਗੀਆਂ ਖਤਮ ਹੋ ਜਾਂਦੀਆਂ ਨੇ ਨਿਕਲ ਜਾਂਦੀਆਂ ਨੇ ਜਿੱਥੇ ਮਾਲਕ ਨਾਲ ਜੁੜੇ ਹੋਈਏ ਪਰਮਾਤਮਾ ਨੂੰ ਫੀਲ ਕਰੀਏ ਸਾਡਾ ਵਾਹਿਗੁਰੂ ਜੀ ਨਾਲ ਰਿਸ਼ਤਾ ਬਣੇ ਜਿਹਦੇ ਨਾਲ ਰਿਸ਼ਤਾ ਬਣੇ ਉਹਨੂੰ ਯਾਦ ਕਰਨ ਦਾ ਸਵਾਦ ਆਉਂਦਾ ਪੁੱਤ ਨਾਲ ਰਿਸ਼ਤਾ ਹੈ ਤੇ ਪੁੱਤਰ ਦਾ ਨਾਂ ਲੈਂਦਿਆਂ ਗੱਲ ਕਰਦਿਆਂ ਪੁੱਤ ਦੀ ਗੱਲ ਕਰਦਿਆਂ ਸਵਾਦ ਆਉਂਦਾ ਹੈ ਪਿਤਾ ਨਾਲ ਰਿਸ਼ਤਾ ਪਿਤਾ ਦੀ ਗੱਲ ਕਰਦਿਆਂ ਸਵਾਦ ਆਉਂਦਾ ਹੈ ਇਸੇ ਤਰ੍ਹਾਂ ਜਦੋਂ ਰੱਬ ਨਾਲ ਰਿਸ਼ਤਾ ਹੋਵੇ ਫਿਰ ਰੱਬ ਨੂੰ ਯਾਦ ਕਰਦਿਆਂ ਸਵਾਦ ਆਉਂਦਾ ਫਿਰ ਵਾਹਿਗੁਰੂ ਕਰਨ ਦਾ ਫਾਇਦਾ ਹੈ ਜਿਵੇਂ ਆਪਾਂ 10 ਮਿੰਟ 15 ਮਿੰਟ ਏਦਾਂ ਜੇ ਦਿਲ ਕਰੇ ਇਕੱਲੇ ਬਹਿ ਕੇ ਕਰ ਲਓ ਏਦਾਂ ਵਾਹਿਗੁਰੂ ਏਦਾਂ ਕਰ ਲਓ 15 ਮਿੰਟ ਕਰ ਲਓ ਅੱਧਾ ਘੰਟਾ ਕਰ ਲਓ ਪਰ ਪਹਿਲਾਂ ਰਿਸ਼ਤਾ ਤੇ ਹੋਵੇ ਨਾ ਗੁਰਬਾਣੀ ਦੇ ਜ਼ਰੀਏ ਸਾਡਾ ਪਿਆਰ ਤੇ ਪਵੇ ਬਹੁਤ ਵਾਰ ਇਹ ਬੇਨਤੀ ਕਰੀ ਦੀ ਹੈ ਵੀ ਜਿਹਦੇ ਨਾਲ ਪਿਆਰ ਹੋਵੇ ਉਹਦੀ ਯਾਦ ਤੇ ਆਪੇ ਹੀ ਆਈ ਜਾਣੀ ਹੈ ਪਰ ਪਿਆਰ ਤੇ ਪਾ ਲਈਏ ਪਹਿਲਾਂ ਕਿਸੇ ਦਾ ਨਾਂ ਰੱਟਣ ਨਾਲ ਉਹਦੇ ਨਾਲ ਪਿਆਰ ਨਹੀਂ ਪੈ ਜਾਂਦਾ ਤੁਹਾਨੂੰ ਮੈਂ ਕਿਸੇ ਵੀ ਬੰਦੇ ਦਾ ਨਾਂ ਦੇ ਦਿੰਦਾ ਵੀ ਆਹ ਨਾਂ ਰੱਟੀ ਚੱਲ ਤੇਰਾ ਉਹਦੇ ਨਾਲ ਪਿਆਰ ਪੈ ਜੂ ਕਿਵੇਂ ਪੈ ਜੂ ਜੇ ਪਿਆਰ ਪਿਆ ਹੋਵੇ ਯਾਦ ਆਪੇ ਹੀ ਆਈ ਜਾਂਦੀ ਹੈ ਗੁਰਬਾਣੀ ਨੂੰ ਸੁਣਦੇ ਰਹੀਏ ਪੜ੍ਹਦੇ ਰਹੀਏ ਵਿਚਾਰਦੇ ਰਹੀਏ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਫਿਰ ਪਿਆਰੇ ਨੂੰ ਯਾਦ ਕਰਨ ਦਾ ਸਵਾਦ ਵੀ ਆਉਂਦਾ ਹੈ ਜਿਹਦੇ ਨਾਲ ਪਿਆਰ ਪਿਆ ਹੋਵੇ ਉਹਦੇ ਕੱਪੜੇ ਵੇਖ ਕੇ ਵੀ ਉਹਦੀ ਯਾਦ ਆ ਜਾਂਦੀ ਮਾਂ ਦਾ ਪੁੱਤ ਹੋਵੇ ਪੁੱਤ ਦੇ ਪੁੱਤਰ ਦੇ ਕੱਪੜੇ ਵੇਖ ਕੇ ਵੀ ਮਾਂ ਯਾਦ ਕਰ ਲੈਂਦੀ ਉਹਦੀਆਂ ਚੀਜ਼ਾਂ ਘਰ 'ਚ ਪਈਆਂ ਹੁੰਦੀਆਂ ਉਹਨੂੰ ਵੇਖ ਕੇ ਯਾਦ ਕਰ ਲਈਦਾ ਆਪਾਂ ਪਿਆਰ ਹੋਵੇ ਯਾਦ ਆਈ ਜਾਂਦੀ ਹੈ ਜਦੋਂ ਰੱਬ ਨਾਲ ਸਾਡਾ ਪਿਆਰ ਪੈ ਗਿਆ ਫਿਰ ਤੇ ਦਰਖਤਾਂ ਨੂੰ ਵੇਖ ਕੇ ਵੀ ਯਾਦ ਆਈ ਜਾਏਗੀ ਫਿਰ ਤੇ ਸੂਰਜ ਚੰਦਰਮਾ ਨੂੰ ਵੇਖ ਕੇ ਵੀ ਯਾਦ ਆਈ ਜਾਏਗੀ ਹਵਾ ਵਗਦੀ ਵੇਖ ਕੇ ਨੂੰ ਵੀ ਬੱਚਿਆਂ ਨੂੰ ਵੇਖਾਂਗੇ ਹਰੇਕ ਦੇ ਦਿਲ ਵਿੱਚ ਧੜਕਦਾ ਦਿਸੇਗਾ ਆਪਣੇ ਆਪ ਵੱਲ ਵੇਖੋਗੇ ਤਾਂ ਵੀ ਰੱਬ ਦੀ ਯਾਦ ਆ ਜੀ ਮਾਲਕਾ ਤੂੰ ਹੀ ਮੇਰੇ ਵਿੱਚ ਹੈ ਤੈਂ ਮੈਂ ਕਿੱਥੇ ਤੁਰਿਆ ਫਿਰ ਇਹ ਪਾਵਰ ਤੇ ਸਾਰੀ ਤੇਰੀ ਹੈ ਸੋ ਅਸਲ ਵਿੱਚ ਫਿਰ ਜਦੋਂ ਅਸੀਂ ਉਦਾਂ ਸਮਝਾਂਗੇ ਫਿਰ ਅਸਲ ਸਿਮਰਨ ਹੋਏਗਾ ਅਸਲ ਸਿਮਰਨ ਫਿਰ ਹੈ ਜਦੋਂ ਅਸੀਂ ਹਰ ਵੇਲੇ ਪਰਮਾਤਮਾ ਨੂੰ ਮਹਿਸੂਸ ਕਰੀਏ ਗੁਰਬਾਣੀ ਦੇ ਜ਼ਰੀਏ ਭਾਈ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਿਆਰ ਪੈ ਜਾਏਗਾ ਪਿਆਰ ਜਦੋਂ ਪੈ ਗਿਆ ਫਿਰ ਯਾਦ ਆਪੇ ਆਈ ਜਾਣੀ ਹੈ ਫਿਰ ਯਾਦ ਅਸੀਂ ਕਹਾਂਗੇ ਭੁੱਲ ਜਾ ਫਿਰ ਭੁੱਲਣਾ ਨਹੀਂ ਜਦੋਂ ਦਿਲੋਂ ਪਿਆਰ ਪਿਆ ਹੋਵੇ ਨਾ ਮੂਲ ਲਾਲਨ ਸਿਓ ਪ੍ਰੀਤ ਬਣੀ 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 ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦ ਖਿੰਜ ਦਣੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦ ਖਿੰਜ ਦਣੀ ਜੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦ ਖਿੰਜ ਦਣੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ
ਐਸੀ ਮਾਤੋ ਖਿੰਚ ਤੜੀ
ਮੂਲ ਲਨ ਸਿਓ ਪ੍ਰੀਤ ਬਣੀ ਮੂਲ ਲਨ ਸਿਓ ਪ੍ਰੀਤ ਬਣੀ ਮੂਲ ਲਨ ਸਿਓ ਪ੍ਰੀਤ ਬਣੀ ਮੂਲ ਲਨ ਸਿਓ ਪ੍ਰੀਤ ਬਣੀ
ਜਦੋਂ ਪਿਆਰੇ ਨਾਲ ਕਹਿੰਦੇ ਪਿਆਰ ਪੈ ਗਿਆ ਫਿਰ ਉਹਦੀ ਯਾਦ ਇੰਨੀ ਆਉਂਦੀ ਹੈ ਕਿ ਬੰਦਾ ਪਿਆਰ ਪ੍ਰੀਤ ਤੋੜ ਨਹੀਂ ਛੱਡ ਸਕਦਾ ਤੋੜਿਆਂ ਤੇ ਟੁੱਟਣੀ ਨਹੀਂ ਛੁਡਾਇਆਂ ਤੇ ਛੁੱਟਣੀ ਨਹੀਂ ਮੈਂ ਇੱਥੇ ਵੀ ਐਗਜ਼ੈਂਪਲ ਦਿੱਤੀ ਸੀ ਮਨਵੀ ਦੀਵਾਨ ਵਿੱਚ ਮੈਂ ਕਿਹਾ ਸੀ ਕਿ ਕਿਸੇ ਮਾਂ ਨੂੰ ਕਹੋ ਆਪਣੇ ਪੁੱਤ ਨੂੰ ਭੁੱਲ ਜਾ ਜਿਹਦਾ ਪੁੱਤ ਬਾਹਰ ਆਸਟ੍ਰੇਲੀਆ ਗਿਆ ਅਮਰੀਕਾ ਚਲਿਆ ਗਿਆ 10-20 ਸਾਲ ਹੋ ਗਏ ਗਏ ਨੂੰ ਮੁੜ ਕੇ ਨਹੀਂ ਆਇਆ ਲੈ ਮਾਂ ਨੂੰ ਕੋ ਭੁੱਲ ਜਾ ਉਹ ਕਹਿੰਦੀ ਪਿਆਰ ਪੈ ਗਿਆ ਮੈਂ ਕੀ ਕਰਾਂ ਚੰਦਰਾ ਭੁੱਲਦਾ ਹੀ ਨਹੀਂ ਇਦਾਂ ਹੀ ਕਹੂੰ ਮੈਂ ਕੀ ਕਰਾਂ ਚੰਦਰਾ ਭੁੱਲਦਾ ਨਹੀਂ ਬੇਬੇ ਤੈਨੂੰ ਚਰਖੜੀ ਤੇ ਚਾੜ ਦਾਂਗੇ ਆਪਣੇ ਪੁੱਤ ਨੂੰ ਭੁੱਲ ਜਾ ਕਹਿੰਦੀ ਪੁੱਤ ਚਾੜ ਦਿਓ ਚਰਖੜੀ ਤੇ ਕਰਾਂ ਕੀ ਮੇਰੇ ਵੱਸ ਦੀ ਗੱਲ ਹੀ ਨਹੀਂ ਆਖੋ ਸਤਨਾਮ ਬਿਲਕੁਲ ਸਿੱਧੀ ਜੀ ਉਦਾਹਰਣ ਹੈ ਸੌਖਾ ਹੀ ਤਰੀਕਾ ਸਮਝਣ ਦਾ ਵੀ ਕਿਸੇ ਮਾਂ ਨੂੰ ਉਹਦਾ ਪੁੱਤ ਭੁਲਾ ਕੇ ਵਿਖਾਓ ਭਾਵੇਂ ਚਰਖੜੀ ਤੇ ਚਾੜ ਭੁੱਲ ਸਕਦੀ ਹੈ ਮਾਂ ਜਿਹਦਾ ਮਰ ਗਿਆ ਤੁਰ ਗਿਆ ਛੱਡ ਗਿਆ ਦੁਨੀਆ ਉਹ ਭੁੱਲ ਸਕਦੀ ਹੈ ਕਿਤੇ ਬਸ ਇਸੇ ਤਰ੍ਹਾਂ ਹੀ ਪਿਆਰ ਰੱਬ ਦਾ ਰੱਬ ਦੇ ਪਿਆਰਿਆਂ ਦਾ ਪੈ ਜਾਂਦਾ ਸੇਮ ਗੱਲ ਹੀ ਹੈ ਬਸ ਇੱਥੇ ਪੁੱਤ ਹੈ ਸਾਹਮਣੇ ਉੱਥੇ ਪਰਮਾਤਮਾ ਤੇ ਪਰਮਾਤਮਾ ਨੂੰ ਰੱਬ ਦੇ ਪਿਆਰਿਆਂ ਨੇ ਕਈ ਜਗ੍ਹਾ ਲਾਲ ਵੀ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ ਜਿਵੇਂ ਮਾਂ ਪਿਆਰ ਚ ਕਹਿ ਦਿੰਦੀ ਹੈ ਲਾਲ ਚੰਨ ਹੀਰਾ ਬੇਰਾ ਇਦਾਂ ਰੱਬ ਦੇ ਰੱਬ ਭਗਤਾਂ ਨੇ ਵੀ ਕਿਹਾ ਸੋ ਇਸ ਕਰਕੇ ਜਦੋਂ ਪਿਆਰ ਪੈ ਗਿਆ ਫਿਰ ਤੇ ਕੋਈ ਦੁਨੀਆ ਦੀ ਤਾਕਤ ਤੋੜ ਨਹੀਂ ਸਕਦੀ ਫਿਰ ਤੇ ਅਸੀਂ ਵੀ ਕਵਾਂਗੇ ਰੱਬਾ ਭੁੱਲ ਜਾ ਮੈਨੂੰ ਤੂੰ ਭੁੱਲਦਾ ਕਿਉਂ ਨਹੀਂ ਰੱਬ ਨੇ ਭੁੱਲਣਾ ਤੁਹਾਨੂੰ ਪਰ ਪ੍ਰੋਬਲਮ ਇਹ ਹੈ ਕਿ ਪਿਆਰ ਨਹੀਂ ਪਿਆ ਤੇ ਪਿਆਰ ਪਿਆ ਨਹੀਂ ਜ਼ੋਰ ਲਈ ਜਾਂਦੇ ਆ ਜਿਵੇਂ ਆਪਾਂ ਸਾਰੇ ਵਾਹਿਗੁਰੂ 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 ਕਰੀ ਜਾਂਦੇ ਆ ਇਦਾਂ ਕਿਸੇ ਦਾ ਨਾਮ ਇਦਾਂ ਹੀ ਨਹੀਂ ਗੱਲ ਬਣ ਜਾਂਦੀ ਪਿਆਰ ਪਵੇ ਫਿਰ ਯਾਦ ਫਿਰ ਆਪੇ ਸਿਮਰਨ ਹੁੰਦਾ ਸਾਡੇ ਬਹੁਤੇ ਬੰਦੇ ਇਸੇ ਗੱਲ ਤੇ ਜ਼ੋਰ ਲਾਈ ਜਾਂਦੇ ਨਾਮ ਜਪੋ ਆਪੇ ਸਭ ਕੁਝ ਹੋ ਜਾਣਾ ਲੈ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸਵੇਰੇ ਉੱਠ ਕੇ 3 ਵਜੇ ਬਹਿ ਜਾ ਕਰ ਕਹਿੰਦੇ 7 ਵਜੇ ਤੱਕ ਵਾਹਿਗੁਰੂ ਕਰਨਾ ਬਸ ਤੇਰਾ ਆਪੇ ਸਭ ਕੁਝ ਹੋ ਜੂ ਐਂ ਕਿਵੇਂ ਹੋ ਜੂ ਸਮਝਾਓ ਜਰਾ ਕਿਵੇਂ ਹੋ ਜੂ ਕੋਈ ਦਲੀਲ ਦਿਓ ਕਿਸੇ ਵੀ ਬੰਦੇ ਨੂੰ ਕੋਈ ਵੀ ਨਾਮ ਦੇ ਦਿਓ ਚੱਕ ਕੇ ਵੀ ਆ ਲੈ ਫੜ ਇਹਦਾ ਨਾਮ ਜਪ ਮੰਨ ਲਓ ਕੋਈ ਦਿਲਸ਼ਾਨ ਸਿੰਘ ਨਾਂ ਹੈ ਕਿਸੇ ਬੱਚੇ ਦਾ ਅਗਲਾ ਤੇ ਜਾਣਦਾ ਨਹੀਂ ਦਿਲਸ਼ਾਨ ਕੌਣ ਹੈ ਉਹਨੂੰ ਕੋਈ ਰੱਟਾ ਲਾ ਸਵੇਰੇ 4 ਘੰਟੇ ਤੇਰਾ ਪਿਆਰ ਪੈ ਜੂ ਦਿਲਸ਼ਾਨ ਸਿੰਘ ਅਗਲਾ ਕਹਿੰਦਾ ਐਂ ਕਿਵੇਂ ਪੈ ਜੂ ਮੈਂ ਜਾਣਦਾ ਤੇ ਨਹੀਂ ਹੈ ਕੌਣ ਮੈਂ ਜਾਣਦਾ ਤੇ ਹੈ ਹੀ ਨਹੀਂ ਕੌਣ ਹੈ ਰੱਟਾ ਲਾ ਲਾ ਕੇ ਮੈਨੂੰ ਕੀ ਹੋ ਜੂ ਦੱਸੋ ਪਰ ਜਦੋਂ ਮਾਂ ਦਾ ਪਿਆਰ ਹੈ ਪੁੱਤ ਹੈ ਬਸ ਹੈ ਫਿਰ ਤੇ ਚੌਂਕੜਾ ਮਾਰ ਕੇ ਵੀ ਨਹੀਂ ਬਹਿਣਾ ਪੈਣਾ ਫਿਰ ਤੇ ਮਾਂ ਕਹਿੰਦੀ ਰੋਟੀ ਪਕਾਉਣੀ ਉਦੋਂ ਯਾਦ ਆ ਜਾਂਦਾ ਵੀ ਲੈ ਉਹ ਇੱਥੇ ਹੁੰਦਾ ਉਹਨੂੰ ਵੀ ਖਵਾਉਂਦੀ ਕੱਪੜੇ ਪ੍ਰੈਸ ਕਰਦੀ ਉਦੋਂ ਯਾਦ ਆ ਜਾਂਦਾ ਕਿਸੇ ਨੂੰ ਘੋੜੀ ਤੇ ਚੜ੍ਹਦਾ ਵੇਖਦੀ ਉਦੋਂ ਯਾਦ ਆਉਂਦਾ ਪੁੱਤ ਦੀਆਂ ਫੋਟੋ ਵੇਖਦੀ ਆ ਫਿਰ ਮੈਂ ਕਹਿੰਦਾ ਹਰ ਵੇਲੇ ਯਾਦ ਆਈ ਜਾਂਦਾ ਜਦੋਂ ਪਿਆਰ ਪੈ ਗਿਆ ਫਿਰ ਤੇ ਬਹਿਣ ਦੀ ਵੀ ਲੋੜ ਨਹੀਂ ਪੈਣੀ ਹਰ ਵੇਲੇ ਹਰ ਸਮੇਂ ਹਰ ਥਾਂ ਫਿਰ ਸਵਾਦ ਆਏਗਾ ਅਸਲ ਸਿਮਰਨ ਤੈਨੂੰ ਉਦਣ ਮਿਲੇਗਾ ਹਰ ਜਗ੍ਹਾ ਹਰ ਵੇਲੇ ਹਰ ਥਾਂ ਰੱਬ ਯਾਦ ਰਵੇ ਹਰ ਸਮੇਂ ਯਾਦ ਰਵੇ ਇਹਨੂੰ ਕਹਿੰਦੇ ਨੇ ਰੱਬ ਮਾਲਕ ਦੇ ਨਾਮ ਦੀ ਦਾਤ ਮਿਲ ਗਈ ਉਹਦੀ ਹੋਂਦ ਦਾ ਅਹਿਸਾਸ ਹੋਵੇ ਅਹਿਸਾਸ ਹੋਵੇ ਪਿਆਰਿਓ ਪਰ ਅਹਿਸਾਸ ਤੇ ਹੈ ਹੀ ਨਹੀਂ ਬਸ ਫਾਰਮੈਲਿਟੀਆਂ ਨੇ ਜਿਵੇਂ ਮੈਂ ਕੱਲ੍ਹ ਵੀ ਨਾ ਰਾਤ ਦੇ ਦੀਵਾਨ 'ਚ ਜਦੋਂ ਆਪਾਂ ਹੁਣ ਫਤਿਹ ਬੁਲਾਉਂਦੇ ਹਾਂ ਮੰਨ ਲਓ ਫਤਿਹ ਬੁਲਾਉਂਦੇ ਹਾਂ ਇੱਕ ਤੇ ਬਸ ਫਾਰਮੈਲਿਟੀ ਜੀ ਹੋ ਗਈ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਮਕਰੀ ਬੋਲਤਾ ਚੱਲ ਭਾਈ ਫਤਿਹ ਨਿਬੜ ਗਿਆ ਕੰਮ ਇੱਕ ਹੁੰਦਾ ਹੈ ਫੀਲ ਕਰਕੇ ਵੀ ਜੋ ਕਹਿਣ ਲੱਗਿਆਂ ਮੈਂ ਵੀ ਵਾਹਿਗੁਰੂ ਉਹ ਪਰਮਾਤਮਾ ਉਹਦਾ ਹੀ ਖਾਲਸਾ ਫਤਿਹ ਵੀ ਉਹਦੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫੀਲ ਕਰਕੇ ਇਹ ਅਹਿਸਾਸ ਹੁਣ ਅਹਿਸਾਸ ਤੇ ਕੋਈ ਹੈ ਹੀ ਨਹੀਂ ਹੁਣ ਆਪਾਂ ਜਿਵੇਂ ਇੱਥੇ ਬੈਠੇ ਹਾਂ ਇੱਕ ਤੇ ਬੰਦਾ ਉਹ ਮੈਂ ਯਾਰ ਗੁਰੂ ਜੀ ਦੀ ਹਜ਼ੂਰੀ 'ਚ ਬੈਠਾ ਇਹ ਅਹਿਸਾਸ ਹੈ ਵੀ ਮਨਾ ਫੋਨ ਫਾਨ ਬੰਦ ਕਰ ਲੈ ਗੁਰੂ ਜੀ ਕੋਲ ਚੱਲੇ ਆ ਅੰਦਰ ਹੁਣ ਬੰਦਾ ਮੁੱਖ ਮੰਤਰੀ ਨੂੰ ਮਿਲਣ ਜਾਂਦਾ ਵੱਡੇ ਆਫੀਸਰ ਨੂੰ ਮਿਲਣ ਜਾਂਦਾ ਸਾਰਾ ਕੁਝ ਵੀ ਠੀਕ ਹੈ ਕੱਪੜੇ ਠੀਕ ਹੈ ਸਾਰਾ ਕੁਝ ਠੀਕ ਹੈ ਚੱਲੇ ਅੰਦਰ ਵੱਡੇ ਆਫੀਸਰ ਕੋਲ ਜਾਣਾ ਹੈ ਅਗਲਾ ਆਲਾ ਦੁਆਲਾ ਵੇਖ ਕੇ ਜਾਂਦਾ ਫਿਰ ਵੀ ਠੀਕ ਹੈ ਖੜਨਾ ਠੀਕ ਹੈ ਵੀ ਲੱਤਾਂ ਠੀਕ ਰੱਖਣੀਆਂ ਨੇ ਹੱਥ ਸਹੀ ਰੱਖੀਏ ਐਵੇਂ ਨਹੀਂ ਲੱਤ ਤੇ ਲੱਤ ਧਰ ਕੇ ਨਹੀਂ ਬਹਿਣਾ ਐ ਸਿੱਧੇ ਹੋ ਕੇ ਬਹਿਣਾ ਠੀਕ ਬੈਠਾਂਗੇ ਅਹਿਸਾਸ ਹੈ ਹੁਣ ਇੱਕ ਹੈ ਵੀ ਇੱਕ ਤੇ ਆਪਾਂ ਬਸ ਚੱਲ ਬੈਠੇ ਆ ਚੱਲ ਯਾਰ ਬੈਠੇ ਆ ਬਸ ਐ ਨਵੇੜਾ ਜਿਹਾ ਹੀ ਇੱਕ ਹੁੰਦਾ ਅਹਿਸਾਸ ਕਰਕੇ ਬਹਿਣਾ ਯਾਰ ਆਪਾਂ ਗੁਰੂ ਜੀ ਦੀ ਹਜ਼ੂਰੀ 'ਚ ਬੈਠੇ ਅਹਿਸਾਸ ਇੱਕ ਹੁਣ ਆਪਾਂ ਸੁਣਦੇ ਆ ਵੀ ਫਲਾਣੀ ਜਗ੍ਹਾ ਗੁਰੂ ਸਾਹਿਬ ਤਿੰਨ ਰਾਤਾਂ ਰਹੇ ਉਹ ਫਲਾਣੀ ਜਗ੍ਹਾ ਪੰਜ ਰਾਤਾਂ ਰਹੇ ਇੱਥੇ ਰਾਤ ਕੱਟੀ ਗੁਰੂ ਗੋਬਿੰਦ ਸਿੰਘ ਨੇ ਏਦਾਂ ਅਹਿਸਾਸ ਹੈ ਵੀ ਇੱਕ ਰਾਤ ਕੱਟੀ ਹੁਣ ਸਾਡੇ ਘਰ ਦੇ ਕੋਲੋਂ ਅਗਲਾ ਲੰਘਦਾ ਹੈ ਉਹ ਤੁਹਾਨੂੰ ਪਤਾ ਹੈ ਤਿੰਨ ਦਿਨ ਰਹਿ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਇਹਦੇ ਘਰੇ ਤਿੰਨ ਦਿਨ ਖੰਡ ਪਾਠ ਚੱਲਿਆ ਤਿੰਨ ਦਿਨ ਰਹੇ ਇਹਦੇ ਘਰੇ ਇੱਕ ਅਹਿਸਾਸ ਲੈ ਸਾਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਹਲਵਾਈਆਂ ਨੂੰ ਹੀ ਸਾਂਭਦੇ ਰਹੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਖੰਡ ਪਾਠ ਹੋ ਵੀ ਗਿਆ ਮੇਰੇ ਘਰ ਗੁਰੂ ਸਾਹਿਬ ਆਏ ਸੀ ਅਹਿਸਾਸ ਕਿੱਥੇ ਹੈ ਫੀਲਿੰਗ ਹੈ ਹੀ ਕੋਈ ਬੇਰਸ ਫੀਲ ਕਿੱਥੇ ਹਰ ਚੀਜ਼ ਵਿੱਚ ਨਿਬੇੜਾ ਪਿਆ ਸਾਡੇ ਤੇ ਨਿਬੇੜਾ ਹੈ ਪਿਆਰਿਓ ਪਿਆਰ ਪੈਂਦਾ ਜਦੋਂ ਫਿਰ ਹਰ ਚੀਜ਼ ਹੀ ਵਧੀਆ ਵਧੀਆ ਲੱਗਦੀ ਹੈ ਫਿਰ ਸਵਾਦ ਆਉਂਦਾ ਹੈ ਇਸ ਕਰਕੇ ਅਹਿਸਾਸ ਕਰੋ ਆਪਾਂ ਪੜ੍ਹਦੇ ਨਹੀਂ ਪਹਿਲਾਂ ਕਈ ਵਾਰੀ ਧਾਰਨਾ ਮੈਂ ਪੜ੍ਹਦਾ ਹੁੰਦਾ ਸੀ ਤੂੰ ਜਾਣੇ ਨਾ ਜਾਣੇ ਤੈਨੂੰ ਸਮਝ ਹੋਵੇ ਨਾ ਹੋਵੇ ਜਦੋਂ ਗੁਰੂ ਸਾਹਿਬ ਤੇਰੇ ਘਰ ਆ ਗਏ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਬਰ ਉਹ ਤੂੰ ਜਾਣੇ ਨਾ ਜਾਣੇ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਆਇਆ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਆਇਆ ਉਹ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਆਇਆ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਆਇਆ ਉਹ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਆਇਆ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਤੇਰੇ ਘਰ ਪਰਮੇਸ਼ਰ ਬੇਕਦਰੇ ਕਦਰ ਨਹੀਂ ਜਾਣਦੇ ਬੇਕਦਰੇ ਕਦਰ ਨਹੀਂ ਜਾਣਦੇ ਬੇਕਦਰੇ ਕਦਰ ਨਹੀਂ ਜਾਣਦੇ ਬੇਕਦਰੇ ਕਦਰ ਨਹੀਂ ਜਾਣਦੇ ਅਸੀਂ ਬੇਕਦਰੇ ਹਾਂ ਸਾਨੂੰ ਕਦਰ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਅਹਿਸਾਸ ਹੀ ਕੋਈ ਨਹੀਂ ਪਰ ਜਿੱਥੇ ਸਾਨੂੰ ਦੱਸਿਆ ਹੋਇਆ ਹੈ ਉੱਥੇ ਅਸੀਂ ਪਾਲਕੀ ਨੂੰ ਮੋਢਾ ਲਾਉਣ ਲਈ ਤਰਸਦੇ ਹਾਂ ਧੱਕੇ ਮਾਰਦੇ ਆ ਲੋਕ ਵੀ ਇੱਕ ਸਕਿੰਟ ਮੇਰਾ ਪਾਲਕੀ ਨੂੰ ਹੱਥ ਹੀ ਲੱਗ ਜੇ ਅੰਮ੍ਰਿਤਸਰ ਸਾਹਿਬ ਜਾ ਕੇ ਵੇਖੋ ਤਰਸਦੇ ਆ ਲੋਕ ਵੀ ਹੱਥ ਲੱਗ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਇਸ ਗੁਰੂ ਗ੍ਰੰਥ ਸਾਹਿਬ 'ਚ ਤੇ ਤੇਰੇ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ 'ਚ ਫਰਕ ਹੈ ਜਿਹੜੇ ਤੇਰੇ ਘਰ ਗੁਰੂ ਗ੍ਰੰਥ ਸਾਹਿਬ ਆਏ ਸੀ ਉਹ ਹੋਰ ਨੇ ਤੂੰ ਫਰਕ ਸਮਝਦਾ ਹੈ ਵੀ ਤੇਰੇ ਘਰ ਜਿਹੜੇ ਗੁਰੂ ਗ੍ਰੰਥ ਸਾਹਿਬ ਆਏ ਸੀ ਉਹ ਕੋਈ ਹੋਰ ਸੀ ਇੱਥੇ ਧਰਲੇ ਲੈਣਾ ਇੱਥੇ ਰੋਣਾ ਹੈ ਵੀ ਮਾੜਾ ਜਿਹਾ ਹੱਥ ਹੀ ਲਵਾ ਦਿਓ ਯਾਰ ਮੇਰਾ ਹੱਥ ਹੀ ਲਵਾ ਦਿਓ ਉੱਥੇ ਬਈ ਇੱਥੇ ਤਰਸਦਾ ਵੀ ਮੈਂ ਕੱਚੀ ਲੱਸੀ ਨਾਲ ਮੈਂ ਇਸ਼ਨਾਨ ਕਰਾਉਂ ਅੰਦਰ ਮੈਂ ਮੈਨੂੰ ਵਾੜੋ ਅੰਦਰ ਤੇਰੇ ਪਿੰਡ ਵਾਲਾ ਥੜਾ ਵੀ ਕਦੇ ਵੇਖ ਸਾਫ਼ ਕਰਕੇ ਗੁਰਦੁਆਰੇ ਵੇਖ ਕੀ ਹਾਲ ਹੋਇਆ ਪਿਆ ਪਿੰਡ ਵਿੱਚ ਗੁਰਦੁਆਰਾ ਵੀ ਵੇਖੋ ਠੀਕ ਹੈ ਦਰਬਾਰ ਸਾਹਿਬ ਜਾਓ ਮੋਢਾ ਲਾ ਲਓ ਜਿਹੜੀ ਸੇਵਾ ਕਰਨੀ ਹੈ ਕਰ ਲਓ ਪਰ ਅਸੀਂ ਇਦਾਂ ਕਿਉਂ ਸੋਚਦੇ ਹਾਂ ਇੱਕ ਕਹਾਣੀ ਬਣਾਈ ਹੋਈ ਹੈ ਮਾਈਂਡ ਵਿੱਚ ਇੱਕ ਬਸ ਦਿਮਾਗ 'ਚ ਬੈਠੀ ਹੋਈ ਹੈ ਗੱਲ ਵੀ ਉੱਥੇ ਜਾਵਾਂਗੇ ਆ ਮੋਢਾ ਲਾਵਾਂਗੇ ਤਾਂ ਗੱਲ ਬਣੇਗੀ ਤੇਰੇ ਘਰ ਆਏ ਸੀ ਗੁਰੂ ਸਾਹਿਬ ਤੂੰ ਅੰਦਰ ਵੜ ਕੇ ਵੇਖੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਚਰਨ ਪੈਂਦੇ ਆਉਂਦੇ ਆ ਸਾਡੇ ਘਰ ਆਉਂਦੇ ਅਹਿਸਾਸ ਕਰਿਆ ਕਰੋ ਪਿਆਰੇ ਫੀਲ ਕਰਿਆ ਕਰੋ। ਇੱਕ ਵਾਰੀ ਪਿਆਰ ਪੈ ਜੇ, ਇੱਕ ਵਾਰੀ ਰਿਸ਼ਤਾ ਬਣ ਜੇ, ਫਿਰ ਆਪੇ ਯਾਦ ਆਈ ਜਾਣੀ ਹੈ, ਆਪੇ ਯਾਦ ਆਈ ਜਾਣੀ ਹੈ। ਫਿਰ ਅਸਲ ਵਿੱਚ ਸਿਮਰਨ ਹੋਣਾ ਪਿਆਰਿਓ, ਅਸਲ ਸਿਮਰਨ ਫਿਰ ਹੋਣਾ ਹੈ ਜਦੋਂ ਗੁਰਬਾਣੀ ਨੂੰ ਸਮਝਿਆ ਸੱਚ ਤੇ ਤੁਰੇ। ਸਾਰੀ ਜ਼ਿੰਦਗੀ ਬੜੀ ਸੋਹਣੀ ਸੋਹਣੀ ਬਣ ਗਈ, ਹਰ ਵੇਲੇ ਰੱਬ ਦੀ ਯਾਦ ਬਣੀ ਰਵੇ, ਬਣੀ ਰਵੇ, ਬਣੀ ਰਵੇ, ਬਸ ਹਰ ਵੇਲੇ ਸਿਮਰਨ ਚੱਲ ਰਿਹਾ, ਹਰ ਵੇਲੇ ਹਰ ਵੇਲੇ ਹਰ ਜਗ੍ਹਾ ਸਿਮਰਨ ਚੱਲ ਰਿਹਾ। ਸੱਚ ਬੋਲਣਾ ਵੀ ਸਿਮਰਨ ਹੀ ਹੁੰਦਾ ਹੈ, ਸੱਚ ਤੇ ਚੱਲਣਾ ਵੀ ਸਿਮਰਨ ਹੀ ਹੁੰਦਾ ਹੈ। ਅਸਲ ਵਿੱਚ ਸੱਚ ਸਮਝਣਾ, ਸੱਚ ਤੇ ਚੱਲਣਾ, ਪ੍ਰੈਕਟੀਕਲਟੀ ਦੇ ਵਿੱਚੋਂ ਹੀ ਸਿਮਰਨ ਦਾ ਪਤਾ ਲੱਗਣਾ ਨਾ। ਜਿਵੇਂ ਹੁਣ ਆਪਾਂ ਇੱਥੇ ਬੰਦਾ ਆਪਾਂ ਸਾਰੇ ਬੈਠੇ ਕਰਦੇ ਹਾਂ, ਹੁਣ ਜਿਵੇਂ ਆਪਾਂ ਸਾਰੇ ਕਹਿ ਹੀ ਰਹੇ ਸੀ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ, ਸਾਰੇ ਬੋਲ ਹੀ ਰਹੇ ਸੀ। ਹੁਣ ਇਹ ਇਹ ਜੋ ਕਹਿ ਰਹੇ ਹਾਂ, ਜੀਭ ਤੋਂ ਜੋ ਕਹਿੰਦਾ ਹੈ ਉਹਨੂੰ ਪ੍ਰੈਕਟੀਕਲ ਵੀ ਤੇ ਕਰੀਏ, ਉਹਨੂੰ ਆਪਣੀ ਲਾਈਫ ਵਿੱਚ ਵੀ ਤੇ ਲੈ ਕੇ ਆਈਏ। ਦੁੱਧ 'ਚ ਪਾਣੀ ਪਾਉਣਾ ਵੇਚਣਾ ਬੰਦ ਕਰੀਏ, ਵੱਟਾਂ ਵੱਢਣੀਆਂ ਬੰਦ ਕਰੀਏ, ਸਾਡੀ ਜ਼ਿੰਦਗੀ ਵਿੱਚ ਇਮਾਨਦਾਰੀ ਆਵੇ। ਹੁਣ ਹਰ ਬੰਦਾ ਚਾਹੁੰਦਾ ਨਾ ਵੀ ਸਰਕਾਰ ਇਮਾਨਦਾਰ ਹੋਵੇ, ਕਹਿੰਦੇ ਨਾ ਅੱਜ ਕੱਲ੍ਹ ਸਾਰੇ ਰੌਲਾ ਪਾਉਂਦੇ ਨੇ ਵੀ ਸਰਕਾਰ ਲੁੱਟ ਕੇ ਖਾ ਗਈ, ਇਮਾਨਦਾਰ ਹੋਵੇ। ਆਪਾਂ ਕਿੰਨੇ ਕੁ ਇਮਾਨਦਾਰ ਆ ਆਪ, ਜਦੋਂ ਅਸੀਂ ਇਮਾਨਦਾਰ ਹੋਵਾਂਗੇ, ਚੇਤਾ ਰੱਖਿਓ ਸਰਕਾਰਾਂ ਇਮਾਨਦਾਰ ਉਦਣ ਹੋਣਗੀਆਂ ਜਿੰਨਾ ਚਿਰ ਬੇਈਮਾਨੀਆਂ ਸਾਡੇ ਪਿੰਡਾਂ 'ਚ ਸਾਡੇ ਅੰਦਰ ਨੇ, ਉਹਨਾਂ ਚਿਰ ਜ਼ੋਰ ਲਾ ਲਓ ਤੁਸੀਂ, ਇਹ ਗੰਦ ਸਾਫ਼ ਨਹੀਂ ਹੋ ਸਕਦਾ, ਜ਼ੋਰ ਲਾ ਲਓ। ਅਸੀਂ ਖੁਦ ਇਮਾਨਦਾਰ ਨੇ, ਜੇ ਅਸੀਂ ਕਹੀਏ ਨਾ ਵੀ ਸਰਕਾਰ ਇਮਾਨਦਾਰ ਹੋਵੇ, ਸਰਕਾਰ ਦੇ ਬੰਦੇ ਵੀ ਸਾਡੇ ਵਿੱਚੋਂ ਗਏ ਹੋਏ ਹੁੰਦੇ ਨੇ, ਸਾਡੇ ਧੀਆਂ ਪੁੱਤ ਹੁੰਦੇ ਨੇ, ਉਹ ਕਿਸੇ ਨੇ ਸਾਨੂੰ ਸਾਫ਼ ਨਹੀਂ ਕਰ ਦੇਣਾ। ਇਮਾਨਦਾਰੀ ਸਾਡੇ 'ਚ ਆਉਣੀ ਚਾਹੀਦੀ ਸੀ, ਸਾਡੇ 'ਚ ਹੋਵੇ। ਸਾਡਾ ਹਾਲ ਤੇ ਹੈ, ਇਲਾਕੇ 'ਚ ਕੋਈ ਆਫੀਸਰ ਚੰਗਾ ਆ ਜੇ, ਮੰਨ ਲਓ ਵੀ ਉਹ ਵੱਡੀ ਨਹੀਂ ਲੈਂਦਾ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਵੱਡੀ ਉਹ ਲੈਂਦਾ ਨਹੀਂ, ਤੇ ਇਲਾਕੇ ਦੇ ਵਿੱਚ ਗੱਲਾਂ ਪਤਾ ਕੀ ਕਰਨਗੇ, ਲੈ ਉਹ ਤੇ ਬੰਦਾ ਹੀ ਬਹੁਤ ਖਰਾਬ ਹੈ ਯਾਰ, ਕਈ ਤਰੀਕੇ ਵਰਤੇ, ਕਿਹਾ ਵੀ ਚੱਲ ਸਿਫਾਰਿਸ਼ ਕਰਦੇ ਹਾਂ, ਉਹ ਨਹੀਂ ਕਿਸੇ ਸਿਫਾਰਿਸ਼ ਤੇ ਮੰਨਦਾ ਹੀ ਨਹੀਂ ਕਿਸੇ ਦੀ ਸਿਫਾਰ, ਬੰਦਾ ਇਮਾਨਦਾਰ ਕੀ ਕਰੂ ਫਿਰ ਇੱਥੇ ਆ ਕੇ, ਸਿਫਾਰਿਸ਼ ਤੇ ਯਾਰ ਮੰਨਦਾ ਹੀ ਨਹੀਂ ਕਿਸੇ ਦੀ, ਬੰਦਾ ਬਹੁਤ ਖਰਾਬ। ਮੈਂ ਕਿਹਾ ਚੱਲ 10-20 ਹਜ਼ਾਰ ਰੁਪਇਆ ਲੈ ਦੇ ਕੇ, ਕਹਿੰਦੇ ਇਹ ਤੇ ਗੱਲ ਹੀ ਨਹੀਂ ਸੁਣਦਾ, ਉਹ ਤੇ ਬੰਦਾ ਖਰਾ ਹੈ। ਉਹ ਤੇ ਕੋਈ ਕੋਈ ਹੋਏਗਾ, ਕੋਈ ਕੋਈ ਵਿਰਲਾ ਵਿਰਲਾ ਜਿਹਨੂੰ ਇਦਾਂ ਦਾ ਕੁਝ ਚੰਗਾ ਲੱਗਦਾ ਹੈ, ਨਹੀਂ ਤੇ ਸਾਡੇ ਸਾਰਿਆਂ ਵਿੱਚ ਇਮਾਨਦਾਰੀ ਨਹੀਂ। ਇਹ ਕਰਪਟ ਸਿਸਟਮ ਅਸੀਂ ਖਤਮ ਕਰਨਾ ਹੀ ਨਹੀਂ ਚਾਹੁੰਦੇ। ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ, ਹੁਣ ਮੰਨ ਲਓ ਟ੍ਰੇਨ ਦੀ ਲਾਈਨ ਹੀ ਲੱਗੀ ਹੋਵੇ, ਟ੍ਰੇਨ ਲੰਘਣੀ ਹੋਵੇ ਪਟੜੀ ਪਟੜੀ ਤੇ, ਉਹ ਫਾਟਕ ਲੱਗਿਆ ਹੋਵੇ, ਹਰ ਬੰਦਾ ਤੁਸੀਂ ਵੇਖੋਗੇ ਵੀ 10-10 ਗੱਡੀਆਂ ਇਹ ਲਾਈਨ 'ਚ ਖੜ ਜਾਂਗੇ ਆਪਾਂ। ਅਖੇ ਅਮਰੀਕਾ ਵਰਗਾ ਬਣ ਜੇ, ਬਾਹਰਲਿਆਂ ਦੇਸ਼ਾਂ ਵਾਲਾ ਸਿਸਟਮ ਬਣ ਜੇ, ਸਿਸਟਮ ਅਸੀਂ ਇੱਦਾਂ ਹੈ ਵੀ ਚੱਲ 10 ਮਿੰਟ ਲੱਗ ਜਾਣਗੇ, ਕੋਈ ਗੱਲ ਨਹੀਂ, ਖੜੇ ਰਹੋ ਯਾਰ ਲਾਈਨ 'ਚ ਖੜੇ ਆ, 5-5 ਲਾਈਨਾਂ ਲਾ ਲੈਂਦੇ ਹਾਂ, ਤੇ ਜਦੋਂ ਟ੍ਰੇਨ ਲੰਘ ਜਾਂਦੀ ਉਹੀ ਲੰਘਣ ਤੇ ਘੰਟਾ ਘੰਟਾ ਲੱਗ ਜਾਂਦਾ, ਬੰਦਾ ਫਸਿਆ ਰਹਿੰਦਾ ਉਹ ਗੱਡੀਆਂ ਹੀ ਏਦਾਂ। ਅਸਲ ਵਿੱਚ ਸਾਡੇ ਅੰਦਰ ਹੀ ਬੇਈਮਾਨੀ ਹੈ, ਕੁੱਟ ਕੁੱਟ ਕੇ ਭਰੀ ਹੋਈ ਇਹ ਸਿਸਟਮ। ਅਸੀਂ ਜਿੰਨਾ ਚਿਰ ਨਹੀਂ ਬਦਲਦੇ, ਸਰਕਾਰਾਂ ਵੀ ਕੀ ਕਰ ਲੈਣਗੀਆਂ, ਕੁਛ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਆਪ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ। ਆਪਾਂ ਖੁਦ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਲੈ ਕੇ, ਸਿਆਣੇ ਜਿੰਨਾ ਚਿਰ ਨਹੀਂ ਬਣਦੇ ਉਹਨਾਂ ਚਿਰ ਕੁਛ ਵੀ ਨਹੀਂ ਹੋ ਸਕਣਾ। ਆਪ ਬਦਲਣਾ ਪਏਗਾ, ਆਪਣੇ ਅੰਦਰ ਇਮਾਨਦਾਰੀ ਲਿਆਈਏ, ਸਿਆਣੇ ਬਣੀਏ। ਸਾਡੇ ਵਾਲਾ ਗੰਦ ਤੇ ਮਾਫ ਕਰਨਾ, ਅਮਰੀਕਾ ਕੈਨੇਡਾ ਤੱਕ ਪਹੁੰਚ ਗਿਆ, ਸਾਡੇ ਵਾਲਾ ਗੰਦ ਸੀ ਉਹ ਜਿਹੜਾ ਕਰਪਸ਼ਨ ਹੈ ਸਾਡੀ, ਉਹ ਅਮਰੀਕਾ 'ਚ ਵੀ ਹੈ। ਇੱਥੋਂ ਦੇ ਗਏ ਬੰਦੇ, ਇੱਥੋਂ ਦੇ ਗਏ ਜਿਹੜੇ ਬੰਦੇ ਆ ਬਾਹਰਲਿਆਂ ਦੇਸ਼ਾਂ ਵਿੱਚ, ਮਾਫ਼ ਕਰਨਾ ਸਾਰਿਆਂ ਦੀ ਗੱਲ ਨਹੀਂ, ਪਰ ਬਹੁਤੇ ਉੱਥੋਂ ਦੇ, ਉੱਥੇ ਤੇ ਦੇਸ਼ ਬਹੁਤ ਵਧੀਆ ਨੇ, ਚੱਲ ਇੱਥੇ ਤੇ ਚੱਲ ਠੀਕ ਨਹੀਂ, ਇੱਥੇ ਤੇ ਕਾਨੂੰਨ ਚੰਗੇ ਨਹੀਂ, ਬਾਹਰ ਤੇ ਚੰਗੇ ਨੇ। ਉਹਨਾਂ ਨੂੰ ਪੁੱਛੋ ਵੀ ਬਾਹਰ ਵਾਲਿਆਂ ਤੁਸੀਂ ਕਾਨੂੰਨ ਮੰਨਦੇ ਹੋ ਜੇ ਚੰਗਾ, ਇੱਥੇ ਤੇ ਕਾਨੂੰਨ ਚੰਗੇ ਨਹੀਂ, ਬਾਹਰ ਤੇ ਚੰਗੇ ਨੇ, ਪਰ ਕੀ ਬਾਹਰ ਗਏ ਬੰਦੇ ਬਾਹਰ ਵਾਲੇ ਕਾਨੂੰਨ ਨੂੰ ਪੂਰੀ ਤਰ੍ਹਾਂ ਮੰਨਦੇ ਨੇ? ਨਹੀਂ ਮੰਨਦੇ। ਉੱਥੇ ਵੀ ਘੁੰਡੀਆਂ ਕੱਢਦੇ ਹੀ ਰਹਿੰਦੇ ਨੇ ਵੀ ਕਿਵੇਂ ਨਾ ਕਿਵੇਂ ਕੋਈ ਸਿਸਟਮ ਬਣ ਜੇ, ਪਰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਉੱਤੇ ਹੇਠ ਉੱਤਾ ਜਿੰਨਾ ਕੁ ਕਰ ਸਕਦੇ ਨੇ ਕਰਦੇ ਹੀ ਰਹੇ, ਜਿੰਨਾ ਕੁ ਜ਼ੋਰ ਲੱਗਦਾ ਲਾਉਂਦੇ ਹੀ ਰਹੇ, ਇਧਰੋਂ ਵੀ ਟੈਕਸ ਬਚਾ ਲਓ, ਐਂ ਵੀ ਕਰ ਲਓ, ਆਹ ਵੀ ਕਰ ਲਓ, ਉੱਥੇ ਤੇ ਸਿਸਟਮ ਵਧੀਆ ਹੈ, ਅਸੀਂ ਉੱਥੇ ਕਿੰਨਾ ਕੁ ਮੰਨ ਲਵਾਂਗੇ। ਸੋ ਇਸ ਕਰਕੇ ਜੇ ਕਰਪਟ ਬੰਦਾ ਵਧੀਆ ਕੰਟਰੀ ਵਿੱਚ ਵੀ ਚੱਲਿਆ ਜਾਵੇ, ਉਹ ਤੇ ਉਸ ਕੰਟਰੀ ਨੂੰ ਵੀ ਕਰਪਟ ਕਰ ਦਿੰਦਾ ਜਾ ਕੇ। ਸਿਸਟਮ ਕਦੇ ਨਹੀਂ ਬਣ ਸਕਦਾ ਜਿੰਨਾ ਚਿਰ ਅਸੀਂ ਖੁਦ ਸਿਆਣੇ ਨਹੀਂ ਬਣਦੇ। ਇਸ ਕਰਕੇ ਭਾਈ ਜਦੋਂ ਗੁਰੂ ਸਾਹਿਬ ਦੀ ਮੱਤ ਆਉਂਦੀ ਹੈ ਨਾ ਪ੍ਰੈਕਟੀਕਲਟੀ ਫਿਰ ਤੁਹਾਡੀ ਸਾਰੀ ਦੀ ਸਾਰੀ ਬਦਲਦੀ ਹੈ। ਬੰਦਾ ਇੰਨਾ ਸਿਆਣਾ ਹੋ ਜਾਂਦਾ ਉਹਦਾ ਹਰ ਫੈਸਲਾ ਹੀ ਬਹੁਤ ਵਧੀਆ ਹੁੰਦਾ ਹੈ। ਅਕਲ ਵਾਲਾ ਹੋ ਗਿਆ, ਸਮਝਦਾਰ ਹੋ ਗਿਆ, ਜਿਉਣ ਦਾ ਚੱਜ ਆ ਗਿਆ, ਫਿਰ ਗੱਲ ਬਣ ਜਾਂਦੀ, ਫਿਰ ਹਰ ਵੇਲੇ ਹਰ ਥਾਂ ਸ਼ਾਂਤ ਰਹਿੰਦਾ, ਸੁਖੀ ਰਹਿੰਦਾ, ਖੁਸ਼ ਰਹਿੰਦਾ। ਤੇ ਮੈਂ ਸ਼ਨੀਵਾਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਖੁਸ਼ ਰਹਿਣਾ ਇਹ ਇੱਕ ਕਲਾ ਹੈ, ਆਨੰਦ 'ਚ ਰਹਿਣਾ ਇਹ ਇੱਕ ਕਲਾ ਹੈ। ਜਿਹੜਾ ਗੁਰੂ ਸਾਹਿਬ ਤੋਂ ਸਿੱਖ ਗਿਆ ਇਹ ਕਲਾ, ਉਹ ਹਰ ਜਗ੍ਹਾ ਸੁੱਖ ਖੁਸ਼ ਰਹਿ ਸਕਦਾ ਹੈ। ਵੇਖੋ ਜ਼ਰਾ ਸੁਣੋ, ਜਿਹੜਾ ਬੰਦਾ ਬੰਸਰੀ ਵਜਾ ਲੈਂਦਾ ਹੈ, ਜਿਹੜਾ ਬੰਦਾ ਬੰਸਰੀ ਵਜਾ ਲੈਂਦਾ ਹੈ, ਉਹ ਛੱਪਰੀ ਵਿੱਚ ਵੀ ਵਜਾ ਸਕਦਾ ਹੈ, ਮਹਿਲ ਵਿੱਚ ਵੀ ਵਜਾ ਸਕਦਾ ਹੈ, ਉਹ ਇੰਡੀਆ ਵਿੱਚ ਵੀ ਵਜਾ ਸਕਦਾ ਹੈ। ਜਿਹਨੂੰ ਬੰਸਰੀ ਵਜਾਉਣੀ ਆ ਗਈ ਇੱਥੇ ਵੀ ਵਜਾਊ, ਤੇ ਜਦੋਂ ਅਮਰੀਕਾ ਚਲਿਆ ਗਿਆ ਉੱਥੇ ਵੀ ਵਜਾ ਸਕਦਾ ਹੈ। ਜਿਹਨੂੰ ਵਜਾਉਣੀ ਆ ਗਈ, ਜਿਹਨੂੰ ਨੱਚਣਾ ਆਉਂਦਾ ਹੈ, ਜਿਹੜਾ ਸਿੱਖਿਆ ਕਿਤੇ ਨ੍ਰਿਤ ਸਿੱਖਿਆ ਜਿਹੜਾ, ਉਹ ਬੰਦਾ ਬਾਹਰ ਵੀ ਨ੍ਰਿਤ ਕਰ ਸਕਦਾ ਹੈ ਤੇ ਜੇਲ੍ਹ 'ਚ ਚਲਿਆ ਜਾਵੇ ਉਹ ਜੇਲ੍ਹ 'ਚ ਵੀ ਨੱਚ ਸਕਦਾ ਹੈ। ਆਉਂਦਾ ਹੈ ਨਾ ਉਹਨੂੰ ਨੱਚਣਾ, ਬੰਸਰੀ ਜਿਹਨੂੰ ਵਜਾਉਣੀ ਆਉਂਦੀ ਹੈ, ਬੰਸਰੀ ਵੱਧ ਕੇ ਨਹੀਂ ਕਹਿ ਸਕਦਾ। ਜਿਹੜਾ ਬੰਸਰੀ ਵਜਾਉਣ ਜਾਣਦਾ ਧਿਆਨ ਨਾਲ ਸੁਣਿਓ, ਇਹ ਨਹੀਂ ਕਹਿ ਸਕਦਾ ਕਿ ਮੈਂ ਜੇਲ੍ਹ ਵਿੱਚ ਬੰਸਰੀ ਨਹੀਂ ਵਜਾ ਸਕਦਾ। ਬੰਸਰੀ ਵਜਾਉਣ ਵਾਲੇ ਨੂੰ ਕੰਨਿਆਂ ਤੇ ਪਾਓ, ਉਹਨੂੰ ਕਹੋ ਵੀ ਹੁਣ ਨਹੀਂ ਵਜਾ ਸਕਦਾ। ਉਹ ਕਹਿੰਦਾ ਕਿਉਂ ਨਹੀਂ ਆਉਂਦੀ ਹੈ, ਮੈਂ ਕੰਨਿਆਂ ਤੇ ਬਹਿ ਕੇ ਵੀ ਵਜਾ ਦੂੰ। ਤੇ ਜਿਹਨੂੰ ਨਹੀਂ ਵਜਾਉਣੀ ਆਉਂਦੀ ਉਹਨੂੰ ਐਂ ਕਰੋ, ਛੱਪਰੀ ਚੋਂ ਲਾਓ, ਛੱਪਰੀ ਚੋਂ ਕੱਢੋ, ਉਹਨੂੰ ਮਹਿਲ 'ਚ ਬਿਠਾ ਵੀ ਲੈ ਵੀ ਹੁਣ ਤੇ ਇੱਦੇ ਮਹਿਲ 'ਚ ਆ ਗਿਆ, ਓਏ ਹੁਣ ਵਜਾ। ਜਿਹਨੂੰ ਨਹੀਂ ਵਜਾਉਣੀ ਆਉਂਦੀ ਨਾ ਛੱਪਰੀ 'ਚ ਆਉਂਦੀ ਸੀ ਨਾ ਮਹਿਲ 'ਚ ਜਾ ਕੇ ਵਜਾਉਣੀ ਆਉਂਦੀ। ਜਿਹੜੇ ਬੰਦੇ ਨੂੰ ਖੁਸ਼ ਨਹੀਂ ਰਹਿਣਾ ਆਉਂਦਾ, ਉਹ ਅਮਰੀਕਾ 'ਚ ਵੀ ਦੁਖੀ ਹੈ, ਇੰਡੀਆ 'ਚ ਵੀ ਦੁਖੀ ਸੀ, ਛੱਪਰੀ 'ਚ ਵੀ ਦੁਖੀ ਹੈ, ਮਹਿਲ ਵਿੱਚ ਵੀ ਦੁਖੀ ਰਹਿਣਾ ਉਹਨੇ। ਜਦੋਂ ਕੱਚੇ ਕੋਠੇ 'ਚ ਸੀ ਉਦੋਂ ਵੀ ਦੁਖੀ ਹੈ, ਪੱਕੇ 'ਚ ਵੀ ਦੁਖੀ ਹੈ। ਜਿਹਨੂੰ ਆਨੰਦ 'ਚ ਰਹਿਣਾ ਆ ਗਿਆ, ਉਹ ਮਹਿਲ ਵਿੱਚ ਵੀ ਆਨੰਦ 'ਚ ਹੈ ਤੇ ਛੱਪਰੀ 'ਚ ਵੀ ਆਨੰਦ 'ਚ ਹੈ, ਬਾਹਰ ਵੀ ਆਨੰਦ 'ਚ ਹੈ, ਕਿਤੇ ਜੇਲ੍ਹ 'ਚ ਵੀ ਚਲਿਆ ਜਾਵੇ ਉੱਥੇ ਵੀ ਆਨੰਦ 'ਚ ਹੈ, ਸੋਹਣੇ ਬੈੱਡ 'ਤੇ ਪਿਆ ਉੱਥੇ ਵੀ ਆਨੰਦ 'ਚ ਹੈ, ਕੰਡਿਆਂ 'ਤੇ ਪਿਆ ਉੱਥੇ ਵੀ ਆਨੰਦ 'ਚ ਹੈ। ਉਹਨੂੰ ਕਲਾ ਹੈ, ਆਉਂਦੀ ਹੈ। ਬੰਸਰੀ ਸਿਖਾਉਣ ਵਾਲਾ ਕੋਈ ਉਸਤਾਦ ਹੋਏਗਾ, ਨ੍ਰਿਤ ਸਿਖਾਉਣ ਵਾਲਾ ਕੋਈ ਉਸਤਾਦ ਹੋਏਗਾ, ਮਰਦੰਗ ਸਿਖਾਉਣ ਵਾਲਾ ਕੋਈ ਉਸਤਾਦ ਹੋਏਗਾ, ਓਏ ਵਾਜਾ ਸਿਖਾਉਣ ਵਾਲਾ ਕੋਈ ਉਸਤਾਦ ਹੋਏਗਾ। ਆਨੰਦ 'ਚ ਰਹਿਣਾ ਇਹ ਕਲਾ ਭਲਾ ਕੌਣ ਸਿਖਾਉਂਦਾ ਹੈ, ਪੁੱਛਣ ਵਾਲੀ ਗੱਲ ਹੈ। ਉਸਤਾਦ ਕੌਣ ਹੈ ਇਹਦਾ, ਬੋਲੋ। ਧੰਨ ਗੁਰੂ ਗ੍ਰੰਥ ਸਾਹਿਬ, ਇਹਨਾਂ ਤੋਂ ਸਿੱਖ ਲੈ, ਇਹ ਕਲਾ ਹੈ ਤੇਰੀ, ਕੋਈ ਦਲੀਲ ਨਹੀਂ ਕੰਮ ਆਉਣੀ। ਬੰਸਰੀ ਵਾਲਾ ਕਵੇ ਵੀ ਮੈਨੂੰ, ਮੈਂ ਹੁਣ ਛੱਪਰੀ 'ਚ ਆ, ਇੱਥੇ ਮੇਰੇ ਤੋਂ ਵੱਜਣੀ ਨਹੀਂ, ਜੇ ਵਜਾਉਣੀ ਆਉਂਦੀ ਹੈ ਉਹਨੇ ਛੱਪਰੀ 'ਚ ਵੀ ਵਜਾ ਲੈਣੀ ਹੈ, ਬੰਸਰੀ ਉੱਥੇ ਵੀ ਵਜਾ ਕੇ ਵਿਖਾਏਗਾ ਤੁਹਾਨੂੰ। ਜਿਹਨੂੰ ਖੁਸ਼ ਰਹਿਣਾ ਆ ਗਿਆ, ਜਿਹਨੂੰ ਜ਼ਿੰਦਗੀ ਜਿਉਣੀ ਆ ਗਈ, ਖੁਸ਼ ਰਹਿਣਾ ਜਿਹਨੂੰ ਆ ਗਿਆ, ਉਹ ਹਰ ਜਗ੍ਹਾ ਖੁਸ਼ ਰਹਿ ਸਕਦਾ। ਉਹਨਾਂ ਦਾ ਉਸਤਾਦ ਹੈ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਦੀ ਬਾਣੀ ਪੜ੍ਹਨ ਵਾਲੇ ਨੇ, ਸਹਿਜ ਪਾਠ ਕਰਨ ਵਾਲੇ ਨੇ, ਸਾਡੇ ਵਾਂਗੂ ਨਵੇੜੇ ਨਹੀਂ ਕਰਦੇ, ਉਹ ਦਿਲੋਂ ਪਿਆਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਸਿਖਾਇਆ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ। ਇਹ ਕਲਾ ਹੈ ਉਹਨਾਂ ਦੇ ਵਿੱਚ, ਕਲਾ ਹੈ, ਉਹ ਹਰ ਜਗ੍ਹਾ ਆਨੰਦ 'ਚ ਰਹਿ ਸਕਦੇ ਹਨ, ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਨ, ਉਹ ਖੁਸ਼ ਰਹਿ ਸਕਦੇ ਹੈ। ਕਿਉਂ ਨੇ ਖੁਸ਼? ਕਿਉਂਕਿ ਸਤਿਗੁਰੂ ਦਾ ਗਿਆਨ ਮਿਲ ਗਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸੇ ਕਰਕੇ ਜਿਹਨੂੰ ਇਹ ਜੁਗਤ ਆ ਗਈ, ਜੁਗਤ ਮਤਲਬ ਕਲਾ ਆ ਗਈ, ਕਲਾ ਮੈਥਡ ਸਮਝ ਆ ਗਿਆ, ਫਿਰ ਜੋ ਨਰ ਦੁਖਮ ਹੈ ਦੁੱਖ ਨਹੀਂ ਮੰਨਣਾ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜਹ ਪਰਸੈ ਨਾਹਿਨ ਤੈਂ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰਕੋ ਕੀਨੀ ਤੈਂ ਇਹ ਜੁਗਤ ਪਛਾਨੀ। ਜਿਹਨੂੰ ਇਹ ਜੁਗਤ ਮਤਲਬ ਮੈਥਡ ਤਰੀਕਾ ਕਲਾ, ਜਿਹਨੂੰ ਇਹ ਕਲਾ ਆ ਗਈ ਗੁਰੂ ਦੇ ਗਿਆਨ ਨਾਲ, ਜਿਹਨੂੰ ਅਕਲ ਆ ਗਈ ਸਮਝ ਆ ਗਈ, ਗੁਰ ਕਿਰਪਾ ਜਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਹੜਾ ਇਹ ਸਿੱਖ ਗਿਆ, ਉਹ ਚਰਖੜੀ ਤੇ ਖੜਾ ਵੀ ਖੁਸ਼ ਰਹਿ ਸਕਦਾ। ਭਾਈ ਮਤੀ ਦਾਸ ਵਰਗੇ ਚਰਖੜੀਆਂ ਤੇ ਚੜੇ ਗੁਰੂ ਦੇ ਪਿਆਰੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵੇਲੇ ਭਾਈ ਮਤੀ ਦਾਸ ਜੀ ਨੂੰ ਚਰਖੜੀ ਤੇ ਚਾੜਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਉਹਨਾਂ ਨੇ ਪਰਵਾਹ ਨਹੀਂ ਕੀਤੀ ਪਿਆਰਿਓ, ਐਸੀ ਕਲਾ ਸੀ ਉਹਨਾਂ ਦੇ ਕੋਲ, ਐਸੀ ਜੁਗਤ ਦਿੱਤੀ ਹੋਈ ਸੀ ਗੁਰੂ ਸਾਹਿਬ ਨੇ, ਐਸੀ ਸਮਝ ਸੀ ਉਹਨਾਂ ਕੋਲ ਕਿ ਐਡੀਆਂ ਵੱਡੀਆਂ ਤਕਲੀਫਾਂ ਨੂੰ ਹੱਸ ਕੇ ਚੱਲ ਗਏ। ਚੜ੍ਹਦੀ ਕਲਾ ਚ ਰਹਿਣ ਦੀ ਜਾਚ ਸੀ। ਵੇਖੇ ਇਹ ਬੰਦੇ ਕੈਂਸਰ ਦੇ ਮਰੀਜ਼ ਹੋਣਗੇ, ਹਾਏ ਹਾਏ ਕਰਦੇ, ਇੱਕ ਉਹਨੇ ਚੀਕਾਂ ਮਾਰਦੇ ਆ, ਇੱਕ ਇਦਾਂ ਦੇ ਬੰਦੇ ਵੀ ਵੇਖੇ ਐ, ਬਸ ਐ ਪਏ ਐ, ਤੈਨੂੰ ਨੀ ਰੋਣ ਆਉਂਦਾ, ਤੈਨੂੰ ਨੀ ਦੁੱਖ ਆਉਂਦਾ, ਤੇ ਤੂੰ ਨੀ ਕਦੇ ਹਾਏ ਹਾਏ ਕਰਦਾ। ਕਹਿੰਦਾ ਕੋਈ ਨੀ, ਮਾਲਕ ਦਾ ਭਾਣਾ ਹੈ, ਆਨੰਦ ਚ ਰਹਿਣ ਦੀ ਜਾਚ ਹੈ, ਸਮਝ ਹੈ। ਪਰ ਇਹ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਨਹੀਂ ਹੋ ਸਕਣਾ, ਸੰਭਵ ਹੀ ਕੋਈ ਨਹੀਂ। ਗੁਰਬਾਣੀ ਦੇ ਗਿਆਨ ਨਾਲ ਹੀ ਇਹ ਜਾਚਾਂ ਆਉਣੀਆਂ ਨੇ, ਨਹੀਂ ਤੇ ਨਹੀਂ ਆਉਣੀਆਂ। ਇਸੇ ਕਰਕੇ ਪੜ੍ਹਦੇ ਆ,
ਉਹ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਕੀ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ,
ਜੀਵਨ ਦੀਆਂ ਸਿੱਖ ਲੈ ਜਾਣਾ, ਜੀਵਨ ਦੀਆਂ ਸਿੱਖ ਲੈ ਜਾਣਾ,
ਜੀਵਨ ਦੀਆਂ ਸਿੱਖ ਲੈ ਜਾਣਾ, ਜੀਵਨ ਦੀਆਂ ਸਿੱਖ ਲੈ ਜਾਣਾ, ਜੀਵਨ ਦੀਆਂ ਸਿੱਖ ਲੈ ਜਾਣਾ, ਜੀਵਨ ਦੀਆਂ ਸਿੱਖ ਲੈ ਜਾਣਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ,
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ,
ਜਿਹੜਾ ਗੁਰਬਾਣੀ ਤੋਂ ਜਿਉਣ ਦੀ ਜਾਚ ਸਿੱਖ ਗਿਆ ਉਹ ਛੱਪਰੀ 'ਚ ਰਹਿ ਕੇ ਵੀ ਖੁਸ਼ ਹੈ, ਨਹੀਂ ਤੇ ਮਹਿਲਾਂ ਵਾਲੇ ਵੀ ਰੋਂਦੇ ਵੇਖੇ ਹੈ। ਵੱਡੇ ਵੱਡੇ ਘਰਾਂ ਵਿੱਚ ਬਹੁਤ ਵਾਰ ਵੇਖਿਆ ਜੀ, ਗਏ ਆ, ਸਾਡੀ ਡਿਊਟੀ ਇਦਾਂ ਦੀ ਹੈ, ਬਹੁਤ ਗਰੀਬਾਂ ਨਾਲ ਵੀ ਵਾਹ ਪੈਂਦਾ ਤੇ ਬਹੁਤ ਅਮੀਰਾਂ ਨਾਲ ਵੀ ਵਾਹ ਪੈਂਦਾ, ਪਰ ਵੱਡੇ ਵੱਡੇ ਬੰਦੇ ਵੱਡੇ ਵੱਡੇ ਜੋ ਦੀਸਹਿ ਲੋਕ ਤਿਨਕੋ ਵਿਆਪੈ ਚਿੰਤਾ ਰੋ, ਹਰ ਵੇਲੇ ਚਿੰਤਤ, ਹਰ ਵੇਲੇ ਦੁਖੀ ਵੇਖੇ ਹੈ ਜੀ, ਹਰ ਵੇਲੇ ਸਟ੍ਰੈਸ ਵਿੱਚ ਟੈਨਸ਼ਨ ਵਿੱਚ ਰਹਿੰਦੇ ਹੈ, ਸਮਝ ਨਹੀਂ ਆਈ, ਜਿਉਣ ਦਾ ਪਤਾ ਹੀ ਨਹੀਂ ਲੱਗਿਆ, ਬੌਲੇ ਜੇ ਹੋ ਕੇ ਜ਼ਿੰਦਗੀ ਲੰਘਾ ਲਈ ਸਾਰੀ। ਸਹੀ ਗੱਲ ਕਰੋ ਨਾ, ਜੇ ਕਿਤੇ ਇੱਦਾਂ ਆਪਾਂ ਬੈਠੇ ਵਿਚਾਰ ਕਰਦੇ ਹੋਈਏ, ਕਈ ਘਰਾਂ ਦੇ ਵਿੱਚ ਵੇਖਿਆ, ਹੁਣ ਆਮ ਘਰਾਂ ਦੇ ਵਿੱਚ ਤੇ ਕੋਈ ਕੋਈ ਗੱਲ ਤੇ ਸਮਝ ਲੈਂਦੇ, ਬੈਠੇ ਬੈਠੇ ਗੱਲ ਤੁਰ ਪਈ ਕੋਈ ਨਾਮ ਵਾਲੇ ਪਾਸੇ, ਰੱਬ ਵਾਲੇ ਪਾਸੇ, ਹਾਂ ਭਾਈ ਸਹਿਜ ਪਾਠ ਕਰ ਲਿਆ ਕਰੋ ਇੱਦਾਂ, ਤੇ ਜਿਹੜੇ ਉਸ ਟਾਈਪ ਦੇ ਲੋਕ ਹੁੰਦੇ ਨੇ ਉਹ ਤੇ ਗੱਲ ਹੀ ਨਹੀਂ ਸੁਣਦੇ, ਚੁੱਪ ਹੀ ਕਰ ਜਾਂਦੇ ਨੇ, ਉਹ ਤੇ ਇਸ ਪਾਸੇ ਤੁਰਨਾ ਹੀ ਨਹੀਂ ਚਾਹੁੰਦੇ। ਪਰ ਸਤਿਗੁਰ ਤੋਂ ਜਿਉਣ ਦੀ ਕਲਾ ਸਿੱਖੀਏ, ਬਸ ਇੱਕ ਵਾਰੀ ਜੇ ਸਿੱਖ ਗਏ ਨਾ ਖੁਸ਼ ਰਹਿਣਾ, ਹਰ ਵੇਲੇ ਆਨੰਦ 'ਚ ਰਹਿਣਾ, ਗੁਰੂ ਗ੍ਰੰਥ ਸਾਹਿਬ ਨੇ ਸਿਖਾ ਦਿੱਤਾ ਪਰਮਾਤਮਾ ਸਰਬ ਵਿਆਪਕ ਹੈ, ਉਹ ਸਦਾ ਤੇਰੇ ਨੇੜੇ ਹੈ, ਉਹਨੂੰ ਸਦਾ ਮਹਿਸੂਸ ਕਰਿਆ ਕਰ, ਉਹ ਬੜਾ ਵੱਡਾ ਹੈ। ਤੇ ਅਸੀਂ ਫਿਰ ਸੁਰਤ ਕਰਕੇ ਇੰਨੇ ਵੱਡੇ ਹੋ ਜਾਾਂਗੇ, ਇੰਨੇ ਵੱਡੇ ਹੋ ਜਾਾਂਗੇ, ਬਾਕੀ ਸਭ ਘਟਨਾਵਾਂ ਬਹੁਤ ਛੋਟੀਆਂ ਛੋਟੀਆਂ ਰਹਿ ਜਾਣਗੀਆਂ। ਘਟਨਾਵਾਂ ਜਿੰਨੀਆਂ ਵੀ ਸਾਡੀ ਜ਼ਿੰਦਗੀ 'ਚ ਹੁੰਦੀਆਂ ਨੇ ਨਾ, ਇਹ ਸਭ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਜਦੋਂ ਸੁਰਤ ਕਰਕੇ ਬੰਦਾ ਬਹੁਤ ਵੱਡਾ ਹੋ ਜਾਂਦਾ। ਫਿਰ ਬੇਨਤੀ ਕਰ ਰਿਹਾ ਹੁਣ, ਉਹ ਤੇ ਵੇਖ ਰਿਹਾ ਕਿੰਨਾ ਕੁਝ, ਕਿੰਨੀਆਂ ਧਰਤੀਆਂ, ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ, ਉਹ ਤੇ ਇਦਾਂ ਇਦਾਂ ਸ਼ਬਦ ਪੜਦਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਉਹ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ, ਐਡੇ ਵੱਡੇ ਪਰਮਾਤਮਾ ਨਾਲ ਕਨੈਕਸ਼ਨ ਹੋਇਆ ਜਿਹਦਾ, ਉਹ ਫਿਰ ਆ ਨਿੱਕੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਜੀ ਕਰਦਾ। ਜਦੋਂ ਵੱਡਾ ਵੱਡੇ ਹੋਵਾਂਗੇ ਆਪਾਂ ਤੇ ਆ ਨਿੱਕੀਆਂ ਨਿੱਕੀਆਂ ਘਟਨਾਵਾਂ ਆਪੇ ਛੋਟੀਆਂ ਰਹਿ ਜਾਣਗੀਆਂ। ਅਸੀਂ ਵੱਡੇ ਹੋਈਏ, ਅਸੀਂ ਉੱਪਰ ਚਲੇ ਜਾਈਏ, ਇਹਨਾਂ ਚੀਜ਼ਾਂ ਤੋਂ ਉੱਪਰ ਚਲੇ ਜਾਈਏ, ਤੇ ਗੁਰਬਾਣੀ ਦਾ ਸੱਚਾ ਗਿਆਨ ਬਹੁਤ ਉੱਚਾ ਲੈ ਜਾਂਦਾ ਜੀ ਗੁਰੂ ਦੇ ਪਿਆਰੇ ਨੂੰ, ਗੁਰਸਿੱਖ ਨੂੰ। ਭਾਈ ਦਿਆਲਾ ਜੀ ਵਰਗੇ ਜਿਹੜੇ ਉਬਲਦੀ ਦੇਗ ਵਿੱਚ ਬੈਠ ਕੇ ਬਹੁਤ ਉੱਚੇ ਗਏ ਹੋਏ ਸੀ, ਸੁਰਤ ਕਰਕੇ, ਸਰੀਰ ਕਰਕੇ ਨਹੀਂ, ਸੁਰਤ ਕਰਕੇ ਉੱਚੇ ਚਲੇ ਜਾਂਦੇ ਐ, ਮਚੌਰ ਹੋ ਜਾਂਦੇ ਐ, ਇੰਨੇ ਸਿਆਣੇ ਹੋ ਜਾਂਦੇ ਐ, ਉਹਨਾਂ ਲਈ ਤੇ ਮੌਤ ਵੀ ਬਹੁਤ ਛੋਟੀ ਜਿਹੀ ਚੀਜ਼ ਰਹਿ ਜਾਂਦੀ ਐ। ਉਹ ਤੇ ਕਹਿੰਦੇ ਨੇ ਇੱਕ ਆਹ ਕੰਮ ਨਿਬੇੜ ਲਿਆ, ਹੁਣ ਇੱਕ ਆਹ ਕਾਰਜ ਵੀ ਕਰ ਲਿਆ, ਇੱਕ ਆਹ ਕਾਰਜ ਵੀ ਕਰ ਲਿਆ, ਹਾਂ ਕਹਿੰਦੇ ਆ ਮੌਤ ਵਾਲਾ ਵੀ ਨਿਬੇੜ ਹੀ ਲਓ ਆਖੋ ਸਤਨਾਮ, ਹਾਂ ਏਦਾਂ ਦੇ ਬਣ ਜਾਂਦੇ ਵੀ ਆ ਮੌਤ ਵਾਲਾ ਕੰਮ ਜਿਹਾ ਵੀ ਨਿਬੇੜ ਹੀ ਲਓ, ਬਸ ਜਦੋਂ ਆ ਗਈ ਨੇੜੇ ਪਰਵਾਹ ਹੀ ਨਹੀਂ ਮੰਨਦੇ, ਇੰਨੇ ਦਲੇਰ ਨੇ, ਨਿੱਕੀਆਂ ਨਿੱਕੀਆਂ ਗੱਲਾਂ, ਉਹ ਤੇ ਕੌਨਫੀਡੈਂਸ ਹੀ ਇੰਨਾ ਬਣ ਜਾਂਦਾ। ਤੇ ਪਰਸੋਂ ਮੈਂ ਉੱਥੇ ਰਾਤ ਦੇ ਦੀਵਾਨ 'ਚ ਬੇਨਤੀ ਕੀਤੀ ਸੀ ਵੀ ਜਿਹੜਾ ਬੰਦਾ ਸ਼ਰਾਬ ਨਹੀਂ ਛੱਡ ਸਕਦਾ, ਹੈਬਿਟ ਬਣ ਗਈ, ਜਿਹਦੀ ਆਦਤ ਬਣ ਗਈ, ਉਹ ਕੱਲ੍ਹ ਸਰੀਰ ਕਿਵੇਂ ਛੱਡ ਦੇਗਾ? ਉਹ ਕਹਿੰਦਾ ਯਾਰ ਮੈਨੂੰ ਭੈੜੀ ਆਦਤ ਪੈ ਗਈ ਕੋਈ, ਮੈਂ ਬਾਹਰ ਧੱਕੇ ਖਾਣ ਆਦਤ ਪੈ ਗਈ, ਉਹ ਇਹ ਆਦਤ ਤੇ ਛੱਡ ਨਹੀਂ ਸਕਦਾ। ਜਿਹੜਾ ਬੰਦਾ ਅੱਜ ਪਕੌੜੇ ਖਾਣ ਦੀ ਆਦਤ ਨਹੀਂ ਛੱਡ ਸਕਦਾ ਵੀ ਮੈਨੂੰ ਡਾਕਟਰ ਨੇ ਤਲਿਆ ਮਨਾ ਕੀਤਾ ਪਰ ਮੈਂ ਕੀ ਕਰਾਂ, ਮੇਰੇ ਤੋਂ ਨਹੀਂ ਰਿਹਾ ਜਾ ਸਕਦਾ, ਮੈਂ ਨਹੀਂ ਛੱਡ ਸਕਦਾ, ਕੱਲ੍ਹ ਸਰੀਰ ਕਿਵੇਂ ਛੱਡ ਦੂ? ਵੀ ਸਰੀਰ ਛੱਡਣ ਵੇਲੇ ਕਿਵੇਂ ਕਹੂਗਾ ਵੀ ਹਾਂਜੀ ਮੈਂ ਖੁਸ਼ ਹੋ ਕੇ ਛੱਡ ਸਕਦਾ? ਨਿੱਕੀਆਂ ਨਿੱਕੀਆਂ ਗੱਲਾਂ ਤੇ ਸਾਡੇ ਪਕੜ 'ਚ ਨਹੀਂ ਆਉਂਦੀਆਂ। ਅਸੀਂ ਜਿੰਨੇ ਅਵੇਅਰ ਹੋਈ ਜਾਵਾਂਗੇ, ਜਿੰਨੇ ਗੁਰਬਾਣੀ ਦੇ ਗਿਆਨ ਨਾਲ ਸਿਆਣੇ ਬਣੀ ਜਾਵਾਂਗੇ, ਬਾਕੀ ਸਭ ਘਟਨਾਵਾਂ ਬਹੁਤ ਛੋਟੀਆਂ ਛੋਟੀਆਂ ਹੋ ਜਾਣਗੀਆਂ। ਜਿੱਥੇ ਕੁਝ ਗਲਤ ਲੱਗੇਗਾ ਛੱਡ ਦਿਓ, ਪਾਸੇ ਹਟ ਜਾਓ। ਅਸੀਂ ਤੇ ਮਰ ਜਾਂਦੇ ਹਾਂ ਰੋ ਰੋ ਕੇ, ਗੁਰੂ ਸਾਹਿਬ ਨੇ ਪੁੱਤ ਛੱਡਤਾ ਆਪਣਾ, ਗੁਰੂ ਹਰਿ ਰਾਏ ਸਾਹਿਬ ਨੇ ਕਹਿੰਦੇ ਰਾਮ ਰਾਏ ਤੂੰ ਹੁਣ ਉਹ ਗੱਲ ਨਹੀਂ ਰਹੀ ਤੇਰੀ, ਮੁੜ ਕੇ ਮੇਰੇ ਮੱਥੇ ਨਾ ਲੱਗੀ, ਪੁੱਤ ਛੱਡਤਾ, ਸਿਧਾਂਤ ਪਿਆਰੇ ਰੱਖੇ, ਪੁੱਤ ਦੀ ਪਰਵਾਹ ਨਹੀਂ ਕੀਤੀ। ਸੋ ਇਸ ਕਰਕੇ ਜਦੋਂ ਅਸੀਂ ਇਸ ਪਾਸੇ ਤੁਰਦੇ ਹਾਂ ਫਿਰ ਪਤਾ ਲੱਗਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗਏ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਗੁਰਸਿੱਖ, ਤੇ ਸਤਿਗੁਰੂ ਨੂੰ ਪਤਾ ਸੀ ਵੀ ਜੋ ਕਹਿੰਦੇ ਆ ਜੇ ਇਸ ਬੂਟੇ ਨੂੰ ਖੂਨ ਪਾ ਦਈਏ ਨਾ ਆਪਣਾ, ਇਹ ਫਿਰ ਪ੍ਰਫੁੱਲਤ ਹੋ ਸਕਦਾ, ਬੜਾ ਵੱਡਾ ਹੋ ਸਕਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਫਰਿਆਦੀ ਹੋਏ, ਬ੍ਰਾਹਮਣਾਂ ਨੇ ਆ ਕੇ ਬੇਨਤੀ ਕੀਤੀ ਵੀ ਸਾਡੇ ਜਨੇਊ ਧੱਕੇ ਨਾਲ ਲਾਏ ਜਾ ਰਹੇ ਆ ਜੀ, ਤੁਸੀਂ ਕਿਰਪਾ ਕਰੋ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਸ ਵੇਲੇ ਮਜ਼ਲੂਮ ਦੀ ਰੱਖਿਆ ਵਾਸਤੇ ਕੋਈ ਤਿਲਕ ਦੀ ਤਿਲਕ ਕਰਕੇ ਜਾਂ ਜੰਜੂ ਕਰਕੇ ਜਨੇਊ ਕਰਕੇ ਹੀ ਨਹੀਂ, ਉਸ ਵੇਲੇ ਮਜ਼ਲੂਮ ਹਿੰਦੂ ਹੈ ਤੇ ਧੱਕਾ ਕਰਨ ਵਾਲਾ ਜਿਹੜਾ ਜਾਵਰ ਹੈ ਉਹ ਮੁਸਲਮਾਨ ਹੈ, ਉਹਨਾਂ ਦਾ ਸੰਬੰਧ ਇਸਲਾਮ ਨਾਲ ਹੈ, ਇਹਨਾਂ ਦਾ ਤਿਲਕ ਜੰਜੂ ਨਾਲ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਤਲਬ ਹੁਣ ਇਦਾਂ ਸਮਝ ਲਓ, ਲੈ ਇਹਨੂੰ ਸਿੱਧੀ ਜੀ ਸਪਸ਼ਟ ਜੀ ਗੱਲ ਕਰੀਏ, ਜਿਵੇਂ ਹੁਣ ਆਪਾਂ ਇਹ ਕਹੀਏ, ਜਿਵੇਂ ਹੁਣ ਅੱਜ ਆਮ ਇਦਾਂ ਦੀ ਗੱਲ ਹੀ ਪ੍ਰਚਲਿਤ ਹੈ ਵੀ ਹਿੰਦੂ ਧਰਮ ਦੀ ਰੱਖਿਆ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਵੇਂ ਹੁਣ ਬਿਹਾਰ ਵਿੱਚ ਹੋਇਆ ਸੀ, ਪਟਨਾ ਸਾਹਿਬ ਮਨਾਇਆ ਸੀ ਨਾ ਗੁਰੂ ਗੋਬਿੰਦ ਸਿੰਘ ਦਾ 350 ਸਾਲਾਂ, 350 ਸਾਲਾਂ, ਉੱਥੇ ਜਿਹੜੀਆਂ ਸਪੀਚਾਂ ਦੇ ਰਹੇ ਸੀ ਕਈ ਹਿੰਦੂ ਬੰਦੇ ਮੰਤਰੀ ਵੀ, ਉਹ ਪਤਾ ਕੀ ਕਹਿੰਦੇ ਸੀ? ਆ ਸੁਣਿਓ, ਭਾਰਤ ਦੀ ਸੰਸਕ੍ਰਿਤੀ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਕਰਤਾ, ਭਾਰਤ ਦੀ ਸੰਸਕ੍ਰਿਤੀ ਸਭਿਅਤਾ ਸਿਧਾਂਤ ਭਾਰਤ ਦੇ ਭਾਰਤ ਦੀ ਕਿਹੜੀ ਸੱਭਿਅਤਾ ਇੱਥੇ ਭਾਰਤ ਦੀ ਕਿਹੜੀ ਸੱਭਿਅਤਾ ਸੀ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਕੁਰਬਾਨ ਕਰਤੇ ਇੱਥੇ ਤੇ ਵਰਨਾ ਜਾਤਾਂ ਪਾਤਾਂ 'ਚ ਤੇ ਲੋਕ ਵੰਡੇ ਪਏ ਸੀ ਮੰਨੂਵਾਦੀ ਸੋਚ ਹੈ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਵਰਨ ਵੰਡ ਇੱਥੇ ਸੀ ਜਾਤ ਵੰਡ ਇੱਥੇ ਸੀ ਪੈਰਾਂ ਦੀ ਜੁੱਤੀ ਬੰਦੇ ਨੂੰ ਸਮਝਿਆ ਜਾਂਦਾ ਸੀ ਸ਼ੂਦਰ ਸ਼ੂਦਰ ਕਹਿ ਕੇ ਪਿੱਟਦੇ ਰਹੇ ਹੈ ਅਗਲੇ ਜ਼ਾਲਮ ਜਰਵਾਣੇ ਆਉਂਦੇ ਸੀ ਬਹੂ ਬੇਟੀਆਂ ਦੇ ਡੋਲੇ ਲੈ ਜਾਂਦੇ ਸੀ ਇਹਨਾਂ ਦੇ ਡੋਲੇ ਨਹੀਂ ਸੀ ਫਰਕਦੇ ਸੀ ਨਹੀਂ ਸੀ ਕਹਿੰਦੇ ਗੁਲਾਮ ਬਣ ਕੇ ਭਾਰਤ ਸਦਾ ਰਿਹਾ ਇਹਦੀ ਕਿਹੜੀ ਸੰਸਕ੍ਰਿਤੀ ਸੀ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਨੇ ਪੁੱਤ ਵਾਰਤੇ ਆਪਣੇ ਇਹ ਕਾਹਦੇ ਲਈ ਇਹ ਇਹ ਬੜਾ ਇਹ ਗੱਲ ਨੂੰ ਸਮਝਣ ਵਾਲੀ ਲੋੜ ਹੈ ਭਾਰਤ ਦੀ ਸੰਸਕ੍ਰਿਤੀ ਵਾਸਤੇ ਭਾਰਤ ਦੀ ਕਿੰਨੀ ਕੁ ਵੱਡੀ ਮਹਾਨ ਇਤਿਹਾਸ ਹੈ ਸੰਸਕ੍ਰਿਤੀ ਸੀ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਵਾਰਤੇ ਸਤਿਗੁਰ ਜੀ ਨੇ ਉਹ ਦੱਬੀ ਕੁਚਲੀ ਮਨੁੱਖਤਾ ਨੂੰ ਇਹ ਭਾਰਤ ਦਾ ਜਿਹੜਾ ਭੈੜਾ ਸਿਸਟਮ ਬਣ ਚੁੱਕਿਆ ਸੀ ਇਹ ਸਿਸਟਮ ਨੂੰ ਤੋੜਨ ਵਾਸਤੇ ਆਪਣੇ ਪੁੱਤ ਵਾਰੇ ਆਖੋ ਸਤਨਾਮ
ਸ੍ਰੀ ਵਾਹ
ਇਹਨੂੰ ਸਾਫ਼ ਕਰਨ ਵਾਸਤੇ ਦੱਬੇ ਕੁਚਲੇ ਲੋਕਾਂ ਨੂੰ ਆਹ ਵਿਚਾਰ ਦਿੱਤੀ ਉਹ ਸਿਆਣੇ ਬਣੋ ਸੋਚਣਾ ਸ਼ੁਰੂ ਕਰੋ ਤੁਹਾਨੂੰ ਲਤਾੜਿਆ ਜਾ ਰਿਹਾ ਦੱਬਿਆ ਹੋਇਆ ਇਹਦੇ ਲਈ ਗੁਰੂ ਸਾਹਿਬ ਨੇ ਆਪਣੇ ਪੁੱਤ ਕੁਰਬਾਨ ਕੀਤੇ ਹੈ ਭਾਰਤ ਵਿੱਚ ਐਸਾ ਕੀ ਸੀ ਐਡੀ ਕਿਹੜੀ ਵੱਡੀ ਸੰਸਕ੍ਰਿਤੀ ਸੀ ਇਸ ਗੱਲ ਨੂੰ ਜ਼ਰਾ ਸਮਝਿਓ ਮੈਂ ਇਹਨੂੰ ਹੋਰ ਐਕਸਪਲੇਨ ਕਰਦੇ ਹਾਂ ਇੱਕ ਮਿੰਟ ਵਿੱਚ ਪਹਿਲਾਂ ਚਲੋ ਪੰਜ ਪਿਆਰਿਆਂ ਨੇ ਆਉਣਾ ਸੰਗਤ ਨੇ ਸਜੇ ਰਹਿਣਾ ਵੀ ਉੱਠਿਓ ਨਾ ਟਿਕੇ ਰਿਹੋ ਜਿਹੜੇ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਮੈਂ ਅਗਲੀ ਬਾਅਦ ਵਿੱਚ ਮੈਂ ਫਿਰ ਗੱਲ ਕਰਦਾ ਧਿਆਨ ਨਾਲ ਹੁਣ ਤੁਸੀਂ ਟਿਕ ਕੇ ਸੁਣਿਓ ਪੰਜ ਪਿਆਰੇ ਆਉਣਗੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਅੰਮ੍ਰਿਤ ਛਕਿਆ ਹੈ ਉਹਨਾਂ ਨੇ ਵੀ ਆਉਣਾ ਹੈ ਆਪਾਂ ਸਾਰਿਆਂ ਨੇ ਬੈਠੇ ਰਹਿਣਾ ਭਾਈ ਉੱਠਣ ਦੀ ਖੇਚਲ ਨਹੀਂ ਕਰਨੀ ਸਜੇ ਰਿਹੋ ਪਿਆਰ ਨਾਲ ਸਾਰੇ ਸਤਿਗੁਰ ਦੇ ਬਣੇ ਨੇ ਜਿਹੜੇ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਸਾਰਿਆਂ ਨੂੰ
ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੀ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ
ਅੱਗੇ ਆ ਜਾਣ ਦਿਓ ਥਾਂ ਖਾਲੀ ਹੋਈ
ਕਲਗੀ ਧਰ ਦੇ ਜਾਇਆ ਨੂੰ ਉਹ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਉਹ ਕਲਗੀ ਧਰ ਦੇ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਕਲਗੀ
ਕਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਆਤਾ ਸਾਹਿਬ ਕਰਦੇ ਜਾਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਕਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਬਹਿਜੋ ਬਈ ਜਿਹੜੇ ਖੜੇ ਹੋ ਬਹਿਜੋ ਮੱਥਾ ਟੇਕ ਕੇ ਦੂਰੋਂ ਹੀ ਮੱਥਾ ਟੇਕ ਕੇ ਬਹਿਜੋ ਜਿਹੜੇ ਜਿਹੜੇ ਅੰਮ੍ਰਿਤਧਾਰੀ ਬਣੇ ਸਿੱਖ ਸਜੇ ਬਹੁਤ ਬਹੁਤ ਵਧਾਈਆਂ 216 ਪੁਰਾਣੀ ਅੰਮ੍ਰਿਤਧਾਰੀ ਬਣੇ ਹੈ ਸਿੱਖ ਸਜੇ ਬਹੁਤ ਬਹੁਤ ਵਧਾਈਆਂ ਇੱਕ ਮਿੰਟ ਲਈ ਜਿਨ੍ਹਾਂ ਨੂੰ ਚਾਹ ਹੈ ਜ਼ਰੂਰ ਸਿੱਧੀਆਂ ਰੱਖਿਓ ਜਿਨ੍ਹਾਂ ਨੂੰ ਖੁਸ਼ੀ ਹੈ ਅੰਮ੍ਰਿਤ ਸੰਚਾਰ ਦੀ ਜ਼ਰੂਰ ਸੰਗਿਓ ਨਾ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਹਾਲ ਸਾਹੀ ਦੇਖਦੇ ਖੱਤੇ ਹੈ ਵੰਸ ਕੀ ਜੋਲ ਦੇ ਨਿਸ਼ਾਨ ਸੱਜ ਦੇ ਦੀਵਾਨ ਰਹਿਣ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਜ ਕਰੇਗਾ ਹਾਦਸਾ ਦੇਖਦੇ ਰਹੇ ਹੈ ਵੰਸ ਕੀ ਧੂਲ ਤੇ ਨਿਸ਼ਾਨ ਰਹੇ ਵੰਸ ਮਹਾਰਾਜ ਸੱਜ ਦੇ ਦੀਵਾਨ ਰਹੇ ਵੰਸ ਮਹਾਰਾਜ ਬੋਲੇ ਸੋ ਨਿਹਾਲ ਸਤਿ ਅਕਾਲ 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 ਬੋਲੇ
ਭਰਾ ਭੈਣਾਂ ਅੱਜ ਦਾਖਲਾ ਲਿਆ ਜਿਨ੍ਹਾਂ ਨੇ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਇਹ ਦਾਖਲਾ ਹੈ ਇੱਥੋਂ ਸ਼ੁਰੂਆਤ ਕਰਨੀ ਹੈ ਹੁਣ ਪੜ੍ਹਾਈ ਕਰਨੀ ਹੈ ਗੁਰਮਤਿ ਦੀ ਘਰ ਘਰ ਵਿੱਚ ਪੋਥੀਆਂ ਲਿਆਓ ਸਹਿਜ ਪਾਠ ਕਰਕੇ ਵੇਖੋ ਵੀਰੋ ਭਾਈਓ ਜਿਹੜੇ ਪੰਜਾਬੀ ਪੜ੍ਹ ਲੈਂਦੇ ਹੋ ਕਰੋ ਸ਼ੁਰੂ ਸਹਿਜ ਪਾਠ ਕਰਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰੀਏ ਵੇਖਿਓ ਫਿਰ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਜਿਹੜੇ ਜਿਹੜੇ ਕਰਦੇ ਨੇ ਬੜੇ ਖੁਸ਼ ਨੇ ਜਿਨ੍ਹਾਂ ਨੇ ਸਹਿਜ ਪਾਠ ਘਰਾਂ ਵਿੱਚ ਕਰਨੇ ਸ਼ੁਰੂ ਕੀਤੇ ਨੇ ਬਹੁਤ ਆਨੰਦ 'ਚ ਰਹਿੰਦੇ ਹੈ ਬੜਾ ਚੰਗਾ ਲੱਗਦਾ ਪੰਜ ਸੱਤ ਅੰਗ ਰੋਜ਼ ਪੜ੍ਹਿਆ ਕਰੋ ਦਸ ਅੰਗ ਪੜ੍ਹਦਿਆ ਕਰੋ ਕੋਈ ਨਹੀਂ ਬਹੁਤਾ ਜ਼ਰੂਰੀ ਨਹੀਂ ਵੀ ਨਿਬੇੜਾ ਹੀ ਕਰਨਾ ਆਰਾਮ ਨਾਲ ਬਾਣੀ ਪੜ੍ਹੋ ਸੋਝੀ ਵੱਧਦੀ ਜਾਏਗੀ ਸਮਝ ਵੱਧਦੀ ਜਾਏਗੀ ਬਹੁਤ ਬਹੁਤ ਵਧਾਈਆਂ ਜਿਹੜੇ ਰਹਿ ਗਏ ਉਹ ਵੀ ਮਨ ਬਣਾਓ ਤਿਆਰੀਆਂ ਕਰੋ ਸਿੰਘ ਸਜੀਏ ਗੁਰੂ ਵਾਲੇ ਬਣ ਜਾਈਏ ਬਸ ਸਤਿਗੁਰ ਦੇ ਦਰ ਘਰ ਨਾਲ ਜੁੜੀਏ ਸੋ ਗੱਲ ਇਹ ਚੱਲਦੀ ਸੀ ਵੀ ਸੰਸਕ੍ਰਿਤੀ ਦੱਸਿਆ ਇਹ ਜਾਂਦਾ ਹੈ ਸਾਨੂੰ ਇਹ ਦੱਸਿਆ ਜਾਂਦਾ ਹੈ ਵੀ ਭਾਰਤ ਦਾ ਵਿਰਸਾ ਬੜਾ ਮਹਾਨ ਸੀ ਜਿਹਦੇ ਕਰਕੇ ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਸੀ ਬਹੁਤ ਵਧੀਆ ਦੇਸ਼ ਬਹੁਤ ਵਧੀਆ ਸੀ ਤੇ ਇਹਦੇ ਭਗਤ ਸੀ ਉਹ ਤੇ ਸਾਰੇ ਦਾ ਸਾਰਾ ਸਿਸਟਮ ਬਦਲਣ ਵਾਸਤੇ ਆਏ ਸੀ ਕਿਹੜੀ ਇੱਥੇ ਦੇਸ਼ ਕਿਹੜਾ ਵਧੀਆ ਸੀ ਇੱਥੇ ਇੱਥੇ ਤੇ ਗੰਦ ਪਿਆ ਹੋਇਆ ਸੀ ਫਿਰ ਜਿਹੜਾ ਇਹ ਗੁਰੂ ਗੋਬਿੰਦ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਾਂ ਕੁਰਬਾਨ ਕੀਤਾ ਹੈ ਉਹਦਾ ਅਰਥ ਇਹ ਨਹੀਂ ਵੀ ਉਹਨਾਂ ਦੀ ਸੋਚ ਨਾਲ ਸਹਿਮਤ ਹੋ ਜਾਣਗੇ ਕਿਉਂਕਿ ਗੁਰਬਾਣੀ 'ਚ ਜਦੋਂ ਲਿਖਿਆ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਵੀ ਭਾਈ ਜਿਹੜਾ ਜਨੇਊ ਪਾਉਂਦੇ ਹੋ ਆਹ ਜਨੇਊ ਜੇ ਹੈ ਤੇ ਮੈਨੂੰ ਪਾਓ। ਗੁਰੂ ਸਾਹਿਬ ਨੇ ਮਜਲੂਮ ਉਸ ਵੇਲੇ ਹਿੰਦੂ ਹੈ ਤੇ ਗੁਰੂ ਸਾਹਿਬ ਕਹਿੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਹਰ ਬੰਦੇ ਨੂੰ ਹੱਕ ਹੈ, ਜਿਹਨੂੰ ਮਰਜ਼ੀ ਅਗਲਾ ਮੰਨਦਾ ਫਿਰੇ ਹੱਕ ਹੈ। ਧੱਕੇ ਨਾਲ ਧੌਣ ਤੇ ਤਲਵਾਰ ਰੱਖ ਕੇ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ। ਤੁਸੀਂ ਜ਼ਬਰ ਕਰਦੇ ਹੋ, ਜ਼ਬਰ ਨਾ ਕਰੋ, ਆਪਣੀ ਗੱਲ ਕਹੋ, ਦਲੀਲ ਦਿਓ, ਅਗਲਾ ਆਪਣੇ ਆਪ ਬਦਲ ਜਾਏਗਾ। ਠੀਕ ਹੈ, ਧੱਕੇ ਨਾਲ ਤੁਸੀਂ ਕਰਦੇ ਹੋ ਇਹਦੇ ਵਿਰੋਧ ਵਿੱਚ, ਪਰ ਇਹਦਾ ਅਰਥ ਇਹ ਨਹੀਂ ਕਿ ਮੈਂ ਤਿਲਕ ਜੰਜੂ ਦੇ ਹੱਕ ਵਿੱਚ ਹਾਂ ਜਾਂ ਮੈਨੂੰ ਤਿਲਕ ਜੰਜੂ ਪਿਆਰਾ ਲੱਗਦਾ ਹੈ। ਇਹ ਕਰਮਕਾਂਡੀ ਸੋਚ ਤੇ ਗੁਰੂ ਸਾਹਿਬ ਬਦਲਣਾ ਚਾਹੁੰਦੇ ਆ। ਹੁਣ ਇਦਾਂ ਸਮਝ ਲਓ, ਇਦਾਂ ਹੋਰ ਅਸੌਖੀ ਗੱਲ ਸਮਝ ਆਵੇਗੀ ਵੀ ਕਿਸੇ ਆਪਣੇ ਪਿੰਡ ਦੇ ਵਿੱਚ ਵੇਖਿਓ ਪਨਿਆਰੇ ਵਾਲੇ ਦੇ ਚੇਲੇ ਹੋਣ, ਮੰਨ ਲਓ ਪੰਜ ਸੱਤ ਘਰ ਪਨਿਆਰੇ ਵਾਲੇ ਨੂੰ ਮੰਨਦੇ ਹੋਣ ਜਾਂ ਸਰਸੇ ਵਾਲੇ ਨੂੰ ਮੰਨਦੇ ਹੋਣ, ਇਦਾਂ ਕਹਿ ਲਓ, ਉਹਨਾਂ ਦੇ ਉੱਤੇ ਨਾ ਜੀ ਕੋਈ ਚੜ ਕੇ ਆ ਜੇ, ਧੱਕਾ ਕਰੇ ਉਹਨਾਂ ਨਾਲ, ਮਾਰਨ ਪੈ ਜੇ ਉਹਨਾਂ ਪਰਿਵਾਰਾਂ ਨੂੰ, ਜਦੋਂ ਕੋਈ ਮਾਰਨ ਪੈ ਜੇ ਬੱਚਿਆਂ ਨੂੰ ਬਜ਼ੁਰਗਾਂ ਨੂੰ, ਤੇ ਆਪਾਂ ਪਿੰਡ ਵਾਲੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਆਪਾਂ ਨੂੰ ਪਤਾ ਲੱਗ ਜੇ ਵੀ ਉਹਨਾਂ ਬੰਦਿਆਂ ਤੇ ਧੱਕਾ ਹੋਣ ਲੱਗ ਗਿਆ, ਆਪਾਂ ਜਾਈਏ ਤੇ ਜਾ ਕੇ ਆਪਾਂ ਉਹਨਾਂ ਦੀ ਹੈਲਪ ਕਰੀਏ, ਆਪਾਂ ਆਪ ਹਟਾਈਏ ਉਹਨਾਂ ਨੂੰ ਜਿਹੜੇ ਧੱਕਾ ਕਰਦੇ, ਉਹਨਾਂ ਨਾਲ ਮੁਕਾਬਲਾ ਕਰੀਏ। ਮੁਕਾਬਲਾ ਕਰਦੇ ਆ ਪੰਜ ਸੱਤ ਮਰ ਵੀ ਸਕਦੇ ਨੇ, ਪਰ ਅਸੀਂ ਉਹਨਾਂ ਮਜਲੂਮਾਂ ਦਾ ਤਰਸ ਕਰ ਲਿਆ, ਉਹਨਾਂ ਤੇ ਤਰਸ ਕਰਕੇ ਆਪਾਂ ਬਚਾ ਲਿਆ, ਇਹਦਾ ਅਰਥ ਇਹ ਨਹੀਂ ਵੀ ਅਸੀਂ ਹੁਣ ਪਨਿਆਰੇ ਵਾਲੇ ਨਾਲ ਸਹਿਮਤ ਹੋ ਗਏ। ਆਖੋ ਸਤਨਾਮ, ਹੁਣ ਗੱਲ ਸਮਝ ਜਾ ਗਈ ਹੋ ਤੁਹਾਡੇ, ਹੁਣ ਪਕੜ ਜਾ ਗਈ ਹੋ ਗੱਲ ਵੀ ਉਸ ਵੇਲੇ ਪਿੰਡ ਦੇ ਵਿੱਚ ਰਹਿੰਦੇ ਨੇ, ਉਹਨਾਂ ਤੇ ਕੋਈ ਚੜ ਕੇ ਆ ਗਿਆ, ਧੱਕਾ ਕਰਦਾ ਉਹਨਾਂ ਨਾਲ, ਪਰ ਇਹਦਾ ਮਤਲਬ ਇਹ ਥੋੜੋ ਹੈ ਵੀ ਅਸੀਂ ਹੁਣ ਪਨਿਆਰੇ ਵਾਲੇ ਦੇ ਚੇਲੇ ਬਣ ਗਏ। ਅਸੀਂ ਪ੍ਰਵਾਨ ਕਰ ਲਿਆ ਵੀ ਉਹਨਾਂ ਦੀ ਸੋਚ ਨੂੰ ਵੀ ਉਹ ਕਿਹੜੇ ਧਰਮ ਨੂੰ ਮੰਨਦੇ ਸੀ। ਤਿਲਕ ਤੇ ਜੰਜੂ ਪਾਉਂਦੇ ਸੀ ਉਹ ਲੋਕ, ਇਹਦਾ ਅਰਥ ਇਹ ਨਹੀਂ ਵੀ ਤਿਲਕ ਜੰਜੂ ਨੂੰ ਪ੍ਰਮੋਟ ਕਰੀਏ ਅਸੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਜਲੂਮ ਦੇ ਲਈ ਗਏ ਨੇ ਮਹਾਰਾਜ, ਧੱਕਾ ਕਰਦੇ ਸੀ ਇਹਨਾਂ ਨਾਲ, ਸਤਿਗੁਰੂ ਜੀ ਨੇ ਕੁਰਬਾਨੀ ਕੀਤੀ ਤੇ ਜਿਹੜੇ ਨਾਲ ਜਾਣ ਵਾਲੇ ਸੀ, ਗੱਲ ਇਹ ਚੱਲਦੀ ਸੀ ਵੀ ਭਾਈ ਮਤੀ ਦਾਸ ਵਰਗੇ ਆ ਰਹੇ ਆਂ ਦੇ ਥੱਲੇ ਵੀ ਖੁਸ਼ ਨੇ, ਕਿਉਂਕਿ ਬਸ ਉਹੀ ਗੱਲ ਹੈ ਵੀ ਜਿਹਨੂੰ ਬੰਸਰੀ ਵਜਾਉਣੀ ਆਉਂਦੀ ਹੈ ਉਹਨੂੰ ਛੱਪਰੀ 'ਚ ਵੀ ਵਜਾ ਸਕਦਾ, ਮਹਿਲ ਵਿੱਚ ਵੀ ਵਜਾ ਸਕਦਾ। ਇਹ ਨਹੀਂ ਹੁੰਦਾ ਵੀ ਮਹਿਲ 'ਚੋਂ ਕੱਢ ਦੋ, ਛੱਪਰੀ 'ਚ ਭੁੱਲ ਜੂ ਜਾ ਕੇ ਬੰਸਰੀ ਵਜਾਉਣੀ। ਆ ਜਿਹਨੂੰ ਵਾਜਾ ਵਜਾਉਣਾ ਆਉਂਦਾ ਹੈ, ਮੰਨ ਲਓ ਵਾਜਾ ਵਜਾਉਣਾ ਆਉਂਦਾ ਹੈ, ਮਹਿਲ ਵਿੱਚ ਵਜਾ ਸਕਦਾ ਹੈ ਤੇ ਉਹ ਛੱਪਰੀ 'ਚ ਵੀ ਵਜਾ ਸਕਦਾ ਹੈ, ਜੇਲ੍ਹ 'ਚ ਫੜਾ ਦਿਓ ਜੇਲ੍ਹ 'ਚ ਵੀ, ਜਿਹਨੂੰ ਆਉਂਦਾ ਹੈ ਬਸ ਆਉਂਦਾ ਹੈ। ਇਹ ਥੋੜਾ ਹੁੰਦਾ ਬੰਦਾ ਭੁੱਲ ਜਾਂਦਾ ਹੈ, ਜਿਹੜਾ ਆਨੰਦ 'ਚ ਰਹਿਣਾ, ਦਿਲੋਂ ਆਨੰਦ 'ਚ ਰਹਿਣਾ ਸਿੱਖ ਗਿਆ, ਅਕਲ ਲੈ ਕੇ ਸਿੱਖ ਗਿਆ, ਉਹ ਹਰ ਥਾਂ ਤੇ ਆਨੰਦ 'ਚ ਰਹਿ ਸਕਦਾ ਹੈ, ਹਰ ਜਗ੍ਹਾ ਰਹਿ ਕੇ ਵਿਖਾਇਆ ਫਿਰ ਭਾਈ ਮਤੀ ਦਾਸ ਵਰਗਿਆਂ ਨੇ ਸਾਨੂੰ ਆਨੰਦ 'ਚ, ਕਿਉਂਕਿ ਉਹਨਾਂ ਦੀਆਂ ਨਾ ਜੀ ਆਹ ਘੁੰਡੀਆਂ ਖੁੱਲੀਆਂ ਹੋਈਆਂ ਨੇ, ਵਧੇ ਨੇ, ਵਧੇ ਵਧੇ ਮੁਕਤ, ਇਹਨੂੰ ਕਹਿੰਦੇ ਵਧੇ ਕੌਣ ਹੁੰਦੇ ਹੈ, ਜਿਹੜੇ ਦੇਹ ਨੂੰ ਨਹੀਂ ਵੇਖਦੇ, ਦੇਹ ਵਿੱਚ ਵਸਣ ਵਾਲੇ ਨੂੰ ਵੇਖਦੇ ਨੇ। ਆਖੋ ਸਤਨਾਮ, ਉਹ ਸਰੀਰ ਤੋਂ ਪਰੇ ਵੇਖਦੇ ਆ ਜੀ, ਸਰੀਰ ਨਹੀਂ ਵੇਖਦੇ, ਜਿਹੜਾ ਵਿੱਚ ਵਿੱਚ ਹੈ ਉਹਨੂੰ ਵੇਖਦੇ, ਆ ਸਰੀਰ ਨਾਲ ਨਹੀਂ ਜੁੜੇ ਹੋਏ ਹੁੰਦੇ, ਉਹਨਾਂ ਨੂੰ ਪਤਾ ਵੀ ਆਹ ਕੀ ਹੈ ਬਈ, ਇਹਦਾ ਕਾਹਦਾ ਮਾਨ ਹੈ। ਜਿਵੇਂ ਆਪਾਂ ਸ਼ਬਦ ਪਹਿਲਾਂ ਪੜ੍ਹੇ ਆਈਏ, ਪੜ੍ਹੋ, ਜਲ ਕੀ ਭੀਤ ਪਵਨ ਕਾ ਥੱਪਾ,
ਜਲ ਕੀ ਭੀਤ ਪਵਨ ਕਾ ਥੰਭਾ, ਰਗਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਬੇਚਾਰਾ।
ਆ ਜੀਵ ਪੰਖੀ ਇਹਦੇ ਵਿੱਚ ਰਹਿੰਦਾ ਹੈ, ਇਹ ਪੰਛੀ ਜੀਵ ਰੂਪ ਪੰਛੀ ਇਹਦੇ ਵਿੱਚ ਰਹਿੰਦਾ ਹੈ। ਜਲ ਕੀ ਪੀਤ, ਆ ਸਰੀਰ ਹੈ ਜਿਹੜਾ, ਹੁਣ ਵੇਖੋ ਪਾਣੀ ਦੀ ਕਿੱਡੀ ਵੱਡੀ ਲੋੜ ਹੈ, ਜੇ ਪਾਣੀ ਨਾ ਮਿਲਿਆ ਇਹਨੇ ਮਰ ਜਾਣਾ, ਸਾਹ ਨਾ ਆਕਸੀਜਨ ਨਾ ਮਿਲੀ ਤਾਂ ਵੀ ਇਹਨੇ ਮਰ ਜਾਣਾ, ਕੈਸੀ ਖੇਡ ਬਣਾਈ ਹੈ ਵੇਖੋ ਮਾਲਕ, ਸਾਹ ਨਾ ਲੈ ਸਕੇ, ਆਕਸੀਜਨ ਨਾ ਮਿਲੀ ਤਾਂ ਵੀ ਮਰ ਜਾਣਾ ਹੈ। ਜਲ ਕੀ ਭੀਤ ਹੈ ਪਵਨ ਕਾ ਥੰਭਾ ਹੈ, ਜਿਹੜੀ ਕੰਧ ਹੈ ਨਾ ਇਹਦੇ ਵਿੱਚ ਜਿਹੜਾ ਮਹਿਲ ਬਣਿਆ ਹੈ, ਉਹ ਕੰਧ ਜਲ ਕੀ ਭੀਤ ਹੈ, ਪਾਣੀ ਦੀ ਬਣਾਈ ਹੋਈ ਹੈ ਤੇ ਸਾਹ ਦਾ ਥੰਮਲੇ ਨੇ ਸਾਹ ਦੇ ਥੰਮਲੇ ਨੇ ਇਹਦੇ ਵਿੱਚ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਮਾਂ ਦੀ ਰਕਤ ਤੋਂ ਤੇ ਪਿਤਾ ਦੇ ਬਿੰਦ ਤੋਂ ਇਹ ਸਰੀਰ ਪੈਦਾ ਹੋਇਆ ਕਹਿੰਦੇ ਰਕਤ ਬਿੰਦ ਦਾ ਇਹਨੂੰ ਗਾਰਾ ਲਾਇਆ ਆਖੋ ਸਤਨਾਮ ਆ ਗਾਰਾ ਉੱਥੋਂ ਬਣਿਆ ਸਰੀਰ ਬਣਿਆ ਪਰ ਇੱਕ ਗੱਲ ਹੈ ਤੇ ਗਾਰਾ ਹੀ ਹੈ ਜੇ ਪੰਜ ਤੱਤ ਨੇ ਸਾਡੇ ਸਰੀਰ 'ਚ ਇਕੱਠੇ ਰਹਿੰਦੇ ਹੈ ਅੱਗ ਵੀ ਵਿੱਚ ਹੀ ਹੈ ਹਵਾ ਵੀ ਵਿੱਚ ਹੀ ਹੈ ਪਾਣੀ ਵੀ ਵਿੱਚ ਹੀ ਹੈ ਆਕਾਸ਼ ਵੀ ਇਹਦੇ ਵਿੱਚ ਹੀ ਹੈ ਸਾਰੇ ਪੰਜੇ ਤੱਤ ਇਹਦੇ ਵਿੱਚ ਹੀ ਨੇ ਨਾ ਮਿੱਟੀ ਵੀ ਹੈ ਪਰ ਮਿੱਟੀ ਤੇ ਪਾਣੀ ਇਕੱਠੇ ਰਹਿੰਦੇ ਆ ਵੇਖੋ ਕਮਾਲ ਦੀ ਗੱਲ ਵੀ ਇਹਦੇ ਵਿੱਚ ਮਿੱਟੀ ਵੀ ਹੈ ਤੇ ਪਾਣੀ ਵੀ ਹੈ ਪਰ ਕਮਾਲ ਦੀ ਗੱਲ ਨਹੀਂ ਮਿੱਟੀ ਤੇ ਪਾਣੀ ਜੇ ਇਕੱਠੇ ਕਰ ਦਈਏ ਤੇ ਮਿੱਟੀ ਦਾ ਕੀ ਬਣਾ ਦਿੰਦਾ ਪਾਣੀ ਮਿੱਟੀ ਦਾ ਵੇਖੋ ਗਾਰਾ ਬਣਾ ਦਿੰਦਾ ਨਾਲ ਹੁਣ ਨਹੀਂ ਗਾਰਾ ਬਣਦਾ ਕਿਉਂਕਿ ਵਿੱਚੋਂ ਬੈਠਾ ਹੈ ਉਹਦੀ ਕਲਾ ਵਰਤਦੀ ਹੈ ਨਿਯਮ ਹੈ ਉਹਦਾ ਸਿਸਟਮ ਹੈ ਉਹਦਾ ਬਣਾਇਆ ਹੋਇਆ ਉਹਦੀ ਕੁਦਰਤ ਇਦਾਂ ਦੀ ਹੈ ਕਿ ਮਿੱਟੀ ਇਹਦੇ ਵਿੱਚ ਹੈ ਪਾਣੀ ਵੀ ਵਿੱਚ ਹੈ ਪਰ ਗਾਰਾ ਨਹੀਂ ਬਣਦਾ ਜਿੱਦਣ ਨਿਕਲ ਗਿਆ ਇਹ ਵਿਰੋਧੀ ਤੱਤ ਨੇ ਇੱਕ ਦੂਜੇ ਦੇ ਪਰ ਜਿੱਦਣ ਉਹ ਵਿੱਚੋਂ ਨਿਕਲ ਗਿਆ ਫਿਰ ਤੁਸੀਂ ਵੇਖਿਓ ਥੋੜੇ ਚਿਰਾਂ ਬਾਅਦ ਹੀ ਸਰੀਰ ਗਾਰਾ ਹੋ ਜਾਂਦਾ ਹੈ ਆਖੋ ਸਤਨਾਮ
ਸ੍ਰੀ ਵਾਹਿ
ਗਾਰਾ ਹੀ ਬਣ ਜਾਂਦਾ ਹੈ ਜਿੱਦਣ ਨਿਕਲ ਗਿਆ ਇਹਦੇ ਵਿੱਚੋਂ ਜਿੰਨਾ ਚਿਰ ਵਿੱਚ ਹੈ ਉਹਨਾਂ ਚਿਰ ਕੁਛ ਵੀ ਨਹੀਂ ਹੁੰਦਾ ਹੱਡ ਮਾਸ ਨਾੜੀ ਕੋ ਪਿੰਜਰ ਆ ਪਿੰਜਰਾ ਬਣਾਇਆ ਹੱਡ ਮਾਸ ਨਾੜੀਆਂ ਦਾ ਤੇਰਾ ਪਿੰਜਰਾ ਹੈ ਤੇ ਪਿੰਜਰਾ ਹੀ ਹੈ ਪੰਖੀ ਬਸੈ ਵਿਚਾਰਾ ਭਗਤ ਜੀ ਕਹਿੰਦੇ ਆ ਸੁਣਿਓ ਭਗਤ ਰਵਿਦਾਸ ਜੀ ਪੜੋ
ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ
ਐਦਾਂ ਬਾਣੀ ਪੜਿਆ ਕਰੋ ਸਿੱਖੋ ਤੁਸੀਂ ਇਹ ਨਾ ਵੇਖੋ ਮੇਰੀ ਆਵਾਜ਼ ਕਿੱਦਾਂ ਦੀ ਹੈ ਜਿਵੇਂ ਆਉਂਦੀ ਹੈ ਪੜਿਆ ਕਰੋ ਬਾਥਰੂਮ ਸਿੰਗਰ ਬਹੁਤ ਹੁੰਦੇ ਨੇ ਨਾ ਕਈ ਕੋਈ ਟਰੈਕਟਰ ਤੇ ਗਾ ਰਿਹਾ ਹੁੰਦਾ ਵੇਖਦੇ ਹਾਂ ਅਸੀਂ ਆ ਕਈ ਵਾਰੀ ਰੁਕੀਦਾ ਕਈ ਮੋਢੇ ਤੇ ਹੁੰਦੀ ਹੈ ਚੱਲਦਾ ਹੁੰਦਾ ਸਾਰਾ ਕੁਝ ਪਤਾ ਨਹੀਂ ਇਹਨਾਂ ਕੁਝ ਯਾਦ ਕਿਵੇਂ ਕਰ ਲੈਂਦੇ ਨੇ ਸ਼ਬਦ ਨਹੀਂ ਕੰਠ ਹੁੰਦਾ ਇਹ ਬਹੁਤ ਕੁਝ ਕੰਠ ਹੁੰਦਾ ਕਿੰਨੇ ਕਿੰਨੇ ਪੁਰਾਣੇ ਤੋਂ ਪੁਰਾਣੇ ਪਤਾ ਨਹੀਂ ਕੀ ਕੀ ਯਾਦ ਕਰੀ ਫਿਰਦੇ ਤੁਸੀਂ ਪੁਰਾਣੇ ਤੋਂ ਪੁਰਾਣੇ ਆ ਕੰਠ ਕਰਿਆ ਕਰੋ ਐਦਾਂ ਗਾਇਆ ਕਰੋ ਐਦਾਂ ਗਾਇਆ ਕਰੋ ਤਾਂ ਜੋ ਇਹ 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 ਸਾਡੇ ਅੰਦਰ ਵਸ ਜਾਣ ਬਚਨ ਬਹੁਤੇ ਬਾਹਰ ਨਾ ਕਾਮ ਦੀ ਨਮਾਇਸ਼ ਹੈ ਕਾਮ ਦੀ ਅੱਜ ਨਿਆਣੇ ਵਿਗੜ ਵੀ ਬਹੁਤੇ ਗਏ ਪੁਰਾਣੇ ਸਮਿਆਂ 'ਚ ਕਿੱਥੇ ਸੀ ਵੇਖੋ ਜਦੋਂ ਜਿਸ ਟੌਪਿਕ ਦੀਆਂ ਗੱਲਾਂ ਕਰੋਗੇ ਆ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਤੁਸੀਂ ਉਦਾਂ ਦੇ ਬੰਨੇ ਸ਼ੁਰੂ ਹੋ ਜਾਓਗੇ ਬੰਦਾ ਆਤਮ ਸਮੋਹਨ ਹੋ ਜਾਂਦਾ ਹੈ ਆਪਣੇ ਆਪ ਤੋਂ ਪ੍ਰਭਾਵਿਤ ਹੋ ਜਾਂਦਾ ਆਹ ਗੱਲ ਸਮਝਿਓ ਜਰਾ ਮੈਂ ਆਹ ਨੁਕਤਾ ਜਰਾ ਕੁ ਸਮਝਣ ਦੀ ਕੋਸ਼ਿਸ਼ ਕਰਿਓ ਬੰਦਾ ਆਪਣੇ ਆਪ ਤੋਂ ਪ੍ਰਭਾਵਿਤ ਹੁੰਦਾ ਹੈ ਕਿਵੇਂ ਪ੍ਰਭਾਵਿਤ ਹੋ ਜਾਂਦਾ ਹੈ ਆਪਣੇ ਆਪ ਨੂੰ ਹੀ ਕਿਵੇਂ ਸੁਣਿਓ ਰਾਤ ਵੇਲੇ ਬੰਦਾ ਤੁਰਿਆ ਜਾਂਦਾ ਹੋਵੇ ਤੁਰੇ ਜਾਂਦੇ ਨੂੰ ਨਾ ਜੀ ਦਰਜਾ ਲੱਗਣ ਲੱਗ ਜੇ ਡਰ ਲੱਗਦਾ ਹੈ ਇਕੱਲਾ ਹੈ ਤੁਹਾਨੂੰ ਪਤਾ ਹੀ ਹੈ ਫਿਰ ਉਹ ਗੁਣਗੁਣਾਉਣ ਲੱਗ ਜਾਂਦਾ ਹੈ ਕੁਛ ਨਾ ਕੁਛ ਬੋਲੀ ਜਾਂਦਾ ਜਾਂ ਸੀਟੀ ਹੀ ਮਾਰੀ ਜਾਊ ਉਹੀ ਉਹ ਜਿਹੜਾ ਇਦਾਂ ਕਰਦਾ ਹੈ ਉਹਦਾ ਕਾਰਨ ਵੱਡਾ ਇਹ ਹੁੰਦਾ ਹੈ ਉਹ ਆਪ ਹੀ ਇਦਾਂ ਦਾ ਕੁਝ ਕਰਕੇ ਆਪਣੇ ਆਪ ਤੋਂ ਆਪ ਹੀ ਪ੍ਰਭਾਵਿਤ ਹੋ ਜਾਂਦਾ ਫਿਰ ਡਰਦਾ ਨਹੀਂ ਆਖੋ ਸਤਨਾਮ ਇਹ ਸਿੱਧੀ ਜੀ ਗੱਲ ਹੈ ਸਭ ਸਮਝ ਆਉਂਦੀ ਹੈ ਬੰਦਾ ਆਪਣੇ ਆਪ ਤੋਂ ਪ੍ਰਭਾਵਿਤ ਹੁੰਦਾ ਹੈ ਜਿੱਦਾਂ ਦੇ ਤੁਸੀਂ ਦਿਨ ਰਾਤ ਗੱਲਾਂ ਕਰੋਗੇ ਜਿੱਦਾਂ ਦੀਆਂ ਗੱਲਾਂ ਦਿਨ ਰਾਤ ਚੱਲਣਗੀਆਂ ਬਸ ਉਦਾਂ ਦੇ ਹੌਲੀ 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 ਬਣਦੇ ਜਾਓਗੇ ਇਹਨੂੰ ਆਤਮ ਸਮੋਹਣ ਕਹਿੰਦੇ ਆ ਸਮੋਹਣ ਕਰਨਾ ਕੀ ਹੁੰਦਾ ਹੈ ਕਿ ਕੋਈ ਬੰਦਾ ਗੱਲ ਕਰੇ ਅਸੀਂ ਉਹਦੀ ਗੱਲ ਨੂੰ ਧਿਆਨ ਲਾ ਕੇ ਸੁਣਨ ਲੱਗ ਜਾਈਏ ਸੁਣਨ ਲੱਗ ਜਾਈਏ ਸੁਣਨ ਲੱਗ ਜਾਈਏ ਬਸ ਫਿਰ ਅਸੀਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਜਾਂਦੇ ਹਾਂ ਉਹ ਜਿਵੇਂ ਜਿਵੇਂ ਕਹੀ ਜਾਂਦਾ ਅਸੀਂ ਉਵੇਂ ਉਵੇਂ ਕਰਨ ਲੱਗ ਜਾਂਦੇ ਹਾਂ ਇਹਨੂੰ ਕਹਿੰਦੇ ਨੇ ਬੰਦਾ ਸਮੋਹਿਤ ਕਰ ਲਿਆ ਸਮੋਹਣ ਹੋ ਗਿਆ ਇਸੇ ਤਰ੍ਹਾਂ ਜਦੋਂ ਆਪਾਂ ਜਿਹੜੀਆਂ ਗੱਲਾਂ ਆਪਣੇ ਆਲੇ ਦੁਆਲੇ ਦਿਨ ਰਾਤ ਵਾਪਰ ਰਹੀਆਂ ਨੇ ਉਹਦਾ ਗਹਿਰਾ ਪ੍ਰਭਾਵ ਪੈ ਰਿਹਾ ਸਾਡੇ ਤੇ ਗਹਿਰਾ ਕਿਵੇਂ ਫਿਰ ਜਰਾ ਕੁ ਬੇਨਤੀ ਸੁਣਿਓ ਜਿਹੜੀਆਂ ਗੱਲਾਂ ਬਾਹਰ ਹੋ ਰਹੀਆਂ ਨੇ ਨਾ ਅੱਜ ਕੱਲ੍ਹ ਉਹ ਕਾਮ ਦੀਆਂ ਚੱਲ ਰਹੀਆਂ ਨੇ ਕਾਮ ਦਾ ਅਰਥ ਹੈ ਕਿਸੇ ਦੂਜੇ ਚੋਂ ਰਸ ਲੱਭਣਾ ਕੁਛ ਲੱਭਦਾ ਦੂਜੇ ਚੋਂ ਰਸ ਲੱਭਣਾ ਕਿਉਂਕਿ ਕਾਮ ਲਈ ਕੋਈ ਦੂਜਾ ਚਾਹੀਦਾ ਕਾਮ ਲਈ ਕੋਈ ਦੂਜਾ ਚਾਹੀਦਾ ਜਿਹੜੀ ਨਾਮ ਦੀ ਖੇਡ ਹੈ ਇਹ ਆਪੇ ਆਪੇ ਚੋਂ ਲੱਭਦੀ ਹੈ ਕਾਮ ਲਈ ਕੋਈ ਦੂਜਾ ਹੋਵੇ ਤੇ ਨਾਮ ਲਈ ਇਹ ਆਪੇ ਦੀ ਖੋਜ ਹੁੰਦੀ ਹੈ ਆਪੇ ਦੀ ਇਹ ਰਸ ਤੁਹਾਨੂੰ ਆਪਣੇ ਆਪ ਚੋਂ ਲੱਭਣਾ ਹੈ ਇਹ ਜਿਹੜਾ ਰਸ ਹੈ ਕਾਮ ਦਾ ਇਹ ਦੂਜੇ 'ਚ ਪਿਆ ਹੈ ਤੇ ਨਾਮ ਦਾ ਰਸ ਸੱਚ ਦਾ ਰਸ ਉਹਦੀ ਹੋਂਦ ਦਾ ਰਸ ਤੇਰੇ ਆਪੇ 'ਚ ਹੈ ਆਪੇ 'ਚ ਇਸ ਗੱਲ ਨੂੰ ਪਕੜਿਓ ਜਿਹੜੀਆਂ ਗੱਲਾਂ ਬਾਤਾਂ ਅਸੀਂ ਦਿਨ ਰਾਤ ਬਾਹਰ ਕਰ ਰਹੇ ਹਾਂ ਨਾ ਬਾਹਰ ਜੋ ਹੋ ਰਿਹਾ ਹੈ ਉਹਦਾ ਗਹਿਰੇ ਤਲ ਤੇ ਸਾਡੇ ਮਾਈਂਡ ਤੇ ਅਸਰ ਹੁੰਦਾ ਹੈ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰੀਦੇ ਜਾਂਦੇ ਹਾਂ ਜਿਵੇਂ ਹੁਣ ਅੱਜ ਵੇਖੋ ਜਿਹੜੇ ਗੀਤ ਨੇ ਉਹ ਵੀ ਕਾਮ ਦੇ ਸੰਬੰਧ 'ਚ ਹੀ ਨੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹ ਵੀ ਕਾਮ ਦੇ ਸੰਬੰਧ 'ਚ ਹੀ ਨੇ ਇੱਥੋਂ ਤੱਕ ਵਿਗੜਿਆ ਪਿਆ ਕੰਮ ਵੀ ਜੇ ਕੋਈ ਗੱਡੀ ਵੀ ਵੇਚਦਾ ਹੈ ਸਾਬਣ ਵੀ ਵੇਚਦਾ ਹੈ ਉਹਦੇ ਤੇ ਵੀ ਔਰਤਾਂ ਦੀਆਂ ਫੋਟੋਆਂ ਘੱਟ ਕੱਪੜਿਆਂ ਵਾਲੀਆਂ ਲਾਈਆਂ ਜਾਂਦੀਆਂ ਨੇ ਅਸਲ ਵਿੱਚ ਸਾਬਣ ਨਹੀਂ ਵਿਕਦੀ ਉਹ ਰੂਪ ਵਿਕਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਵੀ ਨਮਾਇਸ਼ ਹੈ ਅੱਜ ਇਸੇ ਕਰਕੇ ਤੁਸੀਂ ਵੇਖੋਗੇ ਬਿਰਤੀ ਬਦਲ ਗਈ ਸਾਰੇ ਲੋਕਾਂ ਦੀ ਬਿਰਤੀ ਬਦਲਦੀ ਜਾ ਰਹੀ ਹੈ ਅੱਜ ਤੋਂ 40 ਸਾਲ ਪਹਿਲਾਂ ਕਿਉਂ ਨਹੀਂ ਸੀ ਇੰਨੇ ਬਲਾਤਕਾਰ ਹੁੰਦੇ ਗਲਤ ਕੰਮ ਇੰਨੇ ਕਿਉਂ ਨਹੀਂ ਸੀ ਹੁੰਦੇ ਪੁਰਾਣੇ ਜਿਹੜੇ ਪੁਰਾਣੇ ਅੱਜ ਤੋਂ 40 ਸਾਲ ਪਹਿਲਾਂ ਲੋਕੀ ਇੰਨੇ ਵਿਗੜੇ ਕਿਉਂ ਨਹੀਂ ਸੀ ਧੀਆਂ ਪੁੱਤ ਇੰਨੇ ਵਿਗੜੇ ਹੋਏ ਕਿਉਂ ਨਹੀਂ ਸੀ ਕਿਉਂਕਿ ਉਦੋਂ ਇਦਾਂ ਦੀ ਗੱਲਬਾਤ ਬਿਲਕੁਲ ਬੰਦ ਸੀ ਤੇ ਮੇਰੀ ਗੱਲ ਹੁਣ ਅੱਜ ਇੱਕ ਧਿਆਨ 'ਚ ਰੱਖਿਓ ਜੇ ਤੁਸੀਂ ਆਨੰਦ 'ਚ ਰਹਿਣਾ ਚਾਹੁੰਦੇ ਹੋ ਤੇ ਆਨੰਦ ਬਾਰੇ ਡਿਸਕਸ਼ਨ ਕਰਨੀ ਸ਼ੁਰੂ ਕਰੋ ਆਹ ਗੱਲ ਨੋਟ ਕਰੋ ਜੇ ਖੁਸ਼ ਰਹਿਣਾ ਹੈ ਨਾ ਜੇ ਬਾਣੀ ਵਰਗੇ ਬਣਨਾ ਹੈ ਤੇ ਬਾਣੀ ਦੀ ਗੱਲਬਾਤ ਚੱਲਣੀ ਚਾਹੀਦੀ ਹੈ ਗੱਲਬਾਤ ਆਨੰਦ 'ਚ ਰਹਿਣਾ ਹੈ ਤੇ ਆਨੰਦ ਦੀ ਗੱਲ ਕਰਨੀ ਪੈਣੀ ਹੈ ਤੈਨੂੰ ਜੇ ਕਾਮੁਕ ਬਿਰਤੀ ਬਣਾਉਣੀ ਹੈ ਤੇ ਕਾਮ ਦੀਆਂ ਗੱਲਾਂ ਤੇ ਆਲੇ ਦੁਆਲੇ ਹੋ ਹੀ ਰਹੀਆਂ ਨੇ ਟੀਵੀ ਲਾਉਂਦੇ ਆ ਉੱਥੇ ਕਾਮ ਦੀ ਗੱਲ ਹੀ ਚੱਲਦੀ ਹੈ ਅਖਬਾਰਾਂ ਪੜ੍ਹ ਲਓ ਉਹਦੇ ਵਿੱਚ ਕਈ ਕੁਛ ਆਈ ਜਾਂਦਾ ਹੈ ਐਡਾਂ ਐਡਾਂ ਦੀਆਂ ਆ ਰਹੀਆਂ ਨੇ ਗੱਲਾਂ ਬਾਤਾਂ ਐਡਾਂ ਦੀਆਂ ਹੋ ਰਹੀਆਂ ਨੇ ਬਿਰਤੀ ਤੇਰੀ ਕਾਮੁਕ ਹੋ ਗਈ ਤੇ ਜਦੋਂ ਆਪਾਂ ਪਰਮਾਤਮਾ ਦੀ ਗੱਲ ਕਰਾਂਗੇ ਬਾਣੀ ਦੀ ਗੱਲ ਕਰਾਂਗੇ ਹਰ ਵੇਲੇ ਆਨੰਦ 'ਚ ਰਹਿਣ ਦੀ ਗੱਲ ਕਰਾਂਗੇ ਫਿਰ ਆਨੰਦ 'ਚ ਰਹੋਗੇ ਵੀ ਤੁਸੀਂ ਜਿੱਦਾਂ ਦੇ ਵਿਚਾਰ ਹੁੰਦੇ ਐ ਫਿਰ ਹੌਲੀ ਹੌਲੀ ਉਹਨਾਂ ਦੀ ਪੂਰਤੀ ਹੋਣ ਲੱਗ ਜਾਂਦੀ ਹੈ ਖੁਸ਼ ਰਹਿਣਾ ਇਹਦੇ ਬਾਰੇ ਡਿਸਕਸ਼ਨ ਕਰਿਆ ਕਰੋ ਆਪਣਾ ਯਾਰ ਬੇਲੀ ਉਦਾਂ ਦਾ ਬਣਾ ਇਸ ਟੌਪਿਕ ਤੇ ਦਿਨ ਵਿੱਚ ਘੱਟ ਤੋਂ ਘੱਟ 5-4 ਵਾਰੀ ਗੱਲਬਾਤ ਹੋਵੇ ਇਸ ਟੌਪਿਕ ਤੇ 5-4 ਵਾਰੀ ਦਿਨ 'ਚ ਗੱਲਬਾਤ ਹੋਵੇ ਤੇਰੀ ਵੀ ਬਾਣੀ ਇਦਾਂ ਕਹਿੰਦੀ ਹੈ ਮਹਾਰਾਜ ਇਦਾਂ ਕਹਿੰਦੇ ਆ ਸਤਿਗੁਰੂ ਜੀ ਦਾ ਬਚਨ ਇਦਾਂ ਹੈ ਫਿਰ ਵੇਖਿਓ ਆਪਣੇ ਆਪ ਬਦਲਦਾ ਜੀਵਨ ਆਹ ਗੱਲਬਾਤ ਸਾਡੀ ਆ ਹੁਣ ਅੱਜ ਆਪਾਂ ਦੀਵਾਨ 'ਚ ਬੈਠੇ ਹਾਂ ਬਸ ਅੱਜ ਲੰਘ ਗਿਆ ਕੱਲ੍ਹ ਤੱਕ ਮਾੜਾ ਮੋਟਾ ਅਸਰ ਰਹਿਣਾ ਪਰਸੋਂ ਫਿਰ ਤਾਸ਼ਾਂ ਉਵੇਂ ਹੀ ਚੱਲਣਗੀਆਂ ਫਿਰ ਉਵੇਂ ਮੁਰਗੇ ਸੁਰਗੇ ਚੱਲਣਗੇ ਫਿਰ ਉਵੇਂ ਸ਼ਰਾਬਾਂ ਚੱਲਣਗੀਆਂ ਫਿਰ ਉਹੀ ਕੁਝ ਚੱਲ ਪੈਂਦਾ ਇਹ ਛੱਡਣਾ ਨਹੀਂ ਸੀ ਇਸੇ ਕਰਕੇ ਨਿਤਨੇਮ ਜ਼ਰੂਰੀ ਸੀ ਵੀ ਸਵੇਰੇ ਸ਼ਾਮ ਨਿਤਨੇਮ ਕਰੋ ਸੌਣ ਲੱਗਿਆਂ ਸੋਹਿਲਾ ਪੜੋ ਤਾਂ ਜੋ ਇਹ ਅਸਰ ਸਾਡੇ ਤੇ ਬਣਿਆ ਰਹੇ ਬੇਰਸੀ ਨਾ ਹੋਵੇ ਤੁਹਾਨੂੰ ਮੈਂ ਬੇਨਤੀ ਕੀ ਕੀਤੀ ਹੈ ਵੀ ਤੁਸੀਂ ਨਾ ਐਦਾਂ ਗਾ ਗਾ ਕੇ ਬਾਣੀ ਪੜਿਆ ਕਰੋ ਹੁਣ ਪੰਗਤੀ ਸੁਣੋ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਐਦਾਂ ਤੁਸੀਂ ਸਿੰਘੋ ਨਿਤਨੇਮ ਕਰਨਾ ਸਹਿਜ ਪਾਠ ਕਰਨਾ ਹੈ ਐਦਾਂ ਆਪਣੇ ਆਪ ਨੂੰ ਸੁਣਾਇਆ ਕਰੋ ਆਹ ਗੱਲ ਐਦਾਂ ਦਾ ਜਦੋਂ ਆਪ ਹੀ ਬੋਲੋਗੇ ਬੋਲ ਬੋਲ ਕੇ ਉੱਚੀ ਉੱਚੀ ਗਾਵੀਏ ਗਾਓ ਆਪ ਹੀ ਗਾਵੀਏ ਅੱਗੇ ਸੁਣੀਏ ਆਪ ਹੀ ਸੁਣੋ ਮਨ ਰੱਖੀਏ ਭਾਓ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਬਚਨਾਂ ਨਾਲ ਪਿਆਰ ਕਰੀਏ ਫਿਰ ਦੁੱਖ ਪਰ ਹਰ ਸੁਖ ਕਰ ਲੈ ਜਾਏ ਪੜੋ
ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ
ਪੰਛੀ ਜਿਵੇਂ ਥੋੜਾ ਚਿਰ ਦਰਖਤ ਤੇ ਬਹਿੰਦਾ ਕਹਿੰਦੇ ਬਸ ਇਦਾਂ ਹੀ ਥੋੜਾ ਚਿਰ ਤੂੰ ਹੈ ਇੱਥੇ ਮਾਣ ਲੈ ਬਸ ਇਹਦੇ ਵਿੱਚ ਫਸੀ ਨਾ ਡੁੱਬ ਨਾ ਜਾਵੇ ਤੇਰੀ ਸੁਰਤ ਕਿਤੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਜਿਵੇਂ ਬੰਦਾ ਦਰਖਤ ਹੁਣ ਵੇਖੋ ਇੱਕ ਗੱਲ ਸੁਣਿਓ ਦਰਖਤ ਦੀ ਛਾਂ ਨਾਲ ਪਿਆਰ ਪਾ ਲੇ ਬੰਦਾ ਜੇ ਤੇ ਮੂਰਖ ਹੀ ਹੈ ਦਰਖਤ ਦੀ ਛਾਂ ਜੇ ਬੰਦਾ ਦਰਖਤ ਦੀ ਛਾਂ ਪਿਆਰ ਪਾ ਲਵੇ ਤੇ ਗਲਤ ਹੈ ਦਰਖਤ ਦੀ ਛਾਂ ਨੂੰ ਮਾਣਿਆ ਜਾ ਸਕਦਾ ਦਰਖਤ ਦੀ ਛਾਂ ਨਾਲ ਪਿਆਰ ਨਹੀਂ ਪਾਇਆ ਜਾ ਸਕਦਾ ਦਰਖਤ ਦੀ ਛਾਂ ਨੂੰ ਮਾਣਿਆ ਜਾ ਸਕਦਾ ਹੈ ਆ ਜਿਹੜੇ ਮਟੀਰੀਅਲ ਨੇ ਨਾ ਆਪਣੇ ਘਰ ਨੇ, ਘਰ ਨੂੰ ਮਾਣ, ਘਰ ਨੂੰ ਮਾਣ, ਪਰ ਮੋਹ ਨਾ ਪਾਈਏ। ਬੱਚਿਆਂ ਦਾ ਪਿਆਰ ਹੈ ਮਾਣੋ, ਬੱਚਿਆਂ ਦਾ ਪਿਆਰ ਵੀ ਹੈ, ਬੱਚਿਆਂ ਦਾ ਪਿਆਰ ਮਾਣੋ, ਘਰ ਦਾ ਸੁੱਖ ਮਾਣੋ, ਗੱਡੀਆਂ ਦਾ ਸੁੱਖ ਮਾਣੋ, ਜਾਇਦਾਦ ਦਾ ਸੁੱਖ ਮਾਣ, ਪ੍ਰਾਪਰਟੀਆਂ ਤੇਰੇ ਕੋਲ ਬਥੇਰੀਆਂ ਨੇ ਮਾਣ, ਪੈਸੇ ਦਾ ਵੀ ਸੁੱਖ ਮਾਣ, ਪਰ ਇਹਨਾਂ ਨਾਲ ਮੋਹ ਨਾ ਪਾ ਕੇ ਬਹਿ ਜੀ। ਜੇ ਇਹਨਾਂ ਨਾਲ ਮੋਹ ਪਾਏਗਾ ਫਿਰ ਮੂਰਖ ਹੈ, ਦਰਖਤ ਥੱਲੇ ਬਹਿ ਕੇ ਆਨੰਦ ਲੈ ਲੈ, ਪਰ ਦਰਖਤ ਦੀ ਸ਼ਾਨ ਨਾਲ ਪਿਆਰ ਨਾ ਪਾ ਲਈ ਆਖੋ ਸਤਨਾਮ। ਵੇਖੋ ਕਿੱਡਾ ਸੌਖਾ ਤਰੀਕਾ ਸਮਝਾਉਣ ਦਾ ਗੁਰੂ ਸਾਹਿਬ ਦਾ, ਕਿੰਨੇ ਸੋਹਣੇ ਢੰਗ ਨਾਲ ਗੁਰੂ ਸਾਹਿਬ ਸਮਝਾਉਂਦੇ ਆ ਵੀ ਵਰਤੋ, ਵਰਤਣੋਂ ਤੇ ਨਹੀਂ ਰੋਕਿਆ, ਦਰਖਤ ਥੱਲੇ ਬਹਿਣੋਂ ਤੇ ਨਹੀਂ ਰੋਕਿਆ, ਸ਼ਾਂ ਦਾ ਆਨੰਦ ਲੈ ਬਸ ਮਾਣੋ, ਪਰ ਕਿਤੇ ਇਹਦੇ ਵਿੱਚ ਫਸ ਨਾ ਜਾਈ, ਇਹਦੇ ਨਾਲ ਮੋਹ ਨਾ ਪਾ ਕੇ ਬਹਿ ਜਾਈ, ਕਿਤੇ ਕਿਤੇ ਤੇਰੀ ਸੁਰਤੇ ਦੇ ਵਿੱਚ ਅਟਕ ਨਾ ਜਾਵੇ, ਫਸ ਨਾ ਜਾਈਏ ਕਿਤੇ, ਸਾਡੀ ਸੁਰਤ ਨਾ ਫਸੇ ਇਹਨਾਂ ਚੀਜ਼ਾਂ ਦੇ ਵਿੱਚ। ਪਰ ਸਾਡੀ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਇਹਨਾਂ ਚੀਜ਼ਾਂ 'ਚ ਫਸ ਗਏ, ਅਸੀਂ ਇਹਨਾਂ ਚੀਜ਼ਾਂ ਵਿੱਚ ਫਸ ਗਏ। ਇਸ ਕਰਕੇ ਜਿਹੜਾ ਬੰਦਾ ਇਸ ਮਟੀਰੀਅਲਿਜ਼ਮ ਵਿੱਚ ਫਸ ਗਿਆ ਉਹ ਭਵ ਸਾਗਰ 'ਚ ਡੁੱਬ ਗਿਆ, ਜਿਹੜਾ ਇਹਨਾਂ ਚੀਜ਼ਾਂ 'ਚ ਫਸ ਗਿਆ ਉਹ ਡੁੱਬ ਗਿਆ, ਤੇ ਜਿਹੜਾ ਸੁਰਤ ਕਰਕੇ ਉੱਚਾ ਹੈ ਉਹ ਨਹੀਂ ਡੁੱਬਦਾ, ਉਹ ਮਾਣਦਾ ਜ਼ਰੂਰ ਹੈ ਪਰ ਫਸਦਾ ਨਹੀਂ। ਇਹਨਾਂ ਚੀਜ਼ਾਂ ਵਿੱਚ ਫਸਣਾ ਨਹੀਂ, ਮੰਨਣੀਆਂ ਨੇ, ਮਾਣੋ ਫਸੋ ਨਾ। ਹੁਣ ਵੇਖੋ ਅੱਗੇ ਕੀ ਕਹਿੰਦੇ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇ। ਹਾਂਜੀ,
ਰਾਖੋ ਕੰਬ ਉਹ ਸਾਰਾ ਨੀਵਾ, ਸਾਡੇ ਤੀਨੋ ਹੱਥ ਤੇਰੀ ਸੀਵਾ।
ਵੱਡੇ ਵੱਡੇ ਘਰ ਬਣਾਉਂਦੇ ਆ, ਵੱਡੇ ਵੱਡੇ ਮਹਿਲ ਬਣਾਉਂਦੇ ਆ, ਡੂੰਘੀਆਂ ਨੀਹਾਂ ਪੱਟਦਾ, ਕਹਿੰਦਾ ਮਹਾਰਾਜ ਕਹਿੰਦੇ ਆ, ਡੂੰਘੀਆਂ ਨੀਹਾਂ ਪੱਟਦਾ, ਵੱਡੇ ਵੱਡੇ ਘਰ ਬਣਾਉਂਦਾ, ਇਹਦਾ ਅਰਥ ਇਹ ਨਹੀਂ ਬਣਾਉਣੇ ਨਹੀਂ, ਬਣਾਉਣੇ ਹੈ, ਪਰ ਕਹਿੰਦੇ ਚੇਤਾ ਰੱਖ ਤੇਰੀ ਸੀਮਾ, ਤੇਰੀ ਲਿਮਿਟ, ਸਾਢੇ ਤਿੰਨ ਹੱਥ ਧਰਤੀ ਤੈਨੂੰ ਸੌਣ ਨੂੰ ਚਾਹੀਦੀ ਹੈ, ਸਾਢੇ ਤਿੰਨ ਹੱਥ ਧਰਤੀ। ਜਿਵੇਂ ਹੁਣ ਮੰਨ ਲਓ ਇੱਥੇ ਤੱਕ ਇੱਦਾਂ ਇੱਦਾਂ, ਜਦੋਂ ਇੱਕ ਹੱਥ ਗਿਣਿਆ ਜਾਂਦਾ ਹੈ, ਇੱਥੋਂ ਤੱਕ ਨਹੀਂ ਇੱਥੋਂ ਤੱਕ, ਜਦੋਂ ਹੱਥ ਗਿਣਦੇ ਇੱਥੋਂ ਤੱਕ ਇੱਕ ਹੱਥ, ਤੇ ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਹੁੰਦਾ ਹੈ, ਹਰ ਬੰਦੇ ਦੇ ਸਰੀਰ ਦੇ ਹਿਸਾਬ ਨਾਲ। ਜੇ ਤੁਸੀਂ ਮਿਣਤੀ ਕਰੋਗੇ ਨਾ ਇੱਦਾਂ 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 ਨਾਪ ਕਰਿਓ ਇੱਦਾਂ, ਤੇ ਤੁਸੀਂ ਸਾਰੇ ਸਰੀਰ ਨੂੰ ਮਿਣਿਓ, ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਹੁੰਦਾ ਹੈ, ਸਾਢੇ ਤਿੰਨ ਹੱਥ ਤੇਰੀ ਸੀ। ਕਹਿੰਦੇ ਤੂੰ ਗੱਲ ਸੁਣ, ਕਮਰੇ ਭਾਵੇਂ 50 ਬਣਾ ਲੈ, 50 ਕਮਰਿਆਂ 'ਚ ਸੌਂ ਕੇ ਵਿਖਾ ਆਖੋ ਸਤਨਾਮ। ਬੈੱਡਰੂਮ ਕਿੰਨੇ ਨੇ, 5 ਨੇ ਮੇਰੇ ਘਰ 'ਚ, ਕਿੰਨੇ ਬੈੱਡਰੂਮ ਬਣਾਏ ਵੀ ਕੋਠੀ 5 ਬਣਾਏ, ਤੇ ਬਣਾ ਫਿਰ 5 'ਚ ਸੌਂ ਕੇ ਵਿਖਾ, ਤੇਰੀ ਲਿਮਿਟ ਇੱਥੇ ਇੰਨੀ ਕੀ ਹੈ ਬਸ ਤੇਰੀ, ਤੂੰ ਸਾਢੇ ਤਿੰਨ ਹੱਥ ਤੋਂ ਵੱਧ ਜਗ੍ਹਾ ਨਹੀਂ ਮੱਲ ਸਕਦਾ, ਇੰਨੇ ਇਦੋਂ ਵੱਧ ਜਗ੍ਹਾ ਨਹੀਂ ਘੇਰ ਸਕਦਾ ਤੂੰ, ਇੰਨੇ ਕੁ ਜੋਗਾ ਹੀ ਹੈ, ਇੰਨੀ ਥਾਂ ਤੈਨੂੰ ਸੌਣ ਵਾਸਤੇ ਚਾਹੀਦੀ ਹੈ। ਇਹਨਾਂ ਚੀਜ਼ਾਂ ਦਾ ਮਾਣ ਕਿਉਂ ਕਰੀ ਬੈਠਾ ਹੈ? ਘਰ ਬਣਾਉਣਾ ਮਾੜਾ ਨਹੀਂ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ। ਕਈ ਵਾਰੀ ਘਰ ਬਣਾ ਕੇ ਨਾ ਫਿਰ ਇੱਦਾਂ ਆਪਾਂ ਬਾਹਰ ਖੜ ਕੇ ਵੀ ਵੇਖਦੇ ਹਾਂ ਵੀ ਬੱਲੇ ਬੱਲੇ ਕਿਵੇਂ ਜੇ ਲੱਗਦਾ, ਗਲੀ 'ਚ ਆਪ ਹੀ ਖੜ ਕੇ ਵੇਖਦਾ ਹੁੰਦਾ ਵੀ ਕਿਵੇਂ ਲੱਗਦਾ। ਤੇ ਕੱਲ ਮੈਂ ਹੱਸਦਾ ਸੀ, ਇੱਕ ਘਰ ਗਏ ਸੀ ਤੇ ਕੋਠੀ ਬੜੀ ਵਧੀਆ ਬਣੀ ਸੀ ਤੇ ਉੱਤੇ ਨਜ਼ਰ ਬੱਟੂ ਵੀ ਟੰਗਿਆ ਹੋਇਆ ਸੀ ਉੱਤੇ, ਉਹ ਜੀਭ ਉਹਦੀ ਏਡੀ ਕੱਢੀ ਹੋਈ ਸੀ। ਤੇ ਚਲੋ ਆਪਾਂ ਦੀਵਾਨ 'ਚ ਤੇ ਪਹਿਲਾਂ ਵੀ ਕਹੀਦਾ ਵੀ ਏਡੀ ਜੀਭ ਵਾਲਾ ਪਤਾ ਕਿਉਂ ਲਾਉਂਦੇ ਆ ਉਹ ਜਿਹੜਾ ਵੱਡਾ ਕੋਠੀ ਬਣਾ ਕੇ, ਅਸਲ ਵਿੱਚ ਉਹ ਸਾਡੇ ਵਰਗਿਆਂ ਨੂੰ ਸਮਝਾਉਂਦੇ ਹੁੰਦੇ ਐ, ਫੋਟੋ ਆਪਣੀ ਲਾ ਕੇ ਵਿਖਾਉਂਦੇ ਐ, ਪਤਾ ਕੀ ਕਹਿੰਦੇ ਐ, ਓਏ ਸਾਡੀ ਤੇ ਏਡੀ ਜੀਭ ਕਢਾਤੀ ਤੁਸੀਂ ਨਾ ਪੰਗਾ ਲੈ ਲਿਓ ਕਦੇ, ਅਸਲ 'ਚ ਉਹ ਆਪਣੀ ਫੋਟੋ ਹੀ ਲਾਉਂਦੇ ਵੀ ਮੈਨੂੰ ਮੈਨੂੰ ਜਿਹੜਾ ਨਕਸ਼ਾ ਬਣਾਉਣ ਵਾਲਾ ਹੈ, ਮੈਨੂੰ ਤੇ ਨਕਸ਼ਾ ਬਣਾਉਣ ਵਾਲਾ ਕਹਿੰਦਾ ਸੀ ਵੀ 20 ਲੱਖ ਲੱਗੂ, 20 ਲੱਖ 'ਚ ਤਿਆਰ ਹੋ ਜਾਣਾ ਹੈ, ਪਰ ਇਹੋ ਜਿਹਾ ਬਣਿਆ 40 ਲੱਖ ਕਰਜ਼ਾ, ਅੱਗੇ 20 ਲੱਖ ਕੋਲ ਸੀ ਹੁਣ 20 ਲੱਖ ਦਾ ਕਰਜ਼ਾ ਦੇਣਾ ਹੈ, ਫਿਰ ਨਵੇਂ ਘਰ 'ਚ ਜਾ ਕੇ ਕਹਿਣਗੇ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ, ਪੰਗਾ ਵੱਡਾ ਲੈ ਲਿਆ, ਫਿਰ ਉੱਥੇ ਨਵੇਂ ਘਰ 'ਚ ਕਹਿਣਗੇ ਭਾਰ ਜਿਹਾ ਪੈਂਦਾ ਛਾਤੀ ਤੇ, ਬੋਝ ਜਿਹਾ ਲੱਗਦਾ ਹੈ ਜੀ, ਐਂ ਲੱਗਦਾ ਵੀ ਕੋਈ ਮੇਰੇ ਉੱਤੇ ਆ ਕੇ ਬਹਿ ਗਿਆ। ਮੈਂ ਕਹਿੰਦਾ ਉਹਨਾਂ ਕਰਜ਼ਾ ਬਹਿ ਗਿਆ ਤੇਰੇ ਤੇ, ਹੋਰ ਕੀ ਬਹਿਣਾ, ਚਾਦਰ ਤੂੰ ਵੇਖ ਕੇ ਪੈਰ ਨਹੀਂ ਪਸਾਰੇ, ਪੰਗੇ ਵੱਡੇ ਲੈ ਲੈਂਦੇ ਆਪਾਂ, ਬਸ ਫਿਰ ਉਹ ਕਰਜ਼ਾ ਸਿਰ ਤੇ ਚੜ ਜਾਂਦਾ, ਫਿਰ ਬੋਝ ਜਿਹਾ ਲੱਗਦਾ ਜੀ, ਬੋਝ ਜਿਹਾ। ਉਹ ਫਿਰ ਤਾਂ ਹੀ ਕਹਿਣਗੇ ਨਵੇਂ ਘਰ ਚ ਆਏ ਆ ਜੀ, ਪੁਰਾਣੇ ਚ ਤੇ ਬਹੁਤ ਜੀ ਲੱਗਦਾ ਸੀ, ਉਦੋਂ ਪੈਸੇ ਸੀ ਚਾਰ ਤੇਰੇ ਕੋਲ, ਖੁਸ਼ ਸੀ ਕਿਹੜਾ ਦੇਣਾ ਸੀ ਕਿਸੇ ਦਾ ਕੁਝ। ਹੁਣ ਘਰ ਘਰ ਵੱਡਾ ਹੈ ਪਰ ਚਿੰਤਾ ਪੈਗੀ, ਟੈਨਸ਼ਨ ਪੈਗੀ ਵੀ ਉਹਦੇ ਵੀ ਦੇਣੇ ਨੇ, ਉਹਦੇ ਵੀ ਹੁਣ ਪੰਗਾ ਲੈ ਲਿਆ। ਤੇ ਮੈਂ ਉਹ ਕੱਲ ਹੱਸਾਂ, ਮੈਂ ਕਿਹਾ ਤੁਸੀਂ ਵੀ ਨਜ਼ਰ ਵੱਡੂ ਜਿਹਾ ਲਾਈ ਫਿਰਦੇ ਜੀ ਬੈਠੀ। ਕਹਿੰਦੇ ਹਾਂਜੀ ਸਾਡੀ ਤੇ ਅਜੇ ਤੱਕ ਵਾਪਸ ਵੀ ਨਹੀਂ ਗਈ, ਕਹਿੰਦੇ ਨਿਕਲੀ ਹੋਈ ਪਈ ਆ ਉਦੋਂ ਦੀ। ਜੀ ਬਈ ਜੀ ਬੋ ਇੱਡੀ ਸਾਰੀ ਉਹਦੇ, ਕਹਿੰਦੇ ਸਾਡੀ ਕੋਠੀ ਵੀ ਬਾਹਲੀ ਵੱਡੀ ਬਣਾ ਲਈ ਨਾ, ਤੇ ਕਹਿੰਦੇ ਸਾਡੀ ਤੇ ਐਸੀ ਨਿਕਲੀ ਅਜੇ ਅੰਦਰ ਹੀ ਨਹੀਂ ਬੜੀ ਮੁੜ ਕੇ। ਕਹਿੰਦੇ ਤਿੰਨ ਚਾਰ ਸਾਲ ਹੋ ਗਏ, ਜੇ ਹੋਰ ਲੱਗਣਗੇ ਚਾਰ ਸਾਲ ਫਿਰ ਕਮਾ ਕਮਾ ਕੇ ਲਾਵਾਂਗੇ, ਹੌਲੀ ਹੌਲੀ ਕਰਕੇ ਫਿਰ ਮੜੂ ਵਾਪਸ। ਓਡੇ ਵੱਡੇ ਪੰਗੇ ਨਾ ਲਈਏ, ਉਹਨਾਂ ਕੁ ਬਸ ਸੌਖੇ ਰਹੀਏ ਜਿਹੜਾ ਲੋੜ ਅਨੁਸਾਰ, ਹਰ ਚੀਜ਼ ਲੋੜ ਅਨੁਸਾਰ ਠੀਕ ਹੈ। ਬਣਾਉਣੇ ਘਰ ਬਾਰ ਕੋਈ ਮਾੜੇ ਨਹੀਂ, ਪਰ ਚਲੋ ਜੇ ਬਣਾ ਵੀ ਲਿਆ ਫਿਰ ਮਾਨ ਕਾਹਦਾ। ਭਗਤ ਕਬੀਰ ਸਾਹਿਬ ਦੀ ਜਿਹੜੀ ਪੰਗਤੀ ਆਪਾਂ ਪੜ੍ਹ ਰਹੇ ਹਾਂ, ਕਬੀਰ ਗਰਬ ਨਾ ਕੀਜੀਏ ਮਾਨ ਕਿਉਂ ਕਰਦਾ, ਉੱਚਾ ਦੇਖ ਆਵਾਸ ਪਰੇ ਚੇਤਾ ਰੱਖ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਕਾਸ। ਉਹ ਲਿਟ ਜਾਣਾ ਇੱਕ ਦਿਨ ਧਰਤੀ ਤੇ, ਬਹੁਤਾ ਮਾਨ ਨਾ ਕਰ, ਬਣਾ ਲਓ ਬਣਾਉਣਾ ਕੋਈ ਮਾੜਾ ਨਹੀਂ, ਪਰ ਚੌੜਾ ਹੋ ਕੇ ਨਾ ਤੁਰਿਆ ਕਰ। ਜਿਵੇਂ ਇਹਨੂੰ ਕਹਿੰਦੇ ਨੇ ਜਿਹੜਾ ਬੰਦਾ ਮਾਨ ਕਰ ਲੈਂਦਾ, ਕਹਿੰਦੇ ਭਵ ਸਾਗਰ ਚ ਡੁੱਬ ਜਾਂਦਾ। ਭਵ ਸਾਗਰ ਕੋਈ ਉੱਤੇ ਨਹੀਂ, ਭਵ ਸਾਗਰ ਸਾਡੇ ਅੰਦਰ ਹੀ ਚੱਲਦਾ ਹੈ। ਇਹਨੂੰ ਆਪਾਂ ਇੱਦਾਂ ਕਹਿ ਲਓ ਵੀ ਬੇੜੀ ਨੂੰ ਪਾਣੀ ਵਿੱਚ ਰੱਖ, ਪਰ ਬੇੜੀ ਦੇ ਵਿੱਚ ਪਾਣੀ ਨਾ ਪੈਣ ਦੇ। ਆਪ ਤੂੰ ਕੋਠੀ ਚ ਰਹਿ, ਪਰ ਕੋਠੀ ਨੂੰ ਸੁਰਤ ਵਿੱਚ ਨਾ ਵੜਨ ਦੇਈ। ਸੁਰਤ ਵਿੱਚ ਪਰਮਾਤਮਾ ਦਾ ਨਾਮ ਹੋਵੇ, ਆਪ ਕੋਠੀ ਚ ਰਹਿ ਪਰ ਕੋਠੀ ਸੁਰਤ ਚ ਨਾ ਵੜੇ। ਹੁਣ ਜਿਵੇਂ ਤੁਹਾਡੀ ਜੇਬ ਦੇ ਵਿੱਚ 5-7 ਹਜ਼ਾਰ ਰੁਪਈਆ ਹੋਵੇ, ਤੁਹਾਡੀ ਜੇਬ 'ਚ ਹੋਵੇ ਵੀ 20,000 10 ਨੋਟ ਹੋਣ, 2-2 ਹਜ਼ਾਰ ਦੇ, ਜਾਂ 50 ਨੋਟ ਹੋਣ, 1,00,000 ਰੁਪਈਆ ਜੇਬ 'ਚ ਹੋਵੇ, ਬਸ ਜੇਬ 'ਚ ਪਿਆ ਰਹਿਣ ਦਿਓ, ਸੁਰਤ ਵਿੱਚ ਨਾ ਵੜਨ ਦਿਓ। ਕੋਠੀ ਠੀਕ ਹੈ, ਉੱਥੇ ਘਰ ਬਣੀ ਹੈ, ਵੱਡੀ ਕੋਠੀ ਹੋਵੇ, ਤੂੰ ਘਰ 'ਚ ਰਹਿ ਪਰ ਘਰ ਤੇਰੀ ਸੁਰਤ ਵਿੱਚ ਨਾ ਵੜੇ। ਵਧੀਆ ਗੱਡੀ 'ਚੋਂ ਉੱਤਰ ਕੇ ਆਇਆ, ਗੱਡੀ 'ਚ ਤੂੰ ਬੈਠ, ਤੂੰ ਮਾਇਆ ਨੂੰ ਵਰਤ, ਮਾਇਆ ਨਾ ਤੈਨੂੰ ਵਰਤ ਜੇ। ਕੋਠੀ ਨੂੰ ਤੂੰ ਵਰਤ, ਕੋਠੀ ਨਾ ਤੈਨੂੰ ਵਰਤ ਜੇ। ਇਹ ਪੈਸਾ ਤੈਨੂੰ ਨਾ ਵਰਤ ਜੇ, ਕਿਤੇ ਤੂੰ ਵਰਤੀ ਇਹਦੇ ਤੇ ਮਾਲਕ ਬਣ ਕੇ ਰਹੀ ਇਹਦਾ ਮਟੀਰੀਅਲ। ਇਹ ਇਸ ਗੱਲ ਨੂੰ ਚੇਤਾ ਰੱਖੀਏ, ਇਹ ਜਦੋਂ ਸੁਰਤ ਵਿੱਚ ਵੜ ਜਾਂਦਾ ਫਿਰ ਬੰਦਾ ਡੁੱਬ ਜਾਂਦਾ। ਇਸੇ ਕਰਕੇ ਗੁਰੂ ਜੀ ਨੇ ਪ੍ਰਮਾਣ ਦਿੱਤਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ। ਕਹਿੰਦੇ ਕਮਲ ਫੁੱਲ ਪਾਣੀ ਚ ਰਹਿੰਦਾ ਪਰ ਪੰਖੜੀਆਂ ਨਹੀਂ ਭਿੱਜਣ ਦਿੰਦਾ, ਮਰਗਾਬੀ ਪਾਣੀ ਚ ਰਹਿੰਦੀ ਹੈ ਖੰਭ ਨਹੀਂ ਭਿੱਜਣ ਦਿੰਦੀ। ਇਸ ਤਰ੍ਹਾਂ ਗੁਰੂ ਦੇ ਪਿਆਰੇ ਮਟੀਰੀਅਲ ਵਿੱਚ ਰਹਿੰਦੇ ਨੇ ਪਰ ਸੁਰਤ ਅਣਭਿੱਜ ਰੱਖਦੇ ਨੇ। ਆਖੋ ਸਤਨਾਮ। ਸੁਰਤ ਕਾਹਦੇ ਨਾਲ ਜੋੜ ਕੇ ਰੱਖਦੇ ਨੇ, ਸੁਰਤ ਸ਼ਬਦ ਭਵ ਸਾਗਰ ਤਰੀਏ। ਜਿਉਂਦਾ ਜਿਉਂਦਾ ਹੀ ਉਹ ਬੰਦਾ ਭਵ ਸਾਗਰ ਤਰ ਗਿਆ, ਜਿਹੜੇ ਬੰਦੇ ਨੇ ਸੁਰਤ ਸ਼ਬਦ ਨਾਲ ਗਿਆਨ ਨਾਲ ਜੋੜ ਕੇ ਰੱਖੀ, ਬਾਣੀ ਨਾਲ ਜੁੜਿਆ ਰਿਹਾ ਜਿਹੜਾ ਉਹ ਤਰ ਗਿਆ। ਤੇ ਜਿਹੜੇ ਬੰਦੇ ਨੇ ਬਾਣੀ ਛੱਡ ਦਿੱਤੀ ਡੁੱਬ ਗਿਆ। ਡੁੱਬਣਾ ਨਹੀਂ ਤਰਨਾ ਹੈ, ਗੁਰੂ ਸਾਹਿਬ ਕਹਿੰਦੇ ਤਰਨਾ ਹੈ ਇਹਨਾਂ ਚੀਜ਼ਾਂ ਦਾ। ਏਦਾਂ ਜਿਹੜਾ ਬੰਦਾ ਦਿਮਾਗ 'ਚ ਭਾਈ ਰੱਖੇ ਵੀ ਮੇਰੀ ਏਡੀ ਕੋਠੀ ਹੈ, ਮੇਰਾ ਏਡਾ ਘਰ ਹੈ, ਮੇਰੇ ਕੋਲ ਇੰਨੀ ਪ੍ਰੋਪਰਟੀ ਹੈ, ਡੁੱਬ ਗਿਆ। ਆਕੜ ਨਹੀਂ ਹੰਕਾਰ ਕਾਹਦਾ, ਕੁਰਸੀ ਤੇ ਬਹਿ ਵੱਡੀ ਤੇ, ਪਰ ਕੁਰਸੀ ਸੁਰਤ ਵਿੱਚ ਨਾ ਵੜੇ। ਲੀਡਰ ਲੀਡਰਾਂ ਦੀ ਕੁਰਸੀ ਸੁਰਤ ਵਿੱਚ ਵੜ ਜਾਂਦੀ ਹੈ ਫਿਰ ਧੱਕਾ ਕਰਨ ਲੱਗ ਜਾਂਦੇ ਆ। ਜਦੋਂ ਸੁਰਤ ਵਿੱਚ ਨਾ ਵੜੇ, ਸੁਰਤ ਵਿੱਚ ਗੁਰੂ ਦਾ ਗਿਆਨ ਰਵੇ, ਫਿਰ ਨਹੀਂ ਕੁਛ ਵਿਗੜਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਮਾਨ ਨਾ ਕਰੋ, ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਕਬੀਰ ਗਰਬ ਨਾ ਕੀਜੀਏ ਰੰਗ ਨਾ ਹੱਸੀਏ ਕੋਈ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਈ ਹੱਸੀ ਨਾ, ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਤੇਰੀ ਤੇ ਬੇੜੀ ਖੁੱਲ ਸਮੁੰਦਰਾਂ ਚ, ਪਤਾ ਨਹੀਂ ਪਾਰ ਲੱਗਣੀ ਕਿ ਨਹੀਂ ਲੱਗਣੀ। ਇਸ ਕਰਕੇ ਰੱਖੋ ਕੰਧ ਉਸਾਰੋ ਨੀਵਾਂ, ਸਾਢੇ ਤੀਨ ਹੱਥ ਤੇਰੀ, ਉਹ ਤੇਰੀ ਸੀਮਾ ਇੰਨੀ ਕੀ ਹੈ, ਤੇਰੀ ਸੀਮਾ ਇੰਨੀ ਕੀ ਹੈ, ਤੂੰ ਗਾਹ ਨਹੀਂ ਸਾਢੇ ਤਿੰਨ ਹੱਥ ਜਗ੍ਹਾ ਚਾਹੀਦੀ ਹੈ, ਤੂੰ ਵੱਧ ਨਹੀਂ। ਹਾਂਜੀ
ਬੰਕੇ ਬਾਲ ਪਾਗ ਸਿਰ ਡੇਰੀ
ਇਹ ਤਨ ਹੋਏ ਗੋ ਭਸਮ ਕੀ ਢੇਰੀ।
ਸੋਹਣੇ ਵਾਲ ਨੇ ਟੇਢੀ ਪੱਗ ਬੰਨਦਾ ਹੈ, ਟੇਢੀ ਪਗੜੀ ਧਰ ਕੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਚੇਤਾ ਰੱਖ ਇਹ ਤਨ ਹੋਏਗੋ। ਪੱਗ ਵੀ ਬੰਨਦਾ ਸੋਹਣੀ, ਇਹਦਾ ਅਰਥ ਇਹ ਨਹੀਂ ਬੰਨਣੀ ਨਹੀਂ, ਪਰ ਆਕੜ ਨਹੀਂ, ਹੰਕਾਰ ਨਹੀਂ, ਦਸਤਾਰ ਤੇ ਸਜਾਉਣੀ ਹੋਈ ਹੁੰਦੀ ਹੈ, ਪਰ ਮਾਣ ਨਹੀਂ ਚਾਹੀਦਾ। ਇਹ ਬਚਨਾਂ ਨੂੰ ਚੇਤਾ ਰੱਖਣਾ, ਉਹ ਮਨਾ ਇੱਕ ਦਿਨ ਜਾਣਾ ਹੈ, ਸਾਰਾ ਕੁਝ ਛੱਡ ਕੇ ਜਾਣਾ, ਸਦਾ ਨਹੀਂ ਰਹਿਣਾ, ਸਦਾ ਨਹੀਂ, ਸਾਹਮਣੇ ਸਾਰਿਆਂ ਦੇ ਹੋ ਰਿਹਾ। ਹਾਂਜੀ ਅੱਗੇ,
ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੋ ਬਾਜੀ ਹਾਰੀ।
ਇਹ ਤੇ ਸਪਸ਼ਟ ਅਰਥੀ ਹੈ ਨਾ, ਉੱਚੇ ਮੰਦਰ ਘਰਵਾਲੀ ਦਾ ਮਾਨ, ਮੇਰੇ ਸੁੰਦਰ ਇਸਤਰੀਆਂ ਦਾ ਮਾਨ ਹੈ ਮੈਨੂੰ, ਇਹ ਵੀ ਬੜਾ ਭੈੜਾ ਮਾਨ ਹੈ। ਉੱਚੇ ਮੰਦਰ ਸੁੰਦਰ ਨਾਰੀ, ਪਰ ਸੱਚ ਨਾਲ ਨਹੀਂ ਜੁੜਿਆ, ਰਾਮ ਨਾਮ ਬਿਨ ਬਾਜੀ ਹਾਰੀ, ਜ਼ਿੰਦਗੀ ਦੀ ਬਾਜੀ ਹਾਰ ਗਿਆ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ, ਠੱਗਿਆ ਗਿਆ ਰਾਮ ਨਾਮ ਬਿਨ ਬਾਜੀ ਹਾਰੀ। ਅੱਗੇ ਭਗਤ ਰਵਿਦਾਸ ਜੀ ਕਹਿੰਦੇ ਹਨ,
ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਉਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ।
ਭਗਤ ਰਵਿਦਾਸ ਜੀ ਕਹਿੰਦੇ, ਮੇਰੇ ਵਰਗਾ ਗਰੀਬ ਜਿਹਾ ਮੋਚੀ, ਮੈਂ ਚੰਮ ਦਾ ਕੰਮ ਕਰਨ ਵਾਲਾ ਬੰਦਾ, ਗਰੀਬ ਜਿਹਾ, ਮੇਰੀ ਜਾਤ ਵੀ ਕਮੀਨੀ, ਮਤਲਬ ਮਾਫ ਕਰਨਾ ਮੈਂ ਸਿੱਧਾ ਕਹਿ ਦਿਆਂ ਵੀ ਕਮੀਨੇ ਲੋਕਾਂ ਨੇ ਕਿਹਾ ਵੀ ਇਹ ਨੀਵੀਂ ਜਾਤ ਆ, ਇਹ ਅਸਲ 'ਚ ਉਹ ਬੰਦੇ ਕਮੀਨੇ ਸੀ ਜਿਨ੍ਹਾਂ ਨੇ ਜਾਤਾਂ ਪਾਤਾਂ ਬਣਾਈਆਂ, ਜਾਤਾਂ ਪਾਤਾਂ ਪਰਖਣ ਲੱਗ ਗਏ। ਹੁਣ ਸਰਦਾ ਕਿਤੇ, ਹਰ ਬੰਦੇ ਦੀ ਲੋੜ ਸੀ ਕੋਈ ਖੱਡੀ ਆ ਕੱਪੜਾ ਬਣਾਉਣ ਵਾਲੇ ਜਿਹੜੇ ਜਿਨ੍ਹਾਂ ਨੇ ਬਣਾਇਆ ਠੀਕ ਹੈ, ਉਹ ਜੁਲਾਹਾ ਬਣ ਗਿਆ ਜੀ, ਕੋਈ ਚੰਮ ਦਾ ਕੰਮ ਚ ਸਾਰੇ ਹੀ ਆਪਾਂ ਜੁੱਤੀ ਪਾ ਕੇ ਆਉਂਦੇ ਹਾਂ, ਸਰਦਾ ਕਿਤੇ, ਕੰਮ ਤੇ ਹਰ ਬੰਦੇ ਨੇ ਕਰਨਾ ਹੀ ਸੀ, ਕੋਈ ਨਾ ਕੋਈ ਕਿੱਤਾ ਤੇ ਕਰਨਾ ਹੀ ਸੀ, ਉਹਦੇ ਆਧਾਰ ਤੇ ਜਾਤ ਬਣਾ ਕੇ ਰੱਖਤੀ, ਸਿਸਟਮ ਹੀ ਇਦਾਂ ਦਾ ਨੀਚ ਕਿਵੇਂ ਹੋ ਗਿਆ। ਜੁੱਤੀ ਤੇ ਸਾਨੂੰ ਅਸੀਂ ਪਾਉਣੀ ਹੋਈ ਪਾਉਣੀ, ਸਭ ਨਹੀਂ ਪਾਉਣੀ, ਲੋੜਾਂ ਤੇ ਸਰੀਰ ਦੀਆਂ ਪੂਰੀਆਂ ਹੋਣਗੀਆਂ, ਹਰ ਚੀਜ਼ ਨੂੰ ਹੱਥ ਤੇ ਪਹਿਲਾਂ। ਆਪਾਂ ਸ਼ਨੀਵਾਰ ਦੇ ਦੀਵਾਨ ਵਿੱਚ ਵੀ ਸ਼ਬਦ ਵਿਚਾਰ ਇਹੋ ਹੀ ਕੀਤੀ ਸੀ ਨਾ, ਇਸ ਵਾਰ ਜਿਹੜੇ ਗਏ ਸੀ ਉਹਨਾਂ ਨੂੰ ਪਤਾ ਹੋਏਗਾ ਵੀ ਜੇ ਸੋਨਾ ਵਰਤਦੇ ਆ ਸੋਨੇ ਨੂੰ ਵੀ ਪਹਿਲਾਂ ਗਰੀਬ ਲੋਕ ਹੀ ਉਹਦੇ ਚੋਂ ਕੱਢਦੇ ਨੇ, ਖਾਣਾ ਚੋਂ, ਕੱਪੜਾ ਵਰਤਦੇ ਆ ਕੱਪੜੇ ਨੂੰ ਵੀ, ਉਹ ਵੀ ਸਿਉਣ ਵਾਲੇ ਬੰਦੇ ਹੋਰ ਨੇ, ਜੇ ਫੁੱਲ ਅਸੀਂ ਵਰਤਦੇ ਹਾਂ ਤੇ ਫੁੱਲ ਤੋੜਨ ਵਾਲੇ ਹੋਰ ਨੇ, ਹਰ ਚੀਜ਼ ਪਹਿਲਾਂ ਉਹਨਾਂ ਲੋਕਾਂ ਦੇ ਹੱਥਾਂ 'ਚ ਜਾਂਦੀ ਹੈ। ਮਾੜੀਆਂ ਪਿੱਟੀਆਂ ਕਿਵੇਂ ਗਈਆਂ, ਉਹ ਚੀਜ਼ ਨੂੰ ਵਰਤ ਲੈਂਦਾ, ਬੰਦੇ ਨੂੰ ਕਹਿੰਦਾ ਤੂੰ ਪਰੇ ਚੱਲ, ਤੂੰ ਫੁੱਲ ਤੋੜ ਕੇ ਲਿਆ, ਫੁੱਲ ਮੈਂ ਵਰਤ ਲੈਂਦਾ, ਸੋਨਾ ਮੈਂ ਵਰਤ ਲੈਂਦਾ, ਖਾਣਾ 'ਚੋਂ ਕੱਢੋ, ਪਰ ਤੂੰ ਪਰੇ ਚੱਲ, ਤੂੰ ਛੋਟੀ ਜਾਤ ਦਾ ਹੋ ਗਿਆ। ਇਹ ਕਿਵੇਂ ਹੋ ਗਈ ਗੱਲ? ਅਸਲ ਵਿੱਚ ਕਮੀਨੇ ਉਹ ਲੋਕ ਸੀ ਜਿਨ੍ਹਾਂ ਨੇ ਜਾਤਾਂ ਪਾਤਾਂ ਬਣਾਈਆਂ, ਕਹਿੰਦੇ ਸਾਨੂੰ ਕਮੀਨ ਮਾੜੇ ਛੋਟੀ ਜਾਤ ਵਾਲੇ ਕਹਿੰਦੇ ਐ, ਮਾਲਕਾ ਇੱਥੇ ਤੇ ਮੈਂ ਵੱਡਿਆਂ ਵੱਡਿਆਂ ਦਾ, ਵੱਡੇ ਵੱਡੇ ਮਹਿਲਾਂ ਵਾਲਿਆਂ ਦਾ ਹਾਲ ਵੇਖ ਰਿਹਾ, ਵੱਡੇ ਵੱਡਿਆਂ ਦਾ ਹਾਲ ਵੇਖ ਲਿਆ, ਉੱਚੇ ਕਹਾਉਣ ਵਾਲਿਆਂ ਦਾ ਹਾਲ ਵੇਖ ਲਿਆ ਮੈਂ, ਪਰ ਮੈਂ ਤੇ ਤੇਰਾ ਗਰੀਬ ਜਿਹਾ ਬੰਦਾ, ਮੈਂ ਤੇ ਤੇਰੀ ਸ਼ਰਨ ਮੰਗਦਾ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਮੈਨੂੰ ਤੇ ਪੰਗਤ ਵੀ ਮੇਰੀ, ਮੈਨੂੰ ਬੰਦੇ ਵੀ ਅੱਡੀ ਹੈ, ਅਲੱਗ ਬੰਦੇ ਆ, ਮੈਨੂੰ ਤਾਂ ਵੱਖਰਾ ਬੰਦੇ ਆ, ਮੇਰੇ ਤੇ ਭਾਂਡੇ ਵੀ ਪਰੇ ਰੱਖਦੇ ਆ, ਸਾਡੀ ਤੇ ਪਾਂਤ ਵੀ ਵੱਖਰੀ ਹੈ, ਵੇਖੋ ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਉੱਛਾ ਜਨਮ ਹਮਾਰਾ, ਮੈਂ ਤੇ ਮਾਲਕਾ ਤੇਰੀ ਸ਼ਰਨ ਵਿੱਚ ਆ ਗਿਆ, ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ, ਮੈਂ ਤੇ ਤੇਰੀ ਸ਼ਰਨ 'ਚ ਆਇਆ। ਆ ਸਾਰਾ ਕੁਝ ਹਾਲ ਵੇਖ ਕੇ ਜਦੋਂ ਮੈਂ ਵੇਖਦਾ ਮਨਾ ਹੈ ਕੀ ਹੈ ਤੇਰਾ, ਇੱਥੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਕੀ ਲੈ ਜਾਣਾ ਇੱਥੇ ਕਿਸੇ, ਕਾਹਦਾ ਮਾਣ ਕਰਦੇ ਹਾਂ ਫਿਰ ਅਸੀਂ। ਕਾਹਦਾ ਮਾਣ ਕਰਦੇ ਆ ਚਮੜੀ ਦਾ ਸਰੀਰ ਦਾ ਕਾਹਦਾ ਮਾਣ ਹੈ ਆ ਸਰੀਰ ਦਾ ਕਾਹਦਾ ਮਾਣ ਹੈ ਇਸ ਕਰਕੇ ਸਤਿਗੁਰ ਜੀ ਦੀ ਬਾਣੀ ਦਾ ਗਿਆਨ ਲਈਏ ਤਾਂ ਜੋ ਸਾਡਾ ਦਿਮਾਗ ਟਿਕਾਣੇ ਰਵੇ ਅਸੀਂ ਹੋਛੇ ਬਣ ਜਾਂਦੇ ਹਾਂ ਜੀ ਹੋਛੇ ਬਣ ਜਾਂਦੇ ਹਾਂ ਜਦੋਂ ਗੁਰਬਾਣੀ ਦੇ ਥੋੜੇ ਵੱਜਦੇ ਰਹਿਣ ਫਿਰ ਸਾਡੇ ਚਿੱਪ ਨਿਕਲਦੇ ਰਹਿੰਦੇ ਐ ਫਿਰ ਸਾਡੇ ਚਿੱਪ ਨਿਕਲਦੇ ਰਹਿੰਦੇ ਐ ਫਿਰ ਦਿਮਾਗ ਸੈੱਟ ਰਹਿੰਦਾ ਹੈ ਅਸੀਂ ਟਿਕਾਣੇ ਤੇ ਰਹਿੰਦੇ ਹਾਂ ਜਦੋਂ ਬੋਲ ਬੋਲ ਕੇ ਬਾਣੀ ਦੇ ਸ਼ਬਦ ਗਾਇਆ ਕਰਾਂਗੇ ਬਾਣੀ ਪੜ੍ਹਿਆ ਕਰਾਂਗੇ ਫਿਰ ਉਹਦੇ ਨਾਲ ਫਿਰ ਸਾਨੂੰ ਗਿਆਨ ਦੇ ਐਸੇ ਥੋੜੇ ਪੈਂਦੇ ਰਹਿਣਗੇ ਕਿ ਦਿਮਾਗ ਸੈੱਟ ਰਹੇਗਾ ਫਿਰ ਹੰਕਾਰ ਨਹੀਂ ਹਾਵੀ ਹੋ ਸਕਦਾ ਸਾਡੇ ਉੱਤੇ ਫਿਰ ਕੰਟਰੋਲ 'ਚ ਰਵਾਂਗੇ ਕੰਟਰੋਲ ਵਿੱਚ ਤੇ ਜਿਹੜਾ ਕੰਟਰੋਲ ਵਿੱਚ ਰਹਿੰਦਾ ਜਿਹਦਾ ਮਾਈਂਡ ਗੁਰੂ ਦੇ ਹੱਥ 'ਚ ਰਹਿੰਦਾ ਫਲਾਣਾ ਬੰਦਾ ਫਲਾਣੇ ਦੇ ਹੱਥ 'ਚ ਹੈ ਇਹਦਾ ਕਿਵੇਂ ਫਲਾਣਾ ਦੇ ਫਲਾਣੇ ਦੇ ਹੱਥ 'ਚ ਹੀ ਹੈ ਜਿਹਦਾ ਮਾਈਂਡ ਕੰਟਰੋਲ 'ਚ ਗੁਰਬਾਣੀ ਦੇ ਗਿਆਨ ਨਾਲ ਹੋ ਗਿਆ ਸਮਝ ਲਓ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਉਹ ਹਮੇਸ਼ਾ ਆਨੰਦ 'ਚ ਰਹਿ ਸਕਦਾ ਸੋ ਸਭ ਨੂੰ ਬੇਨਤੀ ਹੈ ਵੀ ਸਹਿਜ ਪਾਠ ਘਰੋ ਕਰੀ ਕਰਿਆ ਕਰੋ ਭੈਣਾਂ ਵੀ ਵੀਰ ਵੀ ਪੋਥੀਆਂ ਲੈ ਆਓ ਗੁਰਬਾਣੀ ਦਾ ਗਿਆਨ ਘਰ ਘਰ ਵਿੱਚ ਫੈਲਣਾ ਚਾਹੀਦਾ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਗੁਰੂ ਦੇ ਬਚਨ ਸਾਡੇ ਮਨ ਵਿੱਚ ਵਸਣ ਤਾਂ ਸਾਡਾ ਪਾਰ ਉਤਾਰਾ ਹੋਣਾ ਪਿਆਰਿਓ ਤਾਂ ਭਲਾ ਹੋਣਾ ਇਸ ਇਲਾਕੇ ਵਿੱਚ ਲੁਧਿਆਣੇ ਦਾ ਏਰੀਆ ਸਮਝ ਲਓ ਪੈ ਜਾਂਦਾ ਹੈ ਇਹਨਾਂ ਸ਼ਹਿਰਾਂ ਦੇ ਇਸ ਇਲਾਕੇ ਦੇ ਵਿੱਚ ਕਾਫੀ ਸਮਝਦਾਰ ਲੋਕ ਨੇ ਆਮ ਇਲਾਕਿਆਂ ਸਾਰਿਆਂ ਵਿੱਚ ਜਾਂਦੇ ਆ ਪਰ ਕਾਫੀ ਤੇਜ਼ ਨੇ ਵਿੱਚ ਵਿਚਾਲਾ ਜਿਹਾ ਕਿ ਇੱਧਰ ਨੂੰ ਕਹਿੰਦੇ ਨੇ ਬੈਕਵਰਡ ਹੈ ਜੀ ਦੁਆਬਾ ਥੋੜ੍ਹਾ ਜਿਹਾ ਜ਼ਿਆਦਾ ਐਡਵਾਂਸ ਹੈ ਆ ਵਿੱਚ ਵਿਚਾਲਾ ਜਿਹਾ ਹਰ ਗੱਲ ਸਮਝਣ ਵਾਲੇ ਹੋ ਤੁਸੀਂ ਕੋਈ ਬਹੁਤੇ ਅਣਜਾਣ ਨਹੀਂ ਇਸ ਕਰਕੇ ਸਭ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਸਹਿਜ ਪਾਠ ਘਰ ਘਰ ਕਰਨੇ ਸ਼ੁਰੂ ਕਰੋ ਗੁਰਬਾਣੀ ਦਾ ਗਿਆਨ ਹੋਵੇ ਤਾਂ ਜੋ ਸਾਨੂੰ ਬੁੱਧੂ ਨਾ ਬਣਾ ਸਕੇ ਕੋਈ ਸਾਨੂੰ ਠੱਗ ਨਾ ਸਕੇ ਕੱਲ ਮੈਂ ਸਹਿਜ ਪਾਠ ਕਰਨ ਵਾਸਤੇ ਡਟ ਕੇ ਬੇਨਤੀ ਕੀਤੀ ਸੀ ਅੱਜ ਫਿਰ ਬੇਨਤੀ ਕਰਦਾ ਵੀ ਘਰ ਘਰ ਸਹਿਜ ਪਾਠ ਰੱਖੋ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਕਿ ਆ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਬਹੁਤ ਪਿਆਰ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਨਗਰ ਨਿਵਾਸੀਆਂ ਨੇ ਉਦਮ ਕੀਤਾ ਹੈ ਸੇਵਾ ਕੀਤੀ ਹੈ ਬਹੁਤ ਚਾਅ ਨਾਲ ਸੇਵਾ ਕੀਤੀ ਹੈ ਸਾਰਿਆਂ ਨੇ ਬਸ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰੀਏ ਇਲਾਕੇ ਦੇ ਵਿੱਚ ਫਰਕ ਪੈਣਾ ਚਾਹੀਦਾ ਤਾਂ ਲਾਭ ਹੈ ਕਿ ਫਰਕ ਪੈਣਾ ਚਾਹੀਦਾ ਬਸ ਇਦਾਂ ਹੀ ਅਸੀਂ ਸਿੱਖਣਾ ਹੈ ਭਾਈ ਮਤੀ ਦਾਸ ਵਰਗੇ ਸਤੀ ਦਾਸ ਵਰਗੇ ਦਿਆਲਾ ਜੀ ਵਰਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗਏ ਸੀਸ ਉੱਤੇ ਆ ਰਹਾ ਸੀ ਫਿਰ ਵੀ ਹੱਸਦਾ ਸੀ ਕਹਿੰਦੇ ਤੂੰ ਰੋਂਦਾ ਕਿਉਂ ਨਹੀਂ ਤੈਨੂੰ ਦਰਦ ਨਹੀਂ ਹੁੰਦਾ ਕਹਿੰਦੇ ਹੱਸਣਾ ਗੁਰੂ ਨੇ ਸਿਖਾ ਤਾਂ ਸਿੱਖੇ ਹੋਏ ਆ ਅਸੀਂ ਆਨੰਦ 'ਚ ਰਹਿਣਾ ਸਿੱਖ ਗਏ ਹਾਂ ਤਾਂ ਸਿੱਖਾਂ ਅਸੀਂ ਸਿੱਖੇ ਹੋਏ ਹਾਂ ਆਨੰਦ 'ਚ ਕਿਵੇਂ ਰਹਿਣਾ ਤੇ ਮਤੀ ਦਾਸ ਦੇ ਸਿਰ ਤੇ ਜਦੋਂ ਆਰਾ ਸੀ ਨਾ ਮੈਂ ਇੱਕ ਮਿੰਟ ਵਾਸਤੇ ਬੇਨਤੀ ਕਰ ਦਿੰਦਾ ਆਰਾ ਜਦੋਂ ਸਿਰ ਤੇ ਰੱਖਿਆ ਤੇ ਮਤੀ ਦਾਸ ਨੂੰ ਕਹਿੰਦੇ ਤੇਰੀ ਅੰਤਮ ਇੱਛਾ ਕੀ ਹੈ ਤੇ ਭਾਈ ਮਤੀ ਦਾਸ ਕਹਿੰਦਾ ਹੈ ਵੀ ਮੇਰਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਜਰੇ ਵੱਲ ਮੂੰਹ ਕਰ ਦਿਓ ਪਿੰਜਰੇ ਵੱਲ ਮੂੰਹ ਕਰਦਾ ਤੇ ਮਤੀ ਦਾਸ ਨੇ ਇਦਾਂ ਬੇਨਤੀ ਕੀਤੀ ਗੁਪਤੀ ਕਹਿੰਦਾ ਮਹਾਰਾਜ ਜਿੱਥੇ ਗਏ ਆ ਆਗਿਆ ਲੈ ਕੇ ਜਾਂਦੇ ਸੀ ਆ ਹੁਣ ਤੇ ਦੁਨੀਆ ਚੋਂ ਚੱਲੇ ਆ ਕੋਈ ਜਾਂਦੀ ਵਾਰੀ ਕੋਈ ਉਪਦੇਸ਼ ਤੇ ਦਿਓ ਕੋਈ ਇਸ਼ਾਰਾ ਕਰ ਦਿਓ ਇਦਾਂ ਬੇਨਤੀ ਕੀਤੀ ਗੁਰੂ ਜੀ ਸਮਝ ਗਏ ਵੀ ਇਹ ਉਪਦੇਸ਼ ਮੰਗਦਾ ਕੋਈ ਸਿੱਖਿਆ ਦਿਓ ਗੁਰੂ ਜੀ ਨੇ ਕੇਸਾਂ ਚੋਂ ਕੰਘਾ ਕੱਢਿਆ ਕੇਸਾਂ ਚੋਂ ਕੰਘਾ ਕੱਢ ਕੇ ਕੰਘੇ ਦੇ ਦੰਦਿਆਂ ਤੇ ਇਦਾਂ ਉਂਗਲ ਫੇਰੀ ਉਂਗਲ ਫੇਰ ਕੇ ਕੰਘਾ ਫੇਰ ਕੇਸਾਂ ਚ ਸਜਾ ਲਿਆ ਲੈ ਇੰਨੇ ਚ ਹੀ ਸਮਝਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕਿਹਾ ਪਰ ਇੰਨੇ ਚ ਵਿੱਚ ਕੀ ਸਮਝ ਗਿਆ ਮਤੀ ਦਾਸ ਕੇਸਾਂ ਚੋਂ ਕੰਘਾ ਕੱਢ ਕੇ ਦੰਦਿਆਂ ਤੇ ਉਂਗਲ ਫੇਰ ਕੇ ਮਰਦ ਨੇ ਕਿਹਾ ਆ ਦੋ ਪੈਸੇ ਦੀ ਲੱਕੜੀ ਹੈ ਮੇਰੇ ਸਿਰ ਤੇ ਬੈਠੀ ਹੈ ਸਿਰ ਤੇ ਕਿਉਂ ਬਹਿਗੀ ਕਿਉਂਕਿ ਇਹਨੇ ਆਪਣੇ ਆਪ ਵਿੱਚ ਆਰੀ ਫਰਵਾਈ ਹੈ ਤਾਂ ਹੀ ਕੰਘਾ ਬਣਦਾ ਤੇ ਮਤੀ ਦਾਸ ਅੱਜ ਜੇ ਆਪਣੇ ਆਪ ਵਿੱਚ ਆਰੀ ਫਰਵਾ ਲੇਗਾ ਨਾ ਤੈਨੂੰ ਸਾਰੀ ਕੌਮ ਨੇ ਸੱਚੇ ਪੰਥ ਦਰਦੀਆਂ ਨੇ ਤੈਨੂੰ ਸਿਰ ਤੇ ਬਾਹ ਲੈਣਾ ਆਖੋ ਸਤਨਾਮ ਵਾਹਿਗੁਰੂ ਤੈਨੂੰ ਕੌਮ ਨੇ ਸਿਰ ਤੇ ਬਾਹ ਲੈਣਾ ਜੇ ਅੱਜ ਆਪਣੇ ਆਪ ਵਿੱਚ ਆਰਾ ਫਰਵਾ ਲੇਗਾ ਮਤੀ ਦਾਸ ਨੂੰ ਇਸ਼ਾਰਾ ਕਰਤਾ ਗੁਰੂ ਸਾਹਿਬ ਨੇ ਮਤੀ ਦਾਸ ਸਮਝ ਗਿਆ ਉੱਥੇ ਸਿਰ ਝੁਕਾ ਦਿੱਤਾ ਅੱਜ ਵੇਖੋ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਬੰਦ ਬੰਦ ਖੋਪਰੀਆਂ ਚਰਖੜੀਆਂ ਤੇ ਅੱਗੇ ਫਿਰ ਤਨ ਆਰਿਆਂ ਨਾਲ ਚਰਾਏ। ਤੇ ਕੌਣ ਆ ਗਿਆ ਸਾਹਮਣੇ ਸਾਡੇ? ਮਤੀ ਦਾਸ ਆ ਗਿਆ ਨਾ ਸਾਹਮਣੇ, ਆਰਿਆਂ ਨਾਲ ਚਰਾਏ। ਉਹ ਬੜਾ ਖੁਸ਼ ਖੁਸ਼ ਕਹਿੰਦਾ ਠੀਕ ਹੈ। ਉਹ ਕਹਿੰਦੇ ਵੀ ਤੇਰੀ ਦੂਜੀ ਅੰਤਮ ਇੱਛਾ ਕੀ? ਹਾਲਾਂਕਿ ਹੁੰਦੀ ਨਹੀਂ ਕੋਈ ਦੂਜੀ ਅੰਤਮ ਇੱਛਾ। ਉਹਨਾਂ ਨੂੰ ਸਵਾਦ ਬੜਾ ਆਵੇ ਸਿੱਖ ਦੀਆਂ ਗੱਲਾਂ ਕਰਦਾ ਜਦੋਂ, ਉਹ ਖੁਸ਼ ਖੁਸ਼ ਆਨੰਦ ਜੇ ਵਿੱਚ ਖੜਾ ਹੈ, ਖੁਸ਼ ਬਹੁਤ ਹੈ ਰੰਗ ਚ। ਕਹਿੰਦੇ ਤੇਰੀ ਦੂਜੀ ਅੰਤਮ ਇੱਛਾ ਕੀ? ਭਾਈ ਮਤੀ ਦਾਸ ਕਹਿੰਦਾ ਫਿਰ ਇੱਦਾਂ ਕਰੋ, ਤੁਸੀਂ ਨਾ ਆਰਾ ਤਿੱਖਾ ਕਰ ਲਓ, ਮੈਂ ਆਪਣਾ ਮਨ ਤਿੱਖਾ ਕਰ ਲਾਂਗਾ। ਕਹਿੰਦੇ ਆਰਾ ਤੇ ਅਸੀਂ ਸਾਣ ਤੇ ਲਾ ਦਿਆਂਗੇ, ਤੂੰ ਮਨ ਤਿੱਖਾ ਕਾਹਦੇ ਨਾਲ ਕਰੇਂਗਾ? ਕਹਿੰਦੇ ਜਪਜੀ ਸਾਹਿਬ ਪੜ੍ਹ ਕੇ ਗੁਰੂ ਜੀ ਨੇ ਸਾਨੂੰ ਤਰੀਕਾ ਦੱਸਿਆ, ਮਨ ਕਾਇਮ ਹੋ ਜਾਂਦਾ, ਬਚਨ ਪੜ੍ਹਾਂਗੇ ਗੁਰੂ ਸਾਹਿਬ ਦੇ। ਉਹ ਜਦੋਂ ਆਰਾ ਤਿੱਖਾ ਕਰਦੇ ਐ ਵਾਪਸ ਆਏ, ਹੁਣ ਲੱਗੇ ਨਾ ਚੀਰਨ, ਕਹਿੰਦੇ ਹੋਰ ਵੀ ਇੱਛਾ ਦੱਸਦੇ ਕੋਈ ਵੀ, ਸ਼ਾਇਦ ਹੁਣ ਕੀ ਬੋਲੂ ਵੇਖਦੇ ਆ। ਉਹਨਾਂ ਨੂੰ ਸਵਾਦ ਗੱਲਾਂ 'ਚ ਹੀ ਸਵਾਦ ਆਉਂਦਾ ਵੀ ਹੁਣ ਵੇਖਦੇ ਕੀ ਬੋਲਦਾ, ਹੁਣ ਦੱਸ। ਕਹਿੰਦਾ ਜੇ ਤੀਜੀ ਪੁੱਛਦੇ ਹੋ ਫਿਰ ਤੀਜੀ ਮੇਰੀ ਇੱਛਾ ਇਹ ਹੈ ਵੀ ਚੀਰ ਸਿੱਧਾ ਰੱਖਿਓ, ਚੀਰ ਸਿੱਧਾ ਰੱਖਿਓ। ਕਹਿੰਦੇ ਇਹ ਕਿਉਂ ਕਹਿੰਦਾ? ਕਹਿੰਦੇ ਤੁਹਾਡੇ ਹੱਥ ਕੰਬਦੇ ਐ ਏਦਾਂ ਏਦਾਂ, ਜੇ ਹੱਥ 'ਚ ਕੰਬੀ ਜਾਂਦੇ ਨੇ ਆਰਾ। ਹੁਣ ਜੁਰਤ ਉਹਦੀ, ਰੋਹਬ ਇੰਨਾ ਉਹਦਾ, ਤੁਹਾਡੇ ਹੱਥ ਕੰਬੀ ਜਾਂਦੇ ਐ ਤੇ ਮੈਨੂੰ ਡਰ ਇਹ ਲੱਗਦਾ ਵੀ ਹੱਥ ਤੁਹਾਡੇ ਕੰਬਦੇ ਐ ਤੇ ਚੀਰ ਟੇਢਾ ਹੋ ਜਾਣਾ। ਹੱਥ ਤੁਹਾਡੇ ਕੰਬਦੇ ਐ, ਇਤਿਹਾਸ ਸਾਡਾ ਵਿਗਾੜ ਦਿਓਗੇ, ਸਿੱਖਾਂ ਦਾ ਇਤਿਹਾਸ ਵਿਗਾੜ ਦਿਓਗੇ, ਹੱਥ ਤੁਹਾਡੇ ਕੰਬਦੇ ਐ, ਇਤਿਹਾਸ ਸਾਡਾ ਵਿਗੜ ਜਾਣਾ ਹੈ, ਚੀਰ ਸਿੱਧਾ ਰੱਖਿਓ। ਕਿਉਂ? ਕਿਉਂਕਿ ਲੋਕ ਕੱਲ ਨੂੰ ਇਹ ਨਾ ਕਹਿਣ ਵੀ ਮਤੀ ਦਾਸ ਆਰੇ ਥੱਲੇ ਕੰਬਦਾ ਹੋਏਗਾ, ਹਿੱਲਦਾ ਹੋਏਗਾ। ਚੀਰ ਐ ਜਾਣ ਦਿਓ ਸਿੱਧਾ, ਸਾਡਾ ਇਤਿਹਾਸ ਨਾ ਵਿਗਾੜਿਓ। ਸਿੱਖਾਂ ਦਾ ਇਤਿਹਾਸ ਬੜਾ ਵੱਖਰਾ ਹੁੰਦਾ ਹੈ, ਵੇਖੋ ਕਿੱਥੇ ਭਾਈ ਮਤੀ ਦਾਸ ਵਰਗੇ, ਕਿੱਥੇ ਅਸੀਂ ਅੱਜ ਦੇ ਸਿੱਖ। ਸਾਡਾ ਸਿੱਖਾਂ ਦਾ ਇਤਿਹਾਸ ਨਾ ਵਿਗੜੇ। ਅੱਜ ਤੇ ਗਦਾਰੀਆਂ ਕਰਨ ਵਾਲਿਆਂ ਦਾ ਵੇਖੋ ਕਿੱਦਾਂ ਦਾ ਸਿਸਟਮ ਬਣ ਗਿਆ, ਕਿੱਥੋਂ ਚੱਲੇ ਸੀ ਸਿੱਖ ਆਪਾਂ, ਕਿੱਥੇ ਪਹੁੰਚ ਗਏ, ਕਿੱਥੇ। ਆਰੇ ਨਾਲ ਤਨ ਚਰਵਾਇਆ, ਹੱਸਦੇ ਹੱਸਦੇ ਨੇ। ਉਹ ਕਹਿੰਦੇ ਤੁਹਾਨੂੰ ਇੰਨਾ ਆਨੰਦ 'ਚ ਰਹਿਣਾ ਸਿਖਾਇਆ ਕਿੰਨੇ ਆ? ਕਹਿੰਦੇ ਗੁਰੂ ਨੇ ਸਿਖਾਇਆ ਹੈ। ਬਸ ਆਹ ਗੱਲ ਭੁੱਲਿਓ ਨਾ, ਜਿਹਨੂੰ ਬੰਸਰੀ ਵਜਾਉਣੀ ਆਉਂਦੀ ਹੈ ਨਾ, ਉਹ ਹਰ ਥਾਂ ਤੇ ਵਜਾ ਸਕਦਾ। ਜਿਹਨੂੰ ਆਨੰਦ 'ਚ ਰਹਿਣਾ ਆਉਂਦਾ ਹੈ, ਉਹ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਜ਼ਿੰਦਗੀ ਵਿੱਚ, ਉਹ ਖੁਸ਼ ਰਹਿ ਸਕਦਾ ਹੈ। ਜਿਹਨੂੰ ਗੁਰੂ ਤੋਂ ਅਕਲ ਲੈ ਕੇ ਖੁਸ਼ ਰਹਿਣਾ ਆ ਗਿਆ, ਉਹ ਤੇ ਸਾਹਮਣੇ ਪੁੱਤ ਸ਼ਹੀਦ ਹੁੰਦੇ ਸੀ, ਗੁਰੂ ਗੋਬਿੰਦ ਸਿੰਘ ਕਹਿੰਦੇ ਉੱਤੇ ਗੜੀ ਤੇ ਖੜੇ ਵੀ ਖੁਸ਼ੀ ਸੀ, ਕਹਿੰਦੇ ਖੁਸ਼ੀ ਆ ਮੈਂ ਅੱਜ ਵੀ। ਮਾਰਾ ਤੁਹਾਡੇ ਪੁੱਤ ਸ਼ਹੀਦ ਹੁੰਦੇ ਨੇ, ਜਕਾਰੇ ਲਾਉਂਦੇ ਰਹੇ, ਕਹਿੰਦੇ ਆਪਾਂ ਖੁਸ਼ ਰਹਿਣਾ ਸਿੱਖਿਆ ਹੋਇਆ ਹੈ, ਮੈਨੂੰ ਸਿਖਾ ਗਏ ਗੁਰੂ ਤੇਗ ਬਹਾਦਰ ਸਾਹਿਬ, ਮੈਂ ਬਾਣੀ ਪੜ੍ਹ ਕੇ ਸਿੱਖਿਆ ਹੋਇਆ, ਮੈਨੂੰ ਪਤਾ ਹੈ। ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਵੀ ਖੁਸ਼ ਰਹੇ। ਸੋ ਇਹ ਖੁਸ਼ ਰਹਿਣ ਦੀ ਕਲਾ ਹੈ, ਉਸਤਾਦਾਂ ਤੋਂ ਸਿੱਖੋ। ਆ ਬੈਠੇ ਉਸਤਾਦ ਸਾਡੇ, ਸਾਡੇ ਉਸਤਾਦ ਨੇ ਸਤਿਗੁਰੂ। ਆ ਭਗਤ ਕਬੀਰ ਸਾਹਿਬ ਤੋਂ ਸਿੱਖੀਏ, ਰਵਿਦਾਸ ਜੀ ਤੋਂ ਸਿੱਖੀਏ, ਆ ਸਾਰੇ ਭਗਤ, ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਹ ਸਾਡੇ ਉਸਤਾਦ ਬਣ ਜਾਣ। ਇਹਨਾਂ ਤੋਂ ਸਿੱਖੋ ਵੀ ਚੜ੍ਹਦੀ ਕਲਾ ਵਿੱਚ ਕਿਵੇਂ ਰਹੀਦਾ, ਆਨੰਦ ਵਿੱਚ ਕਿਵੇਂ ਰਹੀਦਾ, ਹਰ ਸਮੇਂ ਆਨੰਦ 'ਚ ਰਹਿਣਾ ਸਿੱਖੋ, ਹਰ ਕੰਮ ਨੂੰ ਟਾਈਮ ਤੇ ਕਰੋ। ਨੌਜਵਾਨੋ, ਵੀਰੋ, ਆ ਇੱਕ ਦੋ ਗੱਲਾਂ ਨੋਟ ਕਰੋ, ਹਰ ਕੰਮ ਨੂੰ ਟਾਈਮ ਤੇ ਕਰਨ ਦੀ ਆਦਤ ਪਾਓ, ਸਟ੍ਰੈਸ ਅੱਧੀ ਘੱਟ ਜਾਂਦੀ ਹੈ। ਮੈਂ ਕਹਿੰਦਾ ਅਸੀਂ ਅੱਜ, ਮੈਂ ਪਰਮੇਸ਼ਰ ਦੁਆਰ ਤੋਂ ਜਦੋਂ ਤੁਰਿਆ ਨਾ, ਅਸੀਂ ਲੇਟ ਹੋ ਗਿਆ, ਮੈਂ ਥੋੜ੍ਹੇ ਜਿਹੇ ਉੱਥੇ ਕੰਮ ਚੱਲਦੇ ਨੇ, ਮਿਸਤਰੀ ਲੱਗੇ ਸੀ, ਕਾਰੀਗਰ ਜਿਹੜੇ, ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਆ ਕੁਛ ਵੇਖਣ ਵਾਲਾ ਮਾੜਾ ਜਿਹਾ ਦੱਸਿਓ ਵੀ ਇਹਨੂੰ ਕਿਵੇਂ ਜੇ ਕਰੀਏ। ਮੈਂ ਉੱਧਰ 10 ਮਿੰਟ ਮੇਰੇ ਲੱਗ ਗਏ ਗੇੜਾ, ਵੈਸੇ ਤੇ ਕੋਸ਼ਿਸ਼ ਕੀਤੀ ਮੈਂ ਟਾਈਮ ਤੇ ਬੈਠਾਂ ਗੱਡੀ 'ਚ, ਪਰ 10 ਮਿੰਟ ਲੇਟ ਹੋ ਗਿਆ। ਫਿਰ ਮਲੇਰਕੋਟਲੇ ਜਾਮ ਲੱਗ ਗਿਆ ਥੋੜ੍ਹਾ ਜਿਹਾ, 10 ਕੁ ਮਿੰਟ ਉਹਨੇ ਲੇਟ ਕਰ। ਮੈਂ ਇੱਥੇ ਪਹੁੰਚਿਆ 2:10 ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ 2:05 ਪਹਿਲਾਂ ਆਵਾਂ, ਉਹ ਮੇਰੇ 10 ਮਿੰਟ ਲੇਟ ਹੋ ਗਏ। ਪਰ ਜਿੰਨਾ ਚਿਰ ਮੈਂ ਉੱਥੋਂ ਗੱਡੀ 'ਚ ਰਿਹਾ ਮਲੇਰਕੋਟਲੇ ਤੋਂ, ਉਹ ਮੇਰੇ ਸਟ੍ਰੈਸ ਦਿਮਾਗ 'ਤੇ ਰਹੀ, ਨਿਕਲੀ ਨਹੀਂ। ਕਿਉਂਕਿ ਜਦੋਂ ਸਾਡਾ ਬੈਲੈਂਸ ਹਿੱਲਦਾ ਹੈ ਨਾ, ਸਟ੍ਰੈਸ 'ਚ ਬੰਦਾ ਉਦੋਂ ਆਉਂਦਾ ਹੈ ਜਦੋਂ ਸਾਡਾ ਸਿਸਟਮ ਵਿਗੜਦਾ ਹੈ। ਇਹ ਸਟ੍ਰੈਸ ਹੀ ਨਰਕ ਬਣ ਜਾਂਦੀ ਹੈ ਜੀ, ਨਰਕ ਬਣ ਜਾਂਦੀ ਹੈ। ਹਰ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਈਏ, ਆਪਣੀ ਲਾਈਫ ਨੂੰ ਬੈਲੈਂਸ ਵਿੱਚ ਰੱਖੀਏ, ਖਾਣ ਦਾ ਸਿਸਟਮ ਠੀਕ ਰੱਖੋ, ਐਕਸਰਸਾਈਜ਼ ਕਰਨੀ, ਭੱਜ ਨੱਠ ਕਰਨੀ, ਸੈਰ ਕਰਨੀ, ਘਰ ਦੇ ਕੰਮ ਕਰਨੇ, ਆਪਣੇ ਆਪ ਨੂੰ ਹਲਾਈਏ, ਸਿਹਤ ਨੂੰ ਕਾਇਮ ਰੱਖੀਏ, ਘੱਟ ਖਾਣਾ ਪਰ ਐਕਸਰਸਾਈਜ਼ ਕਰਨੀ, ਮਿਹਨਤ ਕਰਨੀ, ਰੱਜ ਕੇ ਖਾ ਲਓ, ਜ਼ਿਆਦਾ ਖਾ ਲਓ ਪਰ ਉਹਨਾਂ ਫਿਰ ਕੰਮ ਵੀ ਜ਼ਿਆਦਾ ਕਰੋ। ਖੇਤਾਂ 'ਚ ਕੰਮ ਕਰਨ ਵਾਲੇ 10 ਰੋਟੀ ਵੀ ਖਾ ਲੈਣ ਕੋਈ ਫਰਕ ਨਹੀਂ ਪੈਂਦਾ, ਪਰ ਜਿਹਨੇ ਵਿਹਲਣ ਨੇ ਸਾਰਾ ਦਿਨ ਤਾਸ਼ ਖੇਡਣੇ ਨੇ ਉਹ ਨਾ 10 ਖਾਵੇ, ਉਹ ਧਿਆਨ ਰੱਖੇ। ਹਰ ਕੰਮ ਸਹੀ ਕਰਨਾ ਸ਼ੁਰੂ ਕਰੋ, ਚਾਦਰ ਵੇਖ ਕੇ ਪੈਰ ਪਸਾਰੋ, ਖਰਚੇ ਘਟਾਓ, ਇਨਕਮ ਦੇ ਹਿਸਾਬ ਨਾਲ ਖਰਚੇ ਕਰੋ, ਹਿਸਾਬ ਨਾਲ ਖਰਚੇ ਕਰੋ, ਜਿੰਨੇ ਵਧਾਈ ਚੱਲੋਗੇ ਸਟ੍ਰੈਸ ਵੱਧਦੀ ਜਾਏਗੀ। ਆ ਬੱਲੇ ਬੱਲੇ ਹੋਵੇ ਮੁੰਡੇ ਦਾ ਵਿਆਹ ਕਰਨਾ, ਬੱਲੇ ਬੱਲੇ ਹੋਵੇ, ਉਹ ਐਸੀ ਵਿਆਹ ਦੇ ਚੱਕਰਾਂ ਵਿੱਚ ਲੋਕੀ ਇੱਥੇ ਪੈਂਦੇ ਆ, ਬਾਹਰਲੇ ਆਉਂਦੇ ਆ, ਬਾਹਰਲਿਆਂ ਦੀ ਰੀਸ ਕਰਕੇ ਫਿਰ ਸਾਡੇ ਵਾਲੇ ਵੀ ਮਰਦੇ ਆ, ਬਸ ਫਿਰ ਜਦੋਂ ਇੰਨੇ ਇੰਨੇ ਕਰਜ਼ੇ ਚੜ੍ਹ ਜਾਂਦੇ ਆ ਫਿਰ ਕੋਈ ਦਿਮਾਗ ਸੈੱਟ ਨਹੀਂ ਰਹਿੰਦਾ। ਕਰਜ਼ੇ ਸਿਸਟਮ ਵੇਖੋ, ਕਰਜ਼ੇ ਮਾਫ ਆਪਾਂ ਕਹਿੰਦੇ ਵੀ ਸਰਕਾਰ ਸਾਡੇ ਕਰਜ਼ੇ ਮਾਫ ਕਰ ਦੇਵੇ, ਆਪਾਂ ਕਹਿੰਦੇ ਨਾ ਵੀ ਸਰਕਾਰ ਸਾਡੇ ਕਰਜ਼ੇ ਮਾਫ ਕਰ ਦੇਵੇ, ਪਰ ਇਹ ਤੇ ਵੇਖਣਾ ਹੀ ਪਏਗਾ ਵੀ ਕਰਜ਼ੇ ਚਾੜੇ ਕਿਵੇਂ ਕਿਵੇਂ ਨੇ। ਕਈ ਬੰਦਿਆਂ ਨੇ ਤੇ ਚਲੋ ਕਰਜ਼ੇ ਚਾੜੇ ਨੇ ਵੀ ਚਲੋ ਵੀ ਫਸਲ ਮਰ ਗਈ, ਮੀਂਹ ਪੈ ਗਿਆ, ਯਾਰ ਹੋਈ ਹੋਈ ਨਹੀਂ, ਪਰ ਜਿਹੜੇ ਬੰਦੇ ਨੇ ਆਰਕੈਸਟਰਾ ਨਹੀਂ ਲਵਾ ਕੇ 50,000 ਕਰਜ਼ਾ ਤੇ ਸਿੱਧਾ ਉਹ ਚਾੜਿਆ ਹੋਇਆ, 50,000 ਠੇਕੇ ਵਾਲੇ ਦਾ ਚੜਿਆ ਹੋਇਆ ਬੋਤਲਾਂ ਦਾ, 50,000 ਇੱਧਰ ਚੜੇ ਆ, ਜਿਹੜੇ ਫਾਲਤੂ ਦੇ ਖਰਚੇ ਵੀ ਬਹਿ ਜਾ ਨੇ, ਜਿਹੜੇ 50,000 ਜਿਹੜਾ ਕਰਜ਼ਾ ਚਾੜਿਆ ਉਹਦਾ ਕੀ ਕਰੀਏ, ਉਹਦਾ ਕੀ ਹੋਏਗਾ, ਇਹ ਸਿਸਟਮ ਕਿਵੇਂ ਬਦਲੇਗਾ। ਠੀਕ ਹੈ ਵੀ ਕੋਈ ਮਾਰ ਪੈ ਜਾਂਦੀ ਹੈ, ਕੁਦਰਤ ਦਾ ਖੇਡ ਇਦਾਂ ਦੀ ਬਣ ਗਈ, ਫਸਲਾਂ ਮਰ ਗਈਆਂ, ਹੈਲਪ ਕਰਨੀ ਚਾਹੀਦੀ, ਉਹ ਤੇ ਚਾਹੀਦਾ ਹੀ ਚਾਹੀਦਾ, ਪਰ ਅਸੀਂ ਆਪ ਵੀ ਸਿਆਣੇ ਬਣੀਏ ਥੋੜੇ ਜਿਹੇ, ਇਹ ਚੀਜ਼ਾਂ ਦਾ ਬੋਝ ਸਾਡੇ ਦਿਮਾਗ ਤੇ ਵਧੀ ਤੁਰਿਆ ਜਾਂਦਾ, ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰੋ, ਪੜ੍ਹਾਈਆਂ ਕਰੋ, ਮਿਹਨਤ ਕਰੋ, ਹਰ ਕੰਮ ਸਹੀ ਕਰੋ ਪਿਆਰਿਓ। ਜਦੋਂ ਅਸੀਂ ਸਾਰਾ ਸਾਡਾ ਸਿਸਟਮ ਹਿੱਲਦਾ ਨਾ, ਮੈਂ ਤੁਹਾਨੂੰ ਬੇਨਤੀ ਇੱਥੇ ਪੱਖੋਵਾਲ ਦੇ ਦੀਵਾਨ ਵਿੱਚ ਵੀ ਕੀਤੀ ਸੀ, ਮੰਨਵੀ ਵੀ ਕੀਤੀ ਸੀ, ਕਿ ਜਿਹੜਾ ਬੰਦਾ ਆ ਗੱਲ ਚਲੋ ਜਾਂਦੀ ਵਾਰੀ ਪੂਰੀ ਕਰ ਦੇਣਾ, ਇੱਕ ਮਿੰਟ ਲਈ ਕੋਈ ਫਰਕ ਨਹੀਂ ਪੈਂਦਾ, ਗੱਲ ਤੁਹਾਡੇ ਪਕੜ 'ਚ ਆ ਜਾਏ ਚੰਗੀ ਤਰ੍ਹਾਂ। ਵੇਖੋ ਪ੍ਰੈਕਟੀਕਲਿਟੀ ਕੀ ਹੁੰਦੀ ਹੈ, ਜੋ ਸੁਣਦੇ ਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਜੇ ਲਾਗੂ ਨਾ ਕੀਤਾ ਫਿਰ ਸਟ੍ਰੈਸ ਆਉਂਦੀ ਹੈ ਜ਼ਿੰਦਗੀ 'ਚ। ਆਹ ਗੱਲ ਨੂੰ ਤੁਹਾਡੇ ਦਿਮਾਗ 'ਚ ਕਲਿੱਕ ਕਰਨੀ ਚਾਹੀਦੀ ਹੈ, ਨਾਮ ਜਪਣਾ ਕੀ ਹੈ, ਰੱਬ ਦੇ ਰਾਹ 'ਤੇ ਤੁਰਨਾ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਅਸਲ ਵਿੱਚ ਸਿਮਰਨ ਏਦਾਂ। ਹੁਣ ਵਿੱਚ ਬਹਿ ਕੇ ਇੱਕ ਘੰਟਾ ਦੋ ਘੰਟੇ ਬੈਠੋ, ਸ਼ਾਂਤੀ ਆ ਜਾਊ, ਬਾਣੀ ਦੇ ਅਰਥ ਵੀ ਪੜ੍ਹ ਲਓ, ਸ਼ਾਂਤੀ ਆ ਜਾਊ, ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਕਰਕੇ ਸ਼ਾਂਤੀ ਆਏ। ਸਾਡੀ ਪ੍ਰੈਕਟੀਕਲਿਟੀ ਦੇ ਵਿੱਚੋਂ ਧਰਮ ਝਲਕਣਾ ਚਾਹੀਦਾ ਹੈ, ਜਿਵੇਂ ਕਿ ਮੈਂ ਐਗਜ਼ੈਂਪਲ ਦੇ ਕੇ ਸਮਝਾਇਆ ਸੀ, ਇੱਥੇ ਵੀ ਇੱਕ ਵਾਰੀ ਬੇਨਤੀ ਕਰ ਦੇਣਾ ਸਮਝ ਆਏਗੀ। ਵੇਖਿਓ ਇੱਕ ਬੰਦੇ ਨੇ ਟ੍ਰੇਨ ਫੜਨੀ ਹੈ, ਲੁਧਿਆਣੇ ਟ੍ਰੇਨ ਫੜਨੀ ਹੈ, ਇੱਦਾਂ ਕਹਿ ਲਓ ਵੀ ਲੁਧਿਆਣੇ ਤੋਂ ਗੱਡੀ ਚੜ੍ਹਨਾ ਉਹਨੇ, ਉਹ ਬੰਦੇ ਨੂੰ ਪਤਾ ਵੀ ਮੇਰੀ ਟ੍ਰੇਨ ਚੱਲਣੀ ਹੈ 8 ਵਜੇ, ਮੈਂ ਪਹੁੰਚਣਾ ਚਾਹੀਦਾ 8:45, 8:45 ਮੈਂ ਉੱਥੇ ਹੋਵਾਂ, 8 ਵਜੇ ਟ੍ਰੇਨ ਆ ਜਾਂਦੀ ਹੈ ਰਾਈਟ ਟਾਈਮ ਤੇ। ਉਹ ਬੰਦਾ 4 ਵਜੇ ਸਵੇਰੇ ਉੱਠਿਆ, ਧਿਆਨ ਨਾਲ ਸੁਣਿਆ, 4 ਵਜੇ ਸਵੇਰੇ ਰਾਈਟ ਟਾਈਮ ਤੇ ਉੱਠ ਪਿਆ। 4 ਵਜੇ ਉੱਠ ਕੇ ਪਹਿਲਾਂ ਤੇ ਨਾ ਜੀ ਬੈੱਡ ਤੇ ਐਂ ਬਹਿ ਗਿਆ, ਬਹਿ ਕੇ ਪਤਾ ਕੀ ਕਹਿੰਦਾ, ਮਾਲਕਾ ਬੜੀ ਦੁਨੀਆ ਫੁੱਟਪਾਥਾਂ ਤੇ ਪਈ ਹੁੰਦੀ ਹੈ, ਬੜਾ ਸੋਹਣਾ ਮੈਨੂੰ ਤੂੰ ਬਿਸਤਰਾ ਦਿੱਤਾ ਹੈ, ਆ ਬੜਾ ਉਹਦਾ ਸੈੱਲ ਚਾਰਜ ਹੋਇਆ, ਕਿਉਂਕਿ 7 ਘੰਟੇ ਪੂਰਾ ਵਧੀਆ ਸੁੱਤਾ, 6 ਘੰਟੇ 7 ਘੰਟੇ। ਹੁਣ 4 ਵਜੇ ਤਾਂ ਉੱਠੇਗਾ, 4 ਵਜੇ ਜੇ ਉਹ ਰਾਤ 10 ਵਜੇ ਸੁੱਤਾ ਹੋਇਆ, 9 ਵਜੇ ਸੋਏਗਾ ਤਾਂ ਹੀ 4 ਵਜੇ ਸਹੀ ਉੱਠੂ, ਜੇ ਉਹ 9 ਵਜੇ ਸੁੱਤਾ ਨਹੀਂ, ਸਹੀ ਨਹੀਂ ਸੁੱਤਾ, 9 ਵਜੇ ਸੁੱਤਾ ਨਹੀਂ, ਉਹ ਫੇਸਬੁੱਕ ਵੇਖਦਾ ਰਿਹਾ, ਟੀਵੀ 'ਚ ਫਿਲਮ ਚੱਲਦੀ ਸੀ, 1 ਵਜਾਤਾ ਉਹਨੇ ਸੌਣ ਦੇ, ਫਿਰ 4 ਵਜੇ ਕਿਵੇਂ ਉੱਠੂ। ਹੁਣ ਜਿਹੜਾ ਬੰਦਾ 4 ਵਜੇ ਸਵੇਰੇ ਉੱਠਿਆ, ਬੈੱਡ ਦੇ ਉੱਤੇ ਪਿਆ, ਵੀ ਇਦਾਂ ਕਹੀ ਜਾਂਦਾ, ਮਾਲਕਾ ਕਿੰਨਾ ਸੋਹਣਾ ਬਿਸਤਰਾ ਦਿੱਤਾ ਤੂੰ, ਦੁਨੀਆ ਫੁੱਟਪਾਥਾਂ ਤੇ ਵੀ ਰੁਲਦੀ ਫਿਰਦੀ ਹੈ, ਵੇਖੋ ਕਿੰਨਾ ਵਧੀਆ ਉੱਠਿਆ, 5 ਮਿੰਟ ਤੇ ਇਦਾਂ ਹੀ ਬੈਠਾ ਰਿਹਾ, ਵਾਹਿਗੁਰੂ 5 ਮਿੰਟ ਉਹਨੇ ਇਦਾਂ ਲਾ ਦਿੱਤੇ। ਉਦੋਂ ਬਾਅਦ ਜੇ ਬਾਥਰੂਮ 'ਚ ਵੀ ਵੜਿਆ, ਉੱਥੇ ਵੀ ਗੀਜ਼ਰ ਚੱਲਦਾ ਹੈ, ਉਹਨੂੰ ਵੀ ਵੇਖਦਾ ਵੀ ਚੱਲ ਪਾਣੀ ਤੱਤਾ ਵੀ ਆਈ ਜਾਂਦਾ, ਲੈ ਟੂਟੀ ਆ ਵੀ ਕਿੱਡੀ ਕਿਰਪਾ ਹੋਈ ਹੈ, ਇੰਨਾ ਵੀ ਸੁੱਖ ਦੇ ਦਿੱਤਾ ਰੱਬ ਨੇ। ਫਿਰ ਚੰਗੀ ਤਰ੍ਹਾਂ ਸਾਬਣ ਲਾ ਕੇ ਤੇਲ ਮਾਲਿਸ਼ ਕਰਕੇ ਨਹਾਤਾ, ਥੋੜਾ ਬਹੁਤ ਸਰੀਰ ਨੂੰ ਖੋਲ ਲਿਆ, ਡੰਡ ਮਾਰ ਲਏ ਦੋ ਚਾਰ ਜਾਂ ਉਦਾਂ ਮਾੜਾ ਮੋਟਾ ਐਕਸਰਸਾਈਜ਼ ਕਰ ਲਈ, ਛਾਲਾਂ ਜੀਆਂ ਮਾਰ ਲਈਆਂ, ਕਾਇਮ ਜਿਹਾ ਹੋ ਗਿਆ, ਸਟ੍ਰੈਚਿੰਗ ਹੋ ਗਈ, ਸਰੀਰ ਖੁੱਲ੍ਹ ਗਿਆ ਉਹਦਾ। ਹੁਣ ਸਰੀਰ ਜਦੋਂ ਰਿਲੈਕਸ ਹੋਣਾ ਹੀ ਹੋਣਾ ਸਰੀਰ ਨੇ, ਵੇਖਿਓ ਸਰੀਰ ਰਿਲੈਕਸ ਹੋ ਗਿਆ, ਬੜਾ ਸੌਖਾ ਜਿਹਾ ਹੋਇਆ। ਉਦੋਂ ਬਾਅਦ ਧਿਆਨ ਨਾਲ ਸੁਣਿਓ, ਨਿਤਨੇਮ ਕੀਤਾ, 15-20 ਮਿੰਟ ਪਾਠ ਕੀਤਾ, ਫਿਰ ਅੱਖਾਂ ਬੰਦ ਕਰਕੇ ਥੋੜਾ ਚਿਰ ਬੈਠਾ ਰਿਹਾ। ਚਲੋ 5:15 ਵੱਜ ਗਏ, 5:30 ਵੱਜ ਗਏ, 1.5 ਘੰਟਾ ਰੀਝ ਨਾਲ, ਹਰ ਕੰਮ ਰੀਝ ਨਾਲ ਕੀਤਾ ਉਹਨੇ। ਨਹਾਤਾ ਵੀ ਰੀਝ ਨਾਲ ਹੈ, ਮਾਲਿਸ਼ ਵੀ ਰੀਝ ਨਾਲ ਕੀਤੀ ਹੈ, ਐਕਸਰਸਾਈਜ਼ ਵੀ 10-15 ਮਿੰਟ ਲਾਏ ਹੈ ਉਹਨੇ। ਐਸ ਸਰੀਰ ਖੁੱਲ੍ਹ ਗਿਆ ਸਾਰਾ, ਦਰਦਾਂ ਦੁਰਦਾਂ ਹੁੰਦੀਆਂ ਸੀ ਨਾੜਾਂ ਜੀਆਂ ਇਕੱਠੀਆਂ ਜੀਆਂ, ਸਭ ਸਿੱਧਾ ਹੋ ਗਿਆ, ਕਾਇਮ ਹੈ ਹੁਣ। ਇਹਨੇ ਨੂੰ ਘਰ ਵਾਲੀ ਕਹਿੰਦੀ, ਉਹ ਬਾਹਰਲੇ ਤੇ ਬ੍ਰੇਕਫਾਸਟ ਲਿਆਉਂਦੇ ਨੇ ਨਾ, ਉਹਦੇ ਉਹਨਾਂ ਦਾ ਬ੍ਰੇਕਫਾਸਟ ਵੀ ਬ੍ਰੈਡ ਦੇ ਵਿੱਚ ਜੈਮ ਲਾ ਕੇ ਕਈ ਕੁਝ, ਆ ਸਾਡੇ ਵਾਲਾ ਪਿੰਡ ਪਰੌਂਠੇ ਹੀ ਹੋਣਗੇ ਵੀਰ, ਲੈ ਵੀ ਬਣਾਏ ਨੇ ਤੇ ਆਲੂ ਵਾਲੇ, ਇਦਾਂ ਹੀ ਹੁੰਦਾ ਮੱਖਣ ਉੱਤੇ ਆ ਜੀ ਆ। ਉਹ ਹੁਣ ਆ ਕੇ ਕੋਲ ਬਹਿ ਗਈ ਵੀ ਲੈ ਪਰੌਂਠੇ ਤੇਰੇ ਲਈ ਤਿਆਰ ਆ ਸਾਰਾ, ਐ ਰੱਖਦਾ ਲਿਆ ਕੇ ਤੇ ਨਾਲੇ ਪਰੌਂਠੇ ਖਾਈ ਜਾਂਦਾ, ਨਾਲੇ ਉਹਨੂੰ ਅੱਧਾ ਘੰਟਾ ਗੱਲਾਂ ਬਾਤਾਂ ਕਰ ਲਈ, ਉਹਨੂੰ ਪੁੱਛਦਾ ਵੀ ਤੂੰ ਠੀਕ ਹੈ, ਕਹਿੰਦੀ ਠੀਕ, ਆਜੂ ਬਸ 2-4 ਦਿਨ ਮੈਨੂੰ ਲੱਗਣੇ ਨੇ, ਮੈਂ ਆ ਜਾਣਾ। ਉਹ ਵੀ ਖੁਸ਼ ਹੈ ਵੀ ਕਿੰਨਾ ਵਧੀਆ, ਇੱਕ ਤੇ ਰੋਟੀ ਖਾ ਲਈ, ਨਾਲੇ ਕਹਿੰਦਾ ਵੀ ਪਰੌਂਠੇ ਸਵਾ, ਮੈਨੂੰ ਯਾਦ ਆਉਣਗੇ ਤੇਰੇ ਸੱਥ ਵਰਗੇ ਬਣ ਨਹੀਂ ਸਕਦੇ। ਉਹ ਉਦੋਂ ਖੁਸ਼ ਹੋ ਗਈ ਵੀ ਆ, ਚਾਹੁੰਦੀ ਵੀ ਹੈ ਵਿਚਾਰੀ, ਉਹ ਵੀ ਚਾਹੁੰਦੀ ਹੈ ਵੀ ਮੈਂ 4 ਵਜੇ ਦੀ ਉੱਥੀ ਬਣਾ ਰਹੀ ਹਾਂ, ਵੀ ਇਹ ਕਵੇ ਵੀ ਵਧੀਆ ਬਣਿਆ। ਹੁਣ ਰੀਝ ਨਾਲ ਖਾਂਦਾ, ਉਹਦੇ ਨਾਲ ਗੱਲਾਂ ਵੀ ਕਰਦਾ 5-4 ਮਿੰਟ ਬਹਿ ਕੇ। ਘਰ ਵਾਲੀ ਕਹਿੰਦੀ ਮੈਨੂੰ ਟਾਈਮ ਦਿੰਦਾ, ਅੱਧਾ ਘੰਟਾ ਗੱਲਬਾਤ ਕੀਤੀ ਹੈ ਮੇਰੇ ਨਾਲ, ਟਾਈਮ ਦਿੱਤਾ ਮੈਨੂੰ। ਅੱਜ ਕੱਲ੍ਹ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਘਰ ਵਾਲੀ ਕਹਿੰਦੀ ਮੇਰੇ ਨਾਲ ਤੇ ਗੱਲ ਹੀ ਨਹੀਂ ਕਰਦਾ, ਫੋਨ ਤੇ ਲੱਗਾ ਰਹਿੰਦਾ, ਜਦੋਂ ਆਉਂ ਬਹਿੰਦਾ ਮੇਰੇ ਕੋਲ ਉੱਥੇ ਵੀ ਫੋਨ ਦੀ ਗੱਲਾਂ ਕਰ ਜਾਂਦਾ। 5 ਮਿੰਟ ਬਹਿ ਕੇ ਸਾਡੇ ਮਾਪੇ ਕਿਉਂ ਦੁਖੀ ਨੇ ਸਾਡੇ ਤੋਂ, ਸਾਡੇ ਮਾਂ ਪਿਓ ਤੋਂ ਦੁਖੀ ਨੇ, ਸਾਰਾ ਦਿਨ ਇਹਦੇ 'ਚ ਵੜਿਆ ਰਹਿੰਦਾ, ਗੱਲ ਸਾਡੇ ਨਾਲ ਵੀ ਕਰ ਲੈ ਕੋਈ, ਜਦੋਂ ਬਹਿੰਦਾ ਫੋਨ ਲੈ ਕੇ ਇੱਦਾਂ ਇੱਦਾਂ ਕਰੀ ਜਾਂਦਾ। ਤੂੰ ਸਾਡੇ ਵੱਲ ਵੀ ਵੇਖ ਲੈ, ਮਾਂ ਵੀ ਉਲਾਂਭੇ ਦਿੰਦੀ ਹੈ, ਪਿਓ ਵੀ ਉਲਾਂਭੇ ਦਿੰਦਾ, ਘਰ ਵਾਲੀ ਹੁਣ ਵੇਖੋ, ਸੁਣਿਓ ਧਿਆਨ ਨਾਲ, ਘਰ ਵਾਲੀ ਜਿਹੜੀ ਹੈ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਬਾਅਦ 'ਚ ਬੱਚਿਆਂ ਨੂੰ ਕਹਿੰਦਾ ਵੀ ਲਿਆਓ ਬਈ, ਨਿਆਣੇ ਕਿੱਥੇ ਨੇ ਸਕੂਲ, ਉਹ ਬਹਿ ਗਏ ਕੋਲ, ਹੋਰ ਭਾਈ ਪੜ੍ਹਾਈ ਕਿਵੇਂ ਚੱਲਦੀ ਹੈ, ਕਾਕਾ ਤੇਰੀ ਕਿਵੇਂ ਚੱਲਦੀ ਪੜ੍ਹਾਈ, ਲਿਆ ਕਿਤਾਬਾਂ ਵੇਖੀਏ ਤੇਰੀਆਂ। ਉਹ 10 ਮਿੰਟ ਉਹ ਵੀ ਖੁਸ਼ ਹੋ ਗਏ ਵੀ ਚੱਲ ਡੈਡੀ ਪੁੱਛਦਾ, ਹਾਂ ਬਈ ਸਾਰੀ ਗੱਲਬਾਤ ਕਰਕੇ ਉਦੋਂ ਬਾਅਦ ਜੀ ਗੱਡੀ 'ਚ ਬਹਿ ਗਿਆ ਜਾਂ ਮੋਟਰਸਾਈਕਲ 'ਤੇ ਬੈਠਾ, ਜਿਵੇਂ ਵੀ ਪਹੁੰਚਿਆ, ਉਹ ਬੱਸ 'ਚ ਵੀ ਚੜ੍ਹ ਗਿਆ ਭਾਵੇਂ, ਉਹਦੇ ਵਿੱਚ ਵੀ ਸਾਰੇ ਰਾਹ ਕੰਨਾਂ ਨੂੰ ਲਾ ਲਿਆ ਵੀ ਬਾਣੀ ਸੁਣਦਾ ਗਿਆ ਕੁਛ ਨਾ ਕੁਛ, ਗੱਡੀ ਦੇ ਵਿੱਚ ਆਨ ਕਰ ਲਿਆ ਸਪੀਕਰ ਵੀ, ਲਓ ਬਈ ਸਹਿਜ ਪਾਠ ਚੱਲਦਾ ਜਾਂਦਾ ਹੈ, ਜਾਂ ਉਹ ਕਿੱਡਾ ਸੋਹਣਾ ਸਫ਼ਰ ਕੀਤਾ, ਆਨੰਦ ਹੀ ਆਨੰਦ ਹੈ। ਲਓ ਜੀ 4 ਵਜੇ ਦਾ ਆਨੰਦ ਸ਼ੁਰੂ ਹੋਇਆ, 7 ਵਜ ਗਏ, ਤੁਰਿਆ ਜਾਂਦਾ ਹੌਲੀ ਹੌਲੀ ਪਹੁੰਚ ਗਿਆ ਉੱਥੇ ਰਾਈਟ ਟਾਈਮ ਦੇ ਉੱਤੇ, ਗੱਡੀ ਆਈ ਉੱਥੇ ਖੜ ਕੇ ਵੀ ਕਹਿੰਦਾ ਇੱਥੇ ਵੀ ਕੌਫੀ ਪੀਓ, ਚਾਹ ਪੀਏ, ਟਾਈਮ ਵਾਧੂ ਪਿਆ, 15 ਮਿੰਟ ਪਹਿਲਾਂ ਪਹੁੰਚ ਗਏ, ਹੁਣ ਪਹਿਲਾਂ ਪਹੁੰਚਣ ਦਾ ਸਵਾਦ ਆ ਗਿਆ, ਉੱਥੇ ਵੀ ਖੜ ਕੇ ਕੌਫੀ ਪੀਂਦਾ ਆਰਾਮ ਨਾਲ, ਟ੍ਰੇਨ 'ਚ ਬਹਿ ਕੇ ਉਹ ਜਾਂਦਾ ਲੈ, ਹੁਣ ਜਾਂਦਾ ਹੋਇਆ ਉਹ ਸਹਿਜ ਪਾਠ ਕਰਦਾ ਜਾਵੇ, ਚਾਹੇ ਬਾਣੀ ਪੜ੍ਹਦਾ ਜਾਵੇ, ਸਾਰੇ ਦਾ ਖੁਸ਼ ਹੈ। ਹੁਣ ਦੂਜਾ ਬੰਦਾ ਵੇਖਿਓ ਕਿਵੇਂ, ਉਹ ਕੀ ਹੋਇਆ, ਉਹ ਨਾ ਜੀ ਰਾਤ ਦੇ 1 ਵਜੇ ਤੱਕ ਫਿਲਮ ਹੀ ਵੇਖੀ ਗਿਆ ਜਾਂ ਫੇਸਬੁੱਕ 'ਤੇ ਲੱਗਾ ਰਿਹਾ, ਪਤਾ ਹੀ ਨਹੀਂ ਲੱਗਿਆ ਵੀ ਯਾਰ 1 ਵਜ ਗਿਆ, ਉਹ ਸੌਣਾ ਸੀ, ਸਟ੍ਰੈਸ ਵਿੱਚ ਪਏ, ਉਹ ਨੀਂਦ ਹੀ ਨਹੀਂ, ਉਹ ਜਿੱਦਣ ਜਾਣਾ ਹੁੰਦਾ ਉਦੋਂ ਨੀਂਦ ਹੀ ਨਹੀਂ ਆਉਂਦੀ, ਵੀ ਹੁਣ ਤਾਂ ਜਾਣਾ ਸਵੇਰੇ 4 ਵਜੇ, ਉਹ ਨੀਂਦ ਉਲਝਿਆ ਰਿਹਾ, 3 ਵਜੇ ਨੀਂਦ ਆਈ, ਮੁੜ ਕੇ ਜਾ ਗਈ ਨਹੀਂ ਆਈ, 6 ਵਜੇ ਅੱਖ ਖੁੱਲ੍ਹੀ। ਉਹ ਫਿਰ ਬੰਦੇ ਨੇ ਮਾਰਿਆ ਚੱਕ ਕੇ, ਰਜਾਈ ਜੀ ਉਹ ਮਾਰੀ ਚੱਕ ਕੇ, ਐਂ ਕਹੂ ਫਿਰ ਜਹਿ ਪ੍ਰਸਾਦ ਸਿੱਖ ਸੁੱਖ ਸੇ, ਉਹ ਕਿੱਥੇ, ਉਹਦੇ ਖਰਾਬ ਕਰ ਲਿਆ ਸਾਰਾ ਹੀ, ਜਿਹੜਾ ਰੱਬ ਦਾ ਸ਼ੁਕਰੀਆ ਕਰਨ ਦਾ ਤਾਂ ਟਾਈਮ ਹੀ ਨਹੀਂ, ਰੱਬ ਨੂੰ ਕਿਹੜਾ ਚੇਤਾ ਕਰੇ, ਅੱਗ ਤੇ ਲੱਗੀ ਪਈ ਹੈ ਵੀ ਗੱਡੀ ਲੰਘ, ਹੁਣ ਉਹਨੇ ਕੀ ਕੀਤਾ, 6 ਵਜੇ ਚੱਕ ਕੇ ਸਾਰਾ ਕੁਝ ਭੱਜ ਲਿਆ, ਉਹ ਵੜਿਆ ਬਾਥਰੂਮ ਦੇ ਵਿੱਚ, ਕਹਿੰਦਾ ਯਾਰ ਨਹਾਉਣ ਨੂੰ ਤੇ ਰਹਿਣ ਹੀ ਦੇ, ਮਨਾ 15 ਮਿੰਟ ਲੱਗਾ, ਉਹ ਫਟਾਫਟ ਬ੍ਰਸ਼ ਵੀ ਕਾਹਦਾ ਕਰਨਾ ਉਹਨੇ, ਐ ਨਿਬੇੜ ਕੇ ਜੇ ਮੂੰਹ ਜਾ ਧੋ ਕੇ, ਨਾ ਕੋਈ ਦਾੜੀ ਵਾਈ, ਨਾ ਕੋਈ ਤੇਲ ਲਾਇਆ, ਨਾ ਚੱਜ ਦੀ ਪੱਗ ਬੰਨੀ, ਵਾਲ ਵੀ ਨਹੀਂ ਵਾਹੇ, ਰਾਤ ਵਾਲੀ ਵਾਹ ਸੈੱਟ ਜਾਏ, ਲਪੇਟ ਕੇ ਭੱਜ ਲਿਆ ਹੋਇਆ, ਕੰਘਾ ਨਹੀਂ ਫੇਰਿਆ, ਕਈਆਂ ਨੇ ਨਹੀਂ ਫੇਰਿਆ ਹੋਣਾ ਵਿੱਚ, ਫੇਰਦੇ ਨਹੀਂ ਕੰਘਾ, 5 ਮਿੰਟ ਕੱਢ ਨਹੀਂ ਸਕਦੇ, ਗੁੰਝਲਾਂ ਪਈਆਂ ਹੋਣਗੀਆਂ ਸਿਰ 'ਚ, ਹਫ਼ਤੇ ਬਾਅਦ ਜਿੱਦਣ ਨਹਾਉਣਗੇ ਉਦੋਂ ਹੀ ਵਾਹ ਲੈਣਗੇ, ਉਦੋਂ ਹੀ ਕੁਚੜ ਮੁਚੜ ਕਰਕੇ ਬੰਨੀ ਫਿਰਦੇ ਵੀ ਵਾਹ ਲਓ ਇਹਨਾਂ ਨੂੰ ਮਾੜਾ ਮੋਟਾ। ਅੱਛਾ ਫੇਰ ਬਈ ਉਹ ਕੀ ਕੀਤਾ ਵੀ ਕਾਹਲੀ ਕਾਹਲੀ ਕਿਹੜਾ, ਬਸ ਉਹਨੇ ਨੂੰ ਜਦੋਂ ਵੱਜ ਗਏ 6, ਉਹ ਕਾਹਲ ਪਈ ਛੇਤੀ, ਯਾਰ ਘਰ ਵਾਲੀ ਕਹਿੰਦੀ ਉਹਨੇ ਨੂੰ, ਉਹ ਆਈ ਲਓ ਜੀ ਪਰੇ ਲੈ ਜਾ ਪਰੌਂਠਾ, ਨਾਲੇ ਹੋਰ ਆਪੇ ਖਾਲੂ ਰਾਹ ਵਿੱਚ ਉੱਥੇ, ਤੂੰ ਉਹਦਾ ਇੱਦਾਂ ਮੂੰਹ ਸੁੱਜ ਗਿਆ ਵੀ ਮੈਂ ਸਵੇਰ ਦੀ 4 ਵਜੇ ਦੀ ਲੱਗੀ ਹਾਂ, ਇਹ ਬੰਦਾ ਮੇਰੀ ਕਦਰ ਨਹੀਂ ਕਰਦਾ, ਵੀ ਤੂੰ ਰੋਟੀ ਤੇ ਖਾ ਜਾ ਜਾਂਦਾ ਜਾਂਦਾ ਮਾਂ ਨਾਲ ਨਹੀਂ ਗੱਲ ਕੀਤੀ ਪਿਓ ਨਾਲ ਨਹੀਂ ਗੱਲ ਕੀਤੀ ਬੱਚਿਆਂ ਨੂੰ ਨਹੀਂ ਕੁਝ ਪੁੱਛਿਆ ਬਾਪਾ ਤੁਰਿਆ ਜਾਂਦਾ ਉਹ ਭੱਜ ਗਿਆ ਬਹਿ ਗਈ ਗੱਡੀ 'ਚ ਉਹ ਤੇ ਗਾਂ ਰਾਹ ਵਿੱਚ ਗੱਡੀ ਜਦੋਂ ਸਪੀਡ ਤੇ ਸੀ ਪੁਲਿਸ ਵਾਲੇ ਰੋਕ ਲੈ ਕੇ ਖੜ ਜਾ ਕਿੱਦਾਂ ਚੱਲਦਿਆਂ ਤੇਜ ਜ਼ਿਆਦਾ ਸੀ ਚੱਲ ਚੱਕ ਚਲਾਣ ਚਲਾਣ ਕੱਟਤਾ ਉਹਨਾਂ ਨੇ ਚਲਾਣ ਕੱਢਤਾ ਜਦੋਂ ਪਹੁੰਚਿਆ ਲੁਧਿਆਣੇ ਗਾਂ ਗੱਡੀ ਲੰਘ ਗਈ ਹੁਣ ਬੈਠਾ ਉੱਥੇ ਇੱਦਾਂ ਸਿਰ ਫੜ ਕੇ ਬੈਠਾ ਹੋਏ ਆਹ ਕੀ ਪੈ ਗਿਆ ਫਿਰ ਦੁਬਾਰਾ ਟਿਕਟ ਲਈ ਫਿਰ 1000 ਰੁਪਈਆ ਲੱਗ ਗਿਆ ਹੁਣ ਹੁਣ ਤੁਸੀਂ ਦੱਸਿਓ ਜਰਾ ਸੋਚ ਕੇ ਜਵਾਬ ਦਿਓ ਉਹ ਜਿਹੜਾ ਬੰਦਾ ਸਟੇਸ਼ਨ ਤੇ ਬੈਠਾ ਹੈ ਚਾਹੇ 에ਅਰਪੋਰਟ ਤੇ ਬੈਠਾ ਹੋਵੇ ਉਹ ਬੰਦਾ ਫਿਰ ਐਂ ਬਹਿ ਕੇ ਸੋਚੇ ਵੀ ਚੱਲ ਮਨਾ ਸਿਮਰਨ ਕਰੀਏ ਵਾਹਿਗੁਰੂ ਦੱਸੋ ਉਹਦਾ ਹੁਣ ਮਨ ਲੱਗੂ ਸਿਮਰਨ ਵਿੱਚ ਦੱਸੋ ਸਿਸਟਮ ਖਰਾਬ ਕਰਕੇ ਤੁਸੀਂ ਕਿਹੜੇ ਰੱਬ ਨੂੰ ਪਾਉਣਾ ਚਾਹੁੰਦੇ ਉੱਥੇ ਉਹ ਬੰਦਾ ਉਸ ਬੰਦੇ ਨੂੰ ਪਤਾ ਆਪਾਂ ਐਂ ਕਹੀਏ ਵੀ ਐਂ ਕਰ ਤੂੰ ਆਹ ਚੱਕ ਤੂੰ ਗੁਰਬਾਣੀ ਦਾ ਸਹਿਜ ਪਾਠ ਕਰ ਇਹ ਉੱਥੇ ਬਹਿ ਕੇ ਲੈ ਫੜ ਆਹ ਫੜ ਉਹਦਾ ਜੀ ਨਹੀਂ ਲੱਗਣਾ ਜਦੋਂ ਤੁਹਾਡੀ ਪ੍ਰੈਕਟੀਕਲਿਟੀ ਗਲਤ ਹੈ ਪਾਠ ਕਰਕੇ ਤੇ ਅਸੀਂ ਬੈਲੈਂਸ ਚ ਆਉਣਾ ਸਿੱਖਣਾ ਹੈ ਗੁਰਬਾਣੀ ਤੇ ਪੜ੍ਹਨੀ ਹੋਈ ਤਾਂ ਕਿ ਮੇਰੀ ਜ਼ਿੰਦਗੀ ਸਾਫ਼ ਸੁਥਰੀ ਤੇ ਸੋਹਣੀ ਬਣੇ ਤੇ ਸਾਰਾ ਸਿਸਟਮ ਖਰਾਬ ਕਰਕੇ ਫਿਰ ਤੂੰ ਕਿਹੜੀ ਬਾਣੀ ਪੜ੍ਹੇਗਾ ਫਿਰ ਰਸ ਕੀ ਆਏਗਾ ਤੈਨੂੰ ਹਰ ਚੀਜ਼ ਸੈਟਲ ਕਰਨੀ ਪੈਣੀ ਹੈ ਅੱਜ ਸਾਡਾ ਬੇੜਾ ਤਾਂ ਰੁੜਿਆ ਹੋਇਆ ਬਹੁਤਾ ਵੀ ਅਸੀਂ ਜਿਹੜੀ ਚੀਜ਼ ਮਗਰ ਪੈ ਜਾਂਦੇ ਹਾਂ ਬਸ ਉੱਥੇ ਲੱਗੇ ਰਹਿੰਦੇ ਹਾਂ ਤੁਹਾਨੂੰ ਜੇ ਨਿਤਨੇਮ ਵੀ ਕਰਨਾ ਹੈ ਜੇ ਸਹਿਜ ਪਾਠ ਵੀ ਕਰਨਾ ਹੈ ਉਹਦਾ ਵੀ ਟਾਈਮ ਟੇਬਲ ਬਣਾਉਣਾ ਪੈਣਾ ਹੈ ਇਹ ਨਹੀਂ ਵੀ ਤੂੰ ਕਵੇਂ ਮੈਂ ਹੁਣ 10 ਘੰਟੇ ਸਹਿਜ ਪਾਠ ਹੀ ਕਰੀ ਜਾਊਂ ਨਾ ਤੈਨੂੰ ਇਹਦਾ ਟਾਈਮ ਟੇਬਲ ਬਣਾ ਵੀ ਮੈਂ 1 ਘੰਟਾ ਸਹਿਜ ਪਾਠ ਜਾਂ 2 ਘੰਟੇ ਮੈਂ ਬਾਣੀ ਪੜ੍ਹ ਸਕਦਾ ਮੈਂ ਇੰਨਾ ਟਾਈਮ ਪਾਠ ਕਰਨਾ ਹੈ ਮੇਰੀ ਮਾਂ ਨਾਲ ਵੀ ਮੈਂ ਗੱਲ ਕਰਨੀ ਹੈ ਬੇਬੇ ਤੂੰ ਠੀਕ ਹੈ ਮੈਂ ਪਿਓ ਨੂੰ ਵੀ ਪੁੱਛਣਾ ਪਿਤਾ ਜੀ ਠੀਕ ਹੋ ਤੁਸੀਂ ਮੈਂ ਘਰ ਵਾਲੀ ਨੂੰ ਵੀ ਟਾਈਮ ਦੇਣਾ ਮੈਂ ਬੱਚਿਆਂ ਨਾਲ ਵੀ ਗੱਲ ਕਰਨੀ ਹੈ ਮੈਂ ਆਪਣੇ ਕੰਮ ਵੀ ਸਾਰੇ ਠੀਕ ਕਰਨੇ ਨੇ ਤੇ ਜਿਹੜੇ ਬੰਦੇ ਜਿਨ੍ਹਾਂ ਦੀ ਪ੍ਰੈਕਟੀਕਲਿਟੀ ਕੋਈ ਨਹੀਂ ਲਾਈਫ ਬੈਲੈਂਸ ਵਿੱਚ ਨਹੀਂ ਉਹ ਕੋਈ ਖੁਸ਼ ਨਹੀਂ ਰਹਿ ਸਕਦੇ ਜ਼ਿੰਦਗੀ ਵਿੱਚ ਉਹਨਾਂ ਨੂੰ ਕੋਈ ਨਾਮ ਜਪਿਆ ਨਹੀਂ ਤਾਰ ਸਕਦਾ ਕੋਈ ਬਾਣੀ ਦਾ ਗਿਆਨ ਅਰਥ ਪੜ੍ਹ ਕੇ ਨਹੀਂ ਪਤਾ ਲੱਗਣਾ ਤੇਰੇ ਫੈਸਲੇ ਜ਼ਿੰਦਗੀ ਦੇ ਕਿਵੇਂ ਦੇ ਨੇ ਇੱਥੋਂ ਪਤਾ ਲੱਗਦਾ ਵੀ ਤੈਨੂੰ ਕੁਝ ਅਕਲ ਆਈ ਹੈ ਕਿ ਨਹੀਂ ਆਖੋ ਸਤਨਾਮ ਅਕਲ ਆਈ ਹੈ ਕਿ ਨਹੀਂ ਇੱਥੋਂ ਪਤਾ ਲੱਗਣਾ ਵੀ ਤੇਰੀ ਜ਼ਿੰਦਗੀ ਬਦਲੀ ਹੈ ਕਿ ਨਹੀਂ ਇਲਾਜ ਤੇਰਾ ਹੋਇਆ ਕਿ ਨਹੀਂ ਹੋਇਆ ਤੂੰ ਕੁਝ ਸੁਣਿਆ ਕਿ ਨਹੀਂ ਸੁਣਿਆ ਇੱਥੋਂ ਪਤਾ ਲੱਗਣਾ ਹੈ ਇਸ ਕਰਕੇ ਆਹ ਗੱਲ ਮੇਰੀ ਜ਼ਰੂਰ ਧਿਆਨ ਵਿੱਚ ਰੱਖਿਓ ਮੇਰਿਓ ਵੀਰੋ ਨੌਜਵਾਨੋ ਭਰਾਵੋ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਇਹਨੂੰ ਐ ਸਾਫ਼ ਸੁਥਰੀ ਬਣਾਈਏ ਪ੍ਰੈਕਟੀਕਲ ਹੋਈਏ ਪ੍ਰੈਕਟੀਕਲ ਜੋ ਪੜ੍ਹਦੇ ਆ ਗੁਰੂ ਸਾਹਿਬ ਤੋਂ ਸੁਣਦੇ ਆ ਉਹਨੂੰ ਪ੍ਰੈਕਟੀਕਲ ਕਰਨਾ ਸਿੱਖੋ ਲਾਈਫ 'ਚ ਲਾਗੂ ਕਰੋ ਜੇ ਤੁਸੀਂ ਇਹ ਚੀਜ਼ ਲਾਈਫ 'ਚ ਨਹੀਂ ਲਾਗੂ ਕਰ ਸਕਦੇ ਫਿਰ ਭੁੱਲ ਜਾਓ ਤੁਸੀਂ ਵੀ ਕੋਈ ਬੰਦਾ ਸ਼ਾਂਤ ਕਰ ਸਕਦਾ ਸਾਨੂੰ ਕੋਈ ਨਹੀਂ ਸ਼ਾਂਤ ਕਰ ਸਕਦਾ ਵੇਖੋ ਅਗਲਾ ਕਹਿੰਦਾ ਹੈ ਇਹ ਵੇਖਿਓ ਜਿਹੜਾ ਬੰਦਾ ਪਹਿਲਾਂ ਗਿਆ ਨਾ ਉੱਥੇ ਸਟੇਸ਼ਨ ਤੇ ਉਹਨੂੰ ਕੋਈ ਬੰਦਾ ਕਹਿੰਦਾ ਆ ਜਾ ਯਾਰ ਆਪਾਂ ਬਹਿ ਕੇ ਨਾਮ ਜਪੀਏ ਕੀ ਹੋਊ ਕਹਿੰਦਾ ਆਨੰਦ ਆਊ ਕਹਿੰਦੇ ਮੈਂ ਤੇ ਜਦੋਂ ਦਾ ਸਵੇਰ ਤੋਂ ਉੱਠਿਆ ਆਨੰਦ ਹੀ ਲੈ ਰਿਹਾ ਜਦੋਂ ਮੈਂ ਬੈੱਡ ਤੋਂ ਉੱਠਿਆ ਸੀ ਉਦੋਂ ਵੀ ਆਨੰਦ ਹੀ ਸੀ ਜਦੋਂ ਬਾਥਰੂਮ 'ਚ ਗਏ ਸੀ ਉੱਥੇ ਨਹਾ ਰਿਹਾ ਸੀ ਉੱਥੇ ਵੀ ਆਨੰਦ ਹੀ ਸੀ ਜਦੋਂ ਮਾਲਿਸ਼ ਕਰਦਾ ਸੀ ਉਦੋਂ ਵੀ ਆਨੰਦ ਹੀ ਸੀ ਜਦੋਂ ਘਰ ਵਾਲੀ ਕੋਲ ਬਹਿ ਕੇ ਗੱਲਾਂ ਕਰਦਾ ਸੀ ਉਦੋਂ ਵੀ ਆਨੰਦ ਹੀ ਸੀ ਜਦੋਂ ਗੱਡੀ 'ਚ ਬਹਿ ਕੇ ਆਇਆ ਉਦੋਂ ਵੀ ਆਨੰਦ ਹੀ ਸੀ ਆ ਹੁਣ ਇਹ ਇੱਥੇ ਬੈਠੇ ਆ ਗੱਡੀ ਲੇਟ ਵੀ ਹੋ ਗਈ 10 ਮਿੰਟ ਤਾਂ ਵੀ ਆਨੰਦ 'ਚ ਹੀ ਆਂ ਆਖੋ ਸਤਨਾਮ ਤੂੰ ਕਹਿੰਦਾ ਸਿਮਰਨ ਕਰੀਏ ਫਿਰ ਆਨੰਦ ਆਊ ਮੇਰੀ ਤੇ ਸਾਰੀ ਜ਼ਿੰਦਗੀ ਆਨੰਦ 'ਚ ਹੈ ਹਰ ਮੇਰੀ ਲਾਈਫ ਹੀ ਖੁਸ਼ ਹੈ ਮੈਂ ਤਾਂ ਖੁਸ਼ ਰਹਿੰਦਾ ਮੈਂ ਜਦੋਂ ਖੇਤ ਕੰਮ ਕਰਦਾ ਮੈਂ ਉਦੋਂ ਵੀ ਆਨੰਦ 'ਚ ਹੀ ਹੁੰਦਾ ਸਾਡਾ ਆਨੰਦ ਤੇ ਕਿਤੇ ਜਾਂਦਾ ਹੀ ਨਹੀਂ ਅਸੀਂ ਤੇ ਖੁਸ਼ ਹੀ ਰਹਿੰਦੇ ਹਾਂ ਇਸ ਕਰਕੇ ਮੇਰੇ ਵੀਰੋ ਭਾਈਓ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰੋ ਔਰ ਖੁਸ਼ ਰਹਿਣਾ ਸਿੱਖੋ ਸਤਿਗੁਰੂ ਮਿਹਰ ਕਰਨ ਸੋ ਪੰਜ ਪਿਆਰਿਆਂ ਨੇ ਚਲੇ ਜਾਣਾ ਹੁਣ ਆਨੰਦ ਸਾਹਿਬ ਆਪਾਂ ਪੜ੍ਹਦੇ ਹਾਂ ਕਿਉਂਕਿ ਅੱਗੇ ਅੰਮ੍ਰਿਤ ਸੰਚਾਰ ਕਰਾਉਣਾ ਜਾ ਕੇ 4:15 ਵਜੇ ਹੈ ਅਰਦਾਸ ਤੋਂ ਬਾਅਦ ਚੱਲਾਂਗੇ ਜੀ ਕਾਲ ਨਹੀਂ ਕਰਨੀ ਬੇਨਤੀ ਸੁਣਿਓ ਕਾਲ ਨਹੀਂ ਕਰਨੀ ਅਰਦਾਸ ਤੋਂ ਆਪਾਂ ਬਾਅਦ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਬਹਿ ਜਿਓ ਕਿਰਪਾ ਕਰਕੇ ਟਿਕ ਕੇ 5 ਮਿੰਟ ਸਜੇ ਰਿਹੋ ਭਾਈ ਮੈਂ ਤੇ ਸਿਫਤ ਬਹੁਤ ਕੀਤੀ ਤੁਹਾਡੀ ਵੀ ਤੁਸੀਂ ਵਿੱਚ ਵਿਚਾਲੇ ਹੋ ਨਾ ਬਹੁਤੇ ਬੈਕਵਰਡ ਨਾ ਫਾਰਵਰਡ ਮੈਂ ਤੇ ਕਿਹਾ ਤੁਸੀਂ ਚੰਗੇ ਹੋ ਸਗੋਂ ਵਿੱਚ ਵਿਚਾਲਾ ਹੁਣ ਹੁਣ ਬਣ ਕੇ ਰਿਹੋ ਇਦਾਂ ਨਾ ਕਰਿਓ ਕਾਲ ਨਾ ਕਰੋ ਸੋ ਪਿੰਡ ਦੀ ਸੰਗਤ ਨੇ ਕਿਹਾ ਹੈ ਵੀ ਅਗਲੇ ਸਾਲ ਦੇ ਸਾਨੂੰ ਦੀਵਾਨ ਦਿਓ ਦੁਬਾਰਾ ਵੇਖੋ ਜੀ ਕੋਸ਼ਿਸ਼ ਕਰਾਂਗਾ ਮੈਂ ਜੇ ਸਮੇਂ ਦੀ ਵੰਡ ਦੇ ਹਿਸਾਬ ਨਾਲ ਕੋਸ਼ਿਸ਼ ਕਰਾਂਗੇ ਆਪਾਂ ਵੀ ਅਗਲੇ ਸਾਲ ਆ ਸਕੀਏ ਜੇ ਥੋੜਾ ਬਹੁਤ ਲੇਟ ਹੋ ਗਏ ਕੋਈ ਗੱਲ ਨਹੀਂ, ਫਿਰ ਦੋ ਚਾਰ ਛੇ ਮਹੀਨੇ ਹੋਰ ਲੇਟ ਹੋ ਜਾਏਗਾ, ਕੋਈ ਨਹੀਂ ਕੋਸ਼ਿਸ਼ ਕਰਾਂਗੇ। ਬਾਕੀ ਜਿਉਂਦੇ ਰਹੇ, ਬਾਕੀ ਕੱਲ ਤੇ ਉਹੀ ਹੈ ਨਾ ਵੀ ਪਤਾ ਤੇ ਇੱਕ ਭਰੋਸਾ ਪਾ ਲੈ, ਇਹ ਛਬੀਲਾਂ ਵਾਲਿਆਂ ਦਾ ਕੀ ਪਤਾ ਫਿਰ ਲਾ ਲੈਣ, ਜੇ ਇਹਨਾਂ ਨੇ ਨਾਲ ਲਾਈ ਛਬੀਲ ਫਿਰ ਬਚੇ ਰਹੇ ਤੇ ਫਿਰ ਆ ਜਾਵਾਂਗੇ, ਕੋਈ ਨਹੀਂ। ਹੁਕਮ ਹੈ ਗੁਰੂ ਸਾਹਿਬ ਦਾ, ਰਜਾ ਹੈ। ਵੇਖੋ ਇਸੇ ਤਰ੍ਹਾਂ, ਹਾਂਜੀ, ਆਪਣੇ ਇਲਾਕੇ ਦੇ ਵਿੱਚ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੰਡੀ ਅਹਿਮਦਗੜ੍ਹ ਬਣਿਆ ਹੋਇਆ, ਮੰਡੀ ਅਹਿਮਦਗੜ੍ਹ ਸੇਵਾ ਦਲ ਬਣਿਆ, ਉਹਦੇ ਕੁਝ ਵੀਰ ਮੈਂਬਰ ਵੀ ਬਣ ਸਕਦੇ ਨੇ, ਹੋਰ ਬਣਨਾ ਚਾਹੁਣ ਤੇ ਪਿੰਡਾਂ ਪਿੰਡਾਂ ਵਿੱਚ ਪ੍ਰੋਗਰਾਮ ਵੀ ਕਰਾਇਆ ਕਰੋ। ਤੁਹਾਡੇ ਪਿੰਡ ਵਿੱਚ ਵੀ ਸਾਡਾ ਜਥਾ ਪ੍ਰੋਗਰਾਮ ਕਰਕੇ ਗਿਆ ਤੇ ਇੱਥੇ ਅੰਮ੍ਰਿਤ ਸੰਚਾਰ ਵੀ ਹੋਇਆ ਸੀ, ਉਦੋਂ ਦਲ ਦਾ ਪ੍ਰੋਗਰਾਮ ਤੁਹਾਡੇ ਪਿੰਡ 'ਚ ਵੀ ਹੋਇਆ, ਉਦੋਂ ਵੀ 27 ਪ੍ਰਾਣੀ ਮੇਰਾ ਖਿਆਲ ਅੰਮ੍ਰਿਤਧਾਰੀ ਵੀ ਬਣੇ ਸੀ। ਸੋ ਇੱਦਾਂ ਨਿੱਕੇ ਨਿੱਕੇ ਪ੍ਰੋਗਰਾਮ ਪਿੰਡਾਂ 'ਚ ਕਰਾਓ, ਆਹ ਵੱਡਾ ਕਈ ਵਾਰੀ ਖਰਚੇ ਹੋ ਜਾਂਦੇ ਹੈ, ਐਡਾ ਟੈਂਟ ਲਾਉਣਾ ਪੈਣਾ, ਵਿਛਾਈ ਕਰਨੀ ਪੈਣੀ ਹੈ, ਕਿੰਨਾ ਕੁਝ ਕਰਨਾ ਪੈਂਦਾ ਤੇ ਉਹਦੇ ਵਿੱਚ ਪਿੰਡ ਦੇ ਦਰਬਾਰ ਦੇ ਵਿੱਚ ਵੀ ਦੀਵਾਨ ਲੱਗ ਜਾਂਦਾ ਹੈ, ਜਾਂ ਫਿਰ ਬਾਹਰ ਬਰਾਂਡੇ ਆ ਵਿੱਚ ਸਟੇਜ ਲਾ ਲਓ, ਬਾਹਰ ਖੁੱਲ੍ਹੇ ਦੇ ਵਿੱਚ ਕਰ ਲਓ, ਗਰਮੀ ਆ ਗਈ ਤੇ ਜਿਹੜਾ ਪਰਮੇਸ਼ੁਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਅਹਿਮਦਗੜ੍ਹ ਮੰਡੀ ਦਾ ਬਣਿਆ, ਉਹਦੇ ਵਿੱਚ ਆਪ ਜੀ ਉਹਦੇ ਵਿੱਚ ਸਹਿਯੋਗ ਦੇਣਾ ਤੇ ਉਹਨਾਂ ਵੀਰਾਂ ਦਾ ਨਾਲ ਸਹਿਯੋਗ ਦਿਆ ਕਰੋ, ਸਾਥ ਦਿਆ ਕਰੋ। ਤੇ ਸਾਡੇ ਨਾਲ ਭਾਈ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ, ਇਹ ਵੀ ਸਾਡੇ ਨਾਲ ਜਥੇ 'ਚ ਪ੍ਰਚਾਰ ਕਰਦੇ ਆ, 5-6 ਸਿੰਘ ਹੋਰ ਆਪਣੇ ਜਿਹੜੇ ਕਥਾਵਾਚਕ ਨੇ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਕਥਾ ਕਰਨ ਲਈ ਜਾਂਦੇ ਆ। ਇੱਕ ਮਹੀਨੇ ਦੇ ਵਿੱਚ ਇੱਕ ਪ੍ਰੋਗਰਾਮ ਇੱਕ ਦਲ ਨੂੰ ਦੇਈਦਾ ਤੇ ਜੇ ਦਲ ਵਧੀਆ ਹਿੰਮਤ ਵਾਲਾ ਹੋਵੇ ਫਿਰ ਭਾਵੇਂ 2-2, 3-3, 4-4 ਪ੍ਰੋਗਰਾਮ ਵੀ ਇੱਕ ਮਹੀਨੇ ਵਿੱਚ ਕਰਾਉਣ, ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਪ੍ਰੋਗਰਾਮ ਕਰਾਉਣ। ਸੋ ਇਸ ਕਰਕੇ ਉਪਰਾਲਾ ਕਰੀਏ ਸਾਰੇ ਰਲ ਮਿਲ ਕੇ, ਸਤਿਗੁਰੂ ਸਾਡੇ ਸਾਰਿਆਂ 'ਤੇ ਮਿਹਰ ਰੱਖਣ। ਹੁਣ ਆਪਾਂ ਸਾਰਿਆਂ ਨੇ ਆਨੰਦ ਸਾਹਿਬ 'ਚ ਬੋਲਣਾ, ਕੋਈ ਰਸਨਾ ਵਾਂਝੀ ਨਾ ਰਹੇ। ਰਾਤ ਦੇ ਦੀਵਾਨ ਸਿੱਧਵਾਂ ਬੇਟ ਚੱਲਦੇ ਹੈ, ਆਪਣੇ ਨੇੜੇ ਦੀਵਾਨ ਨੇ ਭਾਈ ਮਲੌਦ ਵਿੱਚ ਦੀਵਾਨ 27-28-29 ਮਾਰਚ ਦੇ ਹੈ ਤੇ ਕੁਢਾਣੀ ਕਲਾਂ ਰਾੜਾ ਸਾਹਿਬ ਦੇ ਨਾਲ ਪੈ ਜਾਂਦਾ ਉੱਥੇ 27-28 ਫਰਵਰੀ 1 ਮਾਰਚ 27-28 ਫਰਵਰੀ 1 ਮਾਰਚ ਦੇ ਰਾਤ ਦੇ ਦੀਵਾਨ ਕੁਢਾਣੀ ਕਲਾਂ ਹਨ ਤੇ ਰਾਤ ਦੇ ਦੀਵਾਨ ਹੀ ਮਲੌਦ ਦੇ ਵਿੱਚ ਨੇ 27-28-29 ਮਾਰਚ ਦੇ, ਇੱਕ ਮਹੀਨੇ ਦੇ ਫਰਕ ਨਾਲ ਇਹ ਜਿਹੜੇ ਦੀਵਾਨ ਫਰਵਰੀ ਦੇ ਵੀ ਤੇ ਮਾਰਚ ਦੇ ਆਉਣਗੇ। ਜਿੱਥੇ ਵੀ ਕਿਤੇ ਆਪ ਜੀ ਤੋਂ ਪਤਾ ਲੱਗੇ ਲਾਹਾ ਪ੍ਰਾਪਤ ਕਰੋ। ਇੱਕ ਆ ਬੇਨਤੀ ਹੋਰ ਹੈ, ਸ਼ਹੀਦ ਜਗਰੂਪ ਸਿੰਘ ਪ੍ਰਚਾਰ ਕੇਂਦਰ ਪਿੰਡ ਕਾਲਖ, 4 ਭਾਗ ਸ਼ਬਦਾ ਅਰਥ ਪੋਥੀਆਂ ਦੇ 4 ਭਾਗ ਮਿਲਦੇ ਆ ਜੀ, ਸ਼ਬਦਾ ਅਰਥ ਪੋਥੀਆਂ ਜਿਹੜੀਆਂ 4 ਭਾਗ ਹੈ, ਉਹ ਜਿਨ੍ਹਾਂ ਨੂੰ ਚਾਹੀਦੀਆਂ ਨੇ ਸਹਿਜ ਪਾਠ ਕਰਨੇ ਹੋਣ ਜਿਨ੍ਹਾਂ ਨੇ, ਉਹ ਸਰਕਲ ਪਿੰਡ ਕਾਲਖ ਦੇ ਜਿਹੜੇ ਭਾਈ ਰੁਪਿੰਦਰ ਸਿੰਘ, ਉਹਨਾਂ ਦਾ ਨਾਂ ਇੱਥੇ ਲਿਖਿਆ ਮੈਨੂੰ ਪਰਚੀ ਆਈ ਹੈ, ਉਹਨਾਂ ਦਾ ਰੁਪਿੰਦਰ ਸਿੰਘ ਨਾਮ ਹੈ, ਉਹਨਾਂ ਤੋਂ ਪੋਥੀਆਂ ਲੈ ਸਕਦੇ ਹੋ ਤੁਸੀਂ। ਉਹ ਫ੍ਰੀ ਨੇ, ਪੈਸਾ ਨਹੀਂ ਕੋਈ ਲੈਣਾ, ਪਰ ਘਰਾਂ ਦੇ ਵਿੱਚ ਰੱਖੋ ਤੇ ਪੋਥੀਆਂ ਤੋਂ ਸਹਿਜ ਪਾਠ ਕਰਨੇ ਆਰੰਭ ਕਰਾ ਦੇਣਗੇ, ਤੁਹਾਡੇ ਪਾਠ ਸਹਿਜ ਪਾਠ ਆਰੰਭ ਕਰਾ ਦੇਣਗੇ ਤੇ 1-2 ਸਾਲ ਕਰੋ ਘਰਾਂ 'ਚ ਪੋਥੀਆਂ ਰੱਖੋ ਭਾਈ ਤੇ ਬਾਣੀ ਨਾਲ ਆਪ ਜੁੜ ਜਾਈਏ। ਆਪਾਂ ਨੂੰ ਬੜੇ ਠੱਗ ਠੱਗਦੇ ਹੈ, ਲੁੱਟਣ ਵਾਲੇ ਲੁਟੇਰੇ ਬਹੁਤ ਹੈ ਤੇ ਆਪਾਂ ਸਾਰੇ ਸਿਆਣੇ ਬਣ ਜਾਈਏ, ਆਪ ਸਹਿਜ ਪਾਠ ਕਰੀਏ, ਸਤਿਗੁਰੂ ਮਿਹਰ ਰੱਖਣ। ਆਓ 3 ਦਿਨ ਬੋਲਦਿਆਂ ਕੋਈ ਭੁੱਲ ਗਲਤੀ ਬਾਣੀ ਤੋਂ ਬਾਹਰ ਗੱਲ ਕੋਈ ਕਰ ਗਿਆ, ਕਿਸੇ ਦਾ ਕੋਈ ਕਿਸੇ ਗੱਲ ਕਰਕੇ ਦਿਲ ਦੁਖਿਆ ਹੋਵੇ, ਜ਼ਰੂਰ ਕਿਰਪਾ ਕਰਕੇ ਮਾਫੀ ਬਖਸ਼ਣੀ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਜੀ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਜਿੱਥੇ ਜਿੱਥੇ ਸੇਵਾ ਕੀਤੀ ਹੈ ਸਾਰਿਆਂ ਦਾ ਹੀ ਧੰਨਵਾਦ, ਜਿੱਥੇ ਜਿੱਥੇ ਡਿਊਟੀਆਂ ਨਿਭਾਈਆਂ ਭਾਈ ਸਭ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਾਹਿਬ ਟੀਵੀ ਉੱਤੇ, ਇੰਟਰਨੈਟ ਤੇ ਸਾਹਿਬ ਟੀਵੀ ਚੱਲਦਾ ਹੈ, ਸਾਰੇ ਦੀਵਾਨ ਲਾਈਵ ਟੈਲੀਕਾਸਟ ਹੁੰਦੇ, ਭਾਵੇਂ ਵਿਦੇਸ਼ ਵੀ ਹੋਈਏ, ਉਹਦੀ ਐਪ ਲੋਡ ਕਰ ਲਓ ਪਰਮੇਸ਼ਰ ਟੀਵੀ, ਉਹ ਵੀ ਐਪ ਬਣੀ ਹੈ, ਐਪ ਲੋਡ ਕਰ ਲਓ, ਉਹਦੇ ਵਿੱਚ ਫਿਰ ਫੇਸਬੁੱਕ ਤੇ ਵੀ ਸਾਰੇ ਦੀਵਾਨ ਜਿਹੜੇ ਲਾਈਵ ਚੱਲਦੇ ਰਹਿੰਦੇ ਆ ਜਿੱਥੇ ਵੀ ਕਿਤੇ ਦੁਨੀਆ 'ਚ ਹੋਈਏ, ਉਹ ਘਰਾਂ ਦੇ ਵਿੱਚ ਵੀ ਤੁਸੀਂ ਉਹ ਸਾਰਾ ਉਹਦੇ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ। ਸੋ ਪਰਮੇਸ਼ਰ ਦੁਆਰ ਜਿਹੜੀ ਸੰਗਤ ਜਾਂਦੀ ਹੈ, ਅਗਲੇ ਮਹੀਨੇ ਦਾ 4 ਮਾਰਚ ਦਾ ਦੀਵਾਨ ਸ਼ਨੀਵਾਰ, ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦੀਵਾਨ ਹੁੰਦਾ ਹੈ, ਮਾਰਚ ਦੇ ਮਹੀਨੇ ਸ਼ਨੀਵਾਰ ਦੀਵਾਨ ਲੱਗੇਗਾ, ਅਪ੍ਰੈਲ ਦੇ ਮਹੀਨੇ ਵਿਸਾਖੀ ਦਾ ਪ੍ਰੋਗਰਾਮ ਹੋਏਗਾ, 14 ਮਾਰਚ ਦਾ ਵਿਸਾਖੀ ਦਾ, ਅਪ੍ਰੈਲ ਦੇ ਮਹੀਨੇ ਪ੍ਰੋਗਰਾਮ, ਜਿਹੜਾ ਮਹੀਨੇਵਾਰ ਸਮਾਗਮ ਹੁੰਦਾ ਹੈ ਅਪ੍ਰੈਲ ਵਾਲਾ, 14 ਮਾਰਚ ਦਾ ਵਿਸਾਖੀ ਦਾ ਹੋਏਗਾ, ਸ਼ਨੀਵਾਰ ਦਾ ਨਹੀਂ ਹੋਏਗਾ, ਪਰ ਮਾਰਚ ਦੇ ਵਿੱਚ ਸ਼ਨੀਵਾਰ ਦਾ ਹੀ ਪ੍ਰੋਗਰਾਮ ਹੋਏਗਾ। ਜਿਹੜੀ ਸੰਗਤ ਜਾਂਦੀ ਹੈ ਪੱਕਾ ਨੋਟ ਕਰ ਲਿਓ, ਹਾਜ਼ਰੀ ਭਰਿਓ, ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ, ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਲਾਹਾ ਪ੍ਰਾਪਤ ਕਰੀਏ, ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਈਏ, ਹਾਰੀਏ ਨਾ, ਆਨੰਦ ਚ ਰਹੀਏ, ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖੀਏ, ਗੁਰੂ ਸਾਹਿਬ ਤੋਂ ਜਿਉਣ ਦਾ ਜੱਜ ਸਿੱਖੀਏ, ਕਲਾ ਸਿੱਖੀਏ, ਜੁਗਤ ਸਿੱਖੀਏ, ਸਤਿਗੁਰੂ ਕਿਰਪਾ ਕਰੋ। ਗੱਜ ਕੇ ਸਾਰੀਆਂ ਸੰਗਤਾਂ ਆਨੰਦ ਸਾਹਿਬ 'ਚ ਬੋਲੋ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਭਾਈ ਨਮਸਕਾਰ ਕਰ ਲਓ, ਪ੍ਰਸ਼ਾਦ ਪਾਣੀ ਛੱਕ ਕੇ ਲੰਗਰ ਵਿੱਚੋਂ ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਹੈ, ਗੁਰੂ ਜੀ ਜਾਂਦੇ ਨੇ ਫਿਰ ਚੱਲਦੇ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਾਗਰ ਤਨ ਪਰਵਾਰ ਕਰੀਆ ਸ਼ਬਦ ਗਾ ਬਣਿਆਈਆਂ, ਹੋਆ ਸਤਿਗੁਰੂ ਮੈਂ ਪਾਇਆ, ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਾ, ਸਮਰੱਥ ਸਵਾਮੀ ਸੋਖਿਆ ਮਨੋ ਸਾਰੇ, ਸਵਾਲ ਹੋ ਹਰਦੇ ਸਾਹਿਬ ਨਹੀਂ ਕਰਦੇ, ਵਰਨਾ ਤੇਰਾ ਸੱਚੇ ਸੋਫਾ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਸਾਰੇ, ਨਾਮ ਹੈ ਨਾਨਕ ਸੱਚੇ ਸਾਹਿਬ ਗਿਆਨਾ ਵੀ ਕਰਦੇ ਰਹਿ ਸਾਚਾਰਾਮ ਸੁਖ ਮਾਨਿਆ ਨੁਸਿਆ ਜਿਹਾ ਸਭ ਪੁਜਾਈਆ, ਹੈ ਨਾਨਕ ਸੁਣੋ ਸਾਚੇ ਸ਼ਬਦ ਤਰ ਹੋ ਪਿਆਰੋ ਸਾਚਾ, ਸ਼ਬਦ ਵਾਜੇ ਪਵਾਜਿਤ ਕਰ ਪਾਈਆ, ਪੰਜ ਰੂਪ ਦਵਾਸ ਕੀਤੇ ਕਾਲ ਪੰਥ ਮਾਰਿਆ, ਕਰਮ ਪਾਇਆ ਕੁਦਰਤ ਕੌਸੇ ਨਾਮ ਹਰ ਮੇ ਭਾਗੀ ਹੋ ਸਗਲ ਕਠੋਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰਦੇ ਜਾਣੀ, ਸੁਣਦੇ ਪੁਨੀ ਕਹਦੇ ਮੁਰਖ ਸਤਿਗੁਰ ਰਹਿਆ ਭਰਪੂਰੇ, ਵਰਤਮਾਨ ਪੁਰਜਨ ਲਾਗੇ ਵਾਗੇ ਅਨੰਦ ਪੂਰੇ, ਪਵਨ ਗੁਰੂ ਬਾਣੀ ਪਿਤਾ ਮਾਤਾ ਸਤਿ
ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ, ਸੋ ਕਹੋ ਟਲ ਗੁਰ ਸੇਵੀਏ ਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਵਾਹਿਗੁਰੂ ਜੀ ਸੋਰਠ ਮਹੱਲਾ। ਮਹਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਮਾਨਾ ਹਰ ਖਸੋਗ ਤੇਰਾ ਹੈ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇਰਾ ਹੈ ਨਿਰਾਸ਼ਾ ਕਾਮ ਕ੍ਰੋਧ ਜਿਹੇ ਪਰਸੈ ਨਾ ਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।